And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਥੋੜ੍ਹਾ ਸੋਚ ਜੇ ਕੇ ਬੋਲੇ ਅੱਜ,
ਸੋਚ ਕੇ ਬੋਲਣਾ ਚਾਹੀਦਾ।
ਨਹੀਂ ਨਹੀਂ, ਥੋੜ੍ਹਾ ਰੁੱਕ ਜੇ ਕੇ ਬੋਲੇ ਅੱਜ,
ਬੋਲਣਾ ਤਾਂ ਸੋਚ ਕੇ ਚਾਹੀਦਾ।
ਬੋਲਣਾ ਸੋਚ ਕੇ ਚਾਹੀਦਾ, ਉਹ ਗੱਲ ਤਾਂ ਠੀਕ ਆ।
ਬੋਲਣ ਤੋਂ ਬਾਅਦ ਸੋਚਣਾ, ਫਿਰ ਉਹ
ਫਿਰ ਪ੍ਰੋਬਲਮ ਆ। ਪਰ ਰੁੱਕ ਜੇ ਕੇ ਬੋਲੇ ਅੱਜ,
ਰੁੱਕ ਕੇ ਬੋਲੇ। ਮੈਂ ਖੇਵਾਂ ਦਾ ਜਾਚਾ।
ਨਹੀਂ ਨਹੀਂ, ਕੋਈ ਗੱਲ ਨਹੀਂ। ਹੋਰ ਕੀ ਹਾਲ ਹੈ?
ਹੋਰ ਵਧੀਆ ਜੀ, ਠੀਕ ਠਾਕ।
ਵਧੀਆ, ਵੈਸੇ ਠੀਕ ਠਾਕ ਹੈ ਯਾਰ। ਅੱਛਾ, ਅੱਜ ਜਿਨ੍ਹਾਂ ਨੇ ਹਵਾਈ ਯਾਤਰਾ ਕਰਨੀ ਆ ਜਾਂ ਹਵਾਈ ਯਾਤਰਾ ਕਰਕੇ ਕਿਸੇ ਯਾਤਰੀ ਨੂੰ ਆਉਂਦੇ, ਕਿਸੇ ਯਾਤਰੀ ਨੂੰ ਪਿਕਅਪ ਵਗੈਰਾ ਕਰਨਾ, ਉਹ ਫਲਾਈਟ ਸਟੇਟਸ ਅੱਜ ਜ਼ਰੂਰ ਚੈੱਕ ਕਰ ਲੈਣ, ਕਿਉਂਕਿ ਅੱਜ ਕੈਨੇਡਾ ਦੇ 6 ਮੇਜਰ ਏਅਰਪੋਰਟਸ 'ਤੇ ਸਵੇਰ ਸਾਰ ਨੈਵ ਕੈਨੇਡਾ ਨੂੰ ਇਹੋ ਜਿਹੀਆਂ ਧਮਕੀਆਂ ਭੇਜੀਆਂ ਗਈਆਂ। ਨੈਵ ਕੈਨੇਡਾ ਜਿਹੜੀ ਕਿ ਏਅਰ ਟ੍ਰੈਫਿਕ ਕੰਟਰੋਲਿੰਗ ਦੀ ਸੇਵਾ ਨਿਭਾਉਂਦੀ ਹੈ ਕੰਪਨੀ, ਉਹਨਾਂ ਨੂੰ ਜਦੋਂ ਇਹ ਦੱਸਿਆ ਗਿਆ ਕਿ ਜੀ 6 ਏਅਰਪੋਰਟਸ 'ਤੇ ਬੰਬ ਥ੍ਰੈਟ ਭੇਜੀ ਗਈ, ਅਤੇ ਜਿਹੜੇ ਕੈਨੇਡਾ ਦੇ 6 ਵੱਡੇ ਏਅਰਪੋਰਟ ਨੇ, ਜ਼ਾਹਰ ਆ ਉਹਦੇ ਕਰਕੇ ਸਾਰੀਆਂ ਫਲਾਈਟਸ ਵਗੈਰਾ ਰੁਕਣੀਆਂ ਪੈ ਗਈਆਂ, ਏਅਰਪੋਰਟਸ ਦੇ ਕੁਝ ਇਲਾਕਿਆਂ ਨੂੰ ਇਵੈਕਿਊਏਟ ਕਰਕੇ ਉਹਨਾਂ ਦੀ ਪ੍ਰੋਪਰ ਇਨਵੈਸਟੀਗੇਸ਼ਨ ਵਗੈਰਾ ਕਰਨੀ ਪਈ, ਜਿਹਦੇ ਕਰਕੇ ਹੁਣ ਜਿਹੜਾ ਰਿਪਲ ਇਫੈਕਟ ਆ ਨਾ ਫਲਾਈਟਸ ਡਿਲੇ ਹੋਣ ਦਾ, ਉਹ ਲਗਭਗ ਸਾਰਾ ਦਿਨ ਜਾਰੀ ਰਹਿ ਸਕਦਾ।
ਜਾਂ ਸੋ ਇਹ ਜਿਹੜੇ ਏਅਰਪੋਰਟਸ ਨੇ, ਇਹਨਾਂ ਵਿੱਚ ਟੋਰੋਂਟੋ ਦਾ ਏਅਰਪੋਰਟ ਸ਼ਾਮਲ ਨਹੀਂ ਹੈ। ਸੋ ਆਟਵਾ, ਮੌਂਟਰੀਅਲ, ਐਡਮਿੰਟਨ, ਵਿਨੀਪੈਗ, ਕੈਲਗਰੀ ਅਤੇ ਵੈਂਕੂਵਰ ਦੇ ਏਅਰਪੋਰਟਸ ਪ੍ਰਭਾਵਿਤ ਹੋਏ, ਅਤੇ ਬਹੁਤੇ ਜਿਹੜੇ ਏਅਰਪੋਰਟਸ ਦੇ ਉੱਤੇ ਗਰਾਊਂਡ ਸਟਾਪਸ ਟੈਂਪਰਰੀ ਤੌਰ 'ਤੇ ਆਰਡਰ ਕੀਤੇ ਗਏ ਸਨ। ਪਰ US ਦੇ ਏਵੀਏਸ਼ਨ ਰੈਗੂਲੇਟਰ ਮੁਤਾਬਕ ਮੌਂਟਰੀਅਲ ਅਤੇ ਆਟਵਾ ਤੋਂ ਗਰਾਊਂਡ ਸਟਾਪਸ ਲਿਫਟ ਕਰ ਦਿੱਤੇ ਗਏ ਨੇ, ਹਟਾ ਦਿੱਤੇ ਗਏ ਨੇ। ਐਡਮਿੰਟਨ ਏਅਰਪੋਰਟ ਵਾਲੇ ਵੀ ਕਹਿ ਰਹੇ ਨੇ ਕਿ ਜੋ ਇੰਪੈਕਟ ਸੀਗਾ ਆਪਰੇਸ਼ਨ 'ਤੇ, ਦੈਟ ਵਾਜ਼ ਸ਼ਾਰਟ ਲਿਫਟ। ਸੋ ਹੋ ਸਕਦਾ ਕਿ ਜ਼ਿਆਦਾ ਪ੍ਰਭਾਵ ਇਹਦਾ ਆਪਰੇਸ਼ਨ 'ਤੇ ਨਾ ਪਿਆ ਹੋਵੇ, ਹੋ ਸਕਦਾ ਕਿ ਕਿਸੇ ਵੱਲੋਂ ਸ਼ਰਾਰਤ ਕੀਤੀ ਗਈ ਹੋਵੇ। ਪਰ ਬੰਬ ਥ੍ਰੈਟਸ ਜਿਹੜੇ ਆਏ ਸਨ 6 ਏਅਰਪੋਰਟਸ 'ਤੇ, ਜਿਹਦੇ ਕਰਕੇ ਫਲਾਈਟਸ ਥੋੜ੍ਹੇ ਸਮੇਂ ਲਈ ਰੋਕੀਆਂ ਗਈਆਂ, ਗਰਾਊਂਡ ਸਟਾਪ ਆਰਡਰ ਕੀਤਾ ਗਿਆ। ਪਰ ਹੌਲੀ ਹੌਲੀ ਕਹਿ ਕੇ ਦੱਸਿਆ ਜਾ ਰਿਹਾ ਵੀ ਬਹੁਤੇ ਏਅਰਪੋਰਟਸ ਤੋਂ ਉਹ ਗਰਾਊਂਡ ਸਟਾਪਸ ਲਿਫਟ ਕੀਤੇ ਜਾ ਰਹੇ ਨੇ
ਜੀ। ਪਰ ਇੱਕ ਵਾਰੀ ਫਿਰ ਵੀ ਜੇ ਨੈਵ ਕੈਨੇਡਾ ਦਾ ਵੀ ਇਹੋ ਕਹਿਣਾ ਕਿ ਏਅਰਪੋਰਟ 'ਤੇ ਆਉਣ ਤੋਂ ਪਹਿਲਾਂ ਆਪਣੀ ਫਲਾਈਟ ਦਾ ਜਿਹੜਾ ਸਟੇਟਸ ਹੈ ਆਪਣੀ ਏਅਰਲਾਈਨ ਨਾਲ ਕਨਫਰਮ ਕਰੋ, ਮੇਕ ਸ਼ੋਰ ਕਿ ਏਅਰਲਾਈਨ ਦੀ ਵੈਬਸਾਈਟ 'ਤੇ ਜਾਂ ਏਅਰਲਾਈਨ ਨਾਲ ਸੰਪਰਕ ਕਰਕੇ ਪਤਾ ਕਰ ਲਓ ਕਿ ਕੀ ਫਲਾਈਟ ਔਨ ਟਾਈਮ ਹੈ ਜਾਂ ਉਹਦੇ ਵਿੱਚ ਕੋਈ ਡਿਲੇਜ਼ ਨੇ।
ਬਿਲਕੁਲ। ਸੋ ਨੈਵ ਕੈਨ ਜੋ ਲੇਟੈਸਟ ਉਹਨਾਂ ਵੱਲੋਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਆ, ਉਹੀ ਕਹਿ ਰਹੇ ਨੇ ਕਿ ਜੋ ਸਰਵਿਸ ਆ ਉਹ ਗ੍ਰੈਜੂਅਲੀ ਰਿਜ਼ਿਊਮ ਕਰ ਰਹੀ ਆ ਆਫਟਰ ਟੈਂਪਰਰੀ ਗਰਾਊਂਡ ਸਟਾਪਸ ਆਰਡਰਡ।
ਨੈਵ ਕੈਨ ਵਾਲੇ ਵਾਸਤੇ ਜੀ, ਪਿਛਲੇ ਸਮੇਂ ਜਦੋਂ ਕਦੇ ਵੀ ਖ਼ਬਰਾਂ 'ਚ ਰਹਿੰਦੇ ਨੇ ਉਹਦੇ ਪਿੱਛੇ ਰੀਜ਼ਨ ਇਹ ਹੋਇਆ ਕਰਦਾ ਕਿ ਜੀ ਏਅਰ ਟ੍ਰੈਫਿਕ ਕੰਟਰੋਲਰਸ ਦੀ ਘਾਟ ਆ, ਇਸ ਕਰਕੇ ਫਲਾਈਟਸ ਡਿਲੇ ਹੋ ਰਹੀਆਂ ਸੀ। ਪਿਛਲੇ ਦਿਨਾਂ 'ਚ ਮਲਟੀਪਲ ਟਾਈਮਸ ਇਹਦੀ ਗੱਲ ਕਰ ਚੁੱਕੇ ਹਾਂ। ਫਰਾਂਸ ਦੇ ਵਿੱਚ ਜਿਹੜੇ ਏਅਰ ਟ੍ਰੈਫਿਕ ਕੰਟਰੋਲਰਸ ਨੇ, ਜੇ ਕਿਸੇ ਨੇ ਫਰਾਂਸ ਜਾਣਾ ਅਤੇ ਉੱਥੇ ਉਹ 2 ਦਿਨਾਂ ਦੇ ਵਾਸਤੇ ਹੜਤਾਲ 'ਤੇ ਚਲੇ ਗਏ ਨੇ, ਸਮੱਸਿਆ ਉੱਥੇ ਵੀ ਇਹੀ ਆ, ਉਹ ਕਹਿੰਦੇ ਬੰਦਿਆਂ ਦੀ ਘਾਟ ਆ। ਸੋ ਏਅਰ ਟ੍ਰੈਫਿਕ ਕੰਟਰੋਲਰਸ ਦੀ ਘਾਟ ਫਰਾਂਸ ਦੇ ਵਿੱਚ ਵੀ ਆ, ਉਹਨਾਂ ਨੇ ਹੋਰ ਚੀਜ਼ਾਂ ਵੀ ਕਹੀਆਂ, ਕਹਿੰਦੇ ਟੌਕਸਿਕ ਵਰਕ ਇਨਵਾਇਰਮੈਂਟ ਆ, ਕਹਿੰਦੇ ਤੰਗ ਬਹੁਤ ਕਰਦੇ ਆ, ਜ਼ਹਿਰੀਲਾ ਕੰਮ ਕਾਜ ਦਾ ਮਾਹੌਲ।
ਵਿਜੇ ਜੀ, ਵੈਸੇ ਕਹਿੰਦੇ ਜਨਸੰਖਿਆ ਬਹੁਤ ਵੱਧ ਰਹੀ ਹੈ,
ਹੋਰ
ਫਿਰ ਹਰ ਪਾਸੇ ਘਾਟ ਹੈ, ਡਾਕਟਰ ਵੀ ਹੈ ਨਹੀਂ, ਨਰਸਾਂ ਵੀ ਹੈ ਨਹੀਂ, ਟੀਚਰਸ ਵੀ ਹੈ ਨਹੀਂ, ਸਾਡੇ ਕੋਲ ਕੰਸਟਰਕਸ਼ਨ ਵਰਕਰਸ ਵੀ ਹੈ ਨਹੀਂ, ਸਾਡੇ ਕੋਲ ਰੈਸਟੋਰੈਂਟਸ ਵਿੱਚ ਕੰਮ ਕਰਨ ਵਾਲੇ ਵਰਕਰਸ ਵੀ ਹੈ ਨਹੀਂ, ਫਾਰਮ ਵਰਕਰਸ ਵੀ ਹੈ ਨਹੀਂ, ਫਿਰ ਇਹਦਾ ਮਤਲਬ ਲੋਕ ਕੰਮ ਨਹੀਂ ਕਰ ਰਹੇ।
ਅੱਛਾ, ਉਧਰੋਂ ਲੇ ਆਫਸ ਵੀ ਹੋਈ ਜਾਂਦੇ ਆ,
ਲੇ ਆਫਸ ਵੀ ਹੋਈ ਜਾਂਦੇ ਆ,
ਐਂਡ ਕਈ ਇਹੋ ਜਿਹੀਆਂ ਹੁਣ ਟੈਕਨੀਕਲ ਫੀਲਡ ਦੇ ਵਿੱਚੋਂ ਲੇ ਆਫਸ ਹੋ ਰਹੇ ਆ। ਆਰਟੀਫਿਸ਼ਲ ਇੰਟੈਲੀਜੈਂਸ ਦੀ ਤਾਂ ਗੱਲਾਂ ਹੁਣ ਇਹ ਵੀ ਚੱਲ ਰਹੀਆਂ ਨੇ ਨਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਹੁਣ ਆਰਟੀਫਿਸ਼ਲ ਸੁਪਰ ਇੰਟੈਲੀਜੈਂਸ ਵੱਲ ਵੱਧ ਰਹੀ ਆ, ਅਤੇ ਕੈਨੇਡਾ ਤਿਆਰ ਨਹੀਂ ਹੈ ਉਹਦੇ ਲਈ, ਦੁਨੀਆ ਦੀਆਂ ਕਈ ਇਕੋਨਮੀਜ਼ ਤਿਆਰ ਨਹੀਂ ਹੈਗੀਆਂ ਉਹਦੇ ਲਈ। ਆਹ ਦੇਖੋ, ਹੁਣ ਮਾਈਕਰੋਸੋਫਟ ਨੇ ਕੱਲ੍ਹ ਐਲਾਨ ਕੀਤਾ ਸੀ 9,000 ਤੋਂ ਵੀ ਵੱਧ ਹੋਰ ਮੁਲਾਜ਼ਮਾਂ ਦੀ ਉਹ ਛਾਂਟੀ ਕਰ ਰਹੇ ਨੇ। ਕੁਝ ਮੁਲਾਜ਼ਮਾਂ ਦੀ ਛਾਂਟੀ ਕਰਨ ਦਾ ਐਲਾਨ 2 ਮਹੀਨੇ ਪਹਿਲਾਂ ਵੀ ਉਹਨਾਂ ਵੱਲੋਂ ਕੀਤਾ ਗਿਆ, ਅਤੇ ਉਹਨਾਂ ਵਿੱਚੋਂ ਕਈ ਜਾਣੇ ਮੈਨੇਜਮੈਂਟ ਪੋਜੀਸ਼ਨ ਵਾਲੇ ਨੇ। ਸੋ ਜਿਹੜੀ ਵਾਈਟ ਕਾਲਰ ਜੋਬਸ ਨੇ, ਉਹਨਾਂ ਦੇ ਉੱਪਰ ਆਰਟੀਫਿਸ਼ਲ ਇੰਟੈਲੀਜੈਂਸ ਸਭ ਤੋਂ ਪਹਿਲਾਂ ਹੱਲਾ ਬੋਲ ਰਹੀ ਹੈ।
ਯਾ, ਪਰ ਚਿੰਤਾ ਨਾ ਕਰੋ, ਅਸੀਂ G7 ਦੇ ਵਿੱਚ ਇੱਕ ਜੁਆਇੰਟ ਸਟੇਟਮੈਂਟ ਜਾਰੀ ਕਰਤੀ ਸੀ, ਵਿਚ ਵਾਜ਼ AI ਸਪੈਸੀਫਿਕ
ਜੀ। ਸਾਡਾ ਮੰਤਰੀ ਵੀ ਹੈਗਾ ਹੁਣ, ਆਰਟੀਫਿਸ਼ਲ ਇੰਟੈਲੀਜੈਂਸ ਲਈ ਮੰਤਰਾਲਾ ਵੀ ਬਣਾਇਆ ਗਿਆ।
ਸੋ ਜਿਹੜੀ ਅਸੀਂ ਵਰਕਰ ਸ਼ਾਰਟੇਜ ਦੀ ਗੱਲ ਕਰ ਰਹੇ ਸੀ, ਮੈਸੇਜ ਆਇਆ ਕਹਿੰਦੇ ਜੋਬਸ ਵੀ ਹੈ ਨਹੀਂ, ਪਰ ਦੇਖੋ ਜਿਹੜੇ ਜਿਹੜੇ ਸੈਕਟਰਸ ਦੀ ਅਸੀਂ ਗੱਲ ਕੀਤੀ ਹੈ, ਡਾਕਟਰਸ, ਨਰਸਿਸ, ਟੀਚਰਸ, ਫਾਰਮ ਵਰਕਰਸ, ਕੰਸਟਰਕਸ਼ਨ ਵਰਕਰਸ, ਇਹਦੇ ਵਿੱਚ ਤਾਂ ਕਹਿੰਦੇ ਕੰਮ ਇਹ ਲੱਭਦੇ ਹੀ ਨਹੀਂ ਪਏ। ਹੁਣ ਇਵਨ ਜਿਹੜੇ ਆ ਨੈਵ ਕੈਨੇਡਾ ਨੇ ਵੀ ਜਿਹੜੇ ਏਅਰ ਟ੍ਰੈਫਿਕ ਕੰਟਰੋਲਰਸ ਨੇ, ਉਹ ਤਾਂ ਲੱਭ ਰਹੇ ਨੇ ਬੰਦੇ, ਕਹਿੰਦੇ ਸਾਨੂੰ ਬੰਦੇ ਲੱਭਣ, ਅਸੀਂ ਟ੍ਰੇਨਿੰਗ ਦਈਏ ਉਹਨਾਂ ਨੂੰ, ਅਤੇ ਉਹ ਟ੍ਰੇਨਿੰਗ ਕਾਫੀ ਲੰਬੀ ਚੱਲਦੀ, 2 ਤੋਂ 3 ਸਾਲ, ਅਤੇ ਕਹਿੰਦੇ ਫਿਰ ਉਸ ਤੋਂ ਬਾਅਦ ਉਹ ਕੰਮ 'ਤੇ ਲੱਗ ਸਕਣ। ਸੋ ਮਿਸਮੈਚ ਹੈਗਾ ਮੈਨੂੰ ਲੱਗਦਾ।
ਬਸ ਜੀ, ਆਪਾਂ ਕਿੰਨੀ ਵਾਰ ਗੱਲ ਕੀਤੀ ਯਾਰ, ਦੇਖੋ ਪਿਛਲੇ 7-8 ਸਾਲਾਂ ਜਿੰਨੀ ਵੱਡੀ ਗਿਣਤੀ 'ਚ ਇੰਟਰਨੈਸ਼ਨਲ ਸਟੂਡੈਂਟਸ ਆਏ, ਸਿਰਫ ਇਹ ਮਿਸਮੈਚ ਕਿੱਥੇ ਆ ਕਿ ਫੈਡਰਲ ਸਰਕਾਰ ਵੀਜ਼ੇ ਵੰਡਣ 'ਤੇ ਲੱਗੀ ਰਹੀ, ਅਤੇ ਜਿਹੜੀ ਇੰਸਟੀਟਿਊਸ਼ਨ ਸੀਗੀਆਂ ਉਹਨਾਂ ਨੇ ਬਿਲਕੁਲ, ਅੱਛਾ ਜਿਹੜਾ ਬੰਦਾ ਪੜ੍ਹਾਈ ਕਰਨ ਵੀ ਆ ਰਿਹਾ ਸੀ ਉਹਨੇ ਵੀ ਉਹਨੇ ਸਿਰਫ ਇਹ ਦੇਖਿਆ ਕਿ ਜਿਹੜਾ ਮੈਂ ਕੋਰਸ ਕਰ ਲਿਆ ਉਹ ਤੋਂ ਬਾਅਦ ਵਰਕ ਪਰਮਿਟ ਮਿਲਦਾ ਕਿ ਨਹੀਂ, ਇਹ ਨਹੀਂ ਦੇਖਿਆ ਕਿ ਉਹ ਤੋਂ ਬਾਅਦ ਇਸ ਫੀਲਡ ਦੇ ਵਿੱਚ ਕਿਹੜੀ ਫੀਲਡ ਦੇ ਵਿੱਚ ਸਭ ਤੋਂ ਵੱਧ ਸਕੋਪ ਹੈ। ਅੱਛਾ, ਇੱਥੇ ਪੋਲਿਸੀ ਦੀ ਨਲੈਕੀ ਇਸ ਕਦਰ ਦੇਖ ਲਓ, ਜਿਹੜੀ ਫੀਲਡ ਦੇ ਵਿੱਚ ਸ਼ੋਰਟੇਜ ਹੈਗੀ ਆ, ਫਰਜ਼ ਕਰੋ ਜੇ ਕਿਸੇ ਨੇ ਐਜ਼ ਕੋਈ ਟ੍ਰੇਡਸ ਦੀ ਸਿਖਲਾਈ ਲੈਣੀ ਹੋਵੇ ਨਾ ਇੰਟਰਨੈਸ਼ਨਲ ਸਟੂਡੈਂਟ ਵਜੋਂ ਕੈਨੇਡਾ ਆ ਕੇ, ਜਿਹਦੇ ਵਿੱਚ ਹਾਲ ਦੁਹਾਈ ਦਿੱਤੀ ਜਾਂਦੀ ਹੈ ਸਾਡੇ ਕੋਲ ਸ਼ੋਰਟੇਜ ਆ, ਸਾਡੇ ਕੋਲ ਸ਼ੋਰਟੇਜ ਆ, ਆ ਬਾਹਰੋਂ ਆਇਆ ਟ੍ਰੇਡਸ ਪਰਸਨ ਕਿਸੇ ਦੂਜੇ ਮੁਲਕ ਤੋਂ ਜੇ ਪੀ ਆਰ ਹੋ ਕੇ ਆ ਜਾਂਦਾ, ਵੈਲ ਉਹਨੂੰ ਸਾਡੇ ਤੌਰ ਤਰੀਕੇ ਸਮਝਣ ਲਈ ਉਹਨੂੰ ਫਲਾਨਾ ਆਹ ਟ੍ਰੇਨਿੰਗ ਲੈਣੀ ਪੈਣੀ, ਫਲਾਨਾ ਕੋਰਸ ਕਰਨਾ ਪੈਣਾ। ਜੇ ਕੋਈ ਇੰਟਰਨੈਸ਼ਨਲ ਸਟੂਡੈਂਟ ਉਹ ਕਹਿੰਦਾ ਜੀ ਮੈਨੂੰ ਸਿੱਧਾ ਤੁਸੀਂ ਟ੍ਰੇਡ ਸਕੂਲ ਦੇ ਵਿੱਚ ਐਡਮਿਸ਼ਨ ਦਿਓ ਅਤੇ ਮੈਂ ਉੱਥੋਂ ਪੜ੍ਹਾਈ ਪੂਰੀ ਕਰਕੇ ਜਾਂ ਟ੍ਰੇਨਿੰਗ ਪੂਰੀ ਕਰਕੇ ਮੈਂ ਜੋਬ ਰੈਡੀ ਹਾਂ, ਅਤੇ ਉਸ ਜੋਬ ਦੇ ਵਿੱਚ ਉਸ ਫੀਲਡ ਦੇ ਵਿੱਚ ਨੌਕਰੀਆਂ ਵੀ ਅਵੇਲੇਬਲ ਨੇ। ਇੰਟਰਨੈਸ਼ਨਲ ਸਟੂਡੈਂਟ ਲਈ ਟ੍ਰੇਡ ਪ੍ਰੋਗਰਾਮ ਅਵੇਲੇਬਲ ਹੀ ਨਹੀਂ ਹੈਗੇ, ਉਹਨਾਂ ਨੇ ਪੜ੍ਹਨਾ ਬਿਜ਼ਨਸ, ਫਿਰ ਉਹਨਾਂ ਨੂੰ ਲੱਭਣੀ ਪੈਣੀ ਹੋ ਕੋਈ ਹੋਰ ਆਊਟ ਜੋਬ।
ਯਾ, ਸੋ ਇਸ ਸੰਬੰਧ ਵਿੱਚ ਪਿਛਲੇ ਸਾਲ ਜਿਹੜੀ ਇੱਕ ਤਰਮੀਮ ਕੀਤੀ ਗਈ ਸੀ, ਜਿਹੜੇ ਕੋਈ ਇੰਟਰਨੈਸ਼ਨਲ ਸਟੂਡੈਂਟਸ ਡਿਗਰੀ ਜਾਂ ਜਿਹੜੇ ਡਿਗਰੀ ਕੋਰਸਿਸ ਨਹੀਂ ਕਰਦੇ ਬੇਸਿਕਲੀ, ਜਿਹਨਾਂ ਦੀ ਕੋਈ ਗ੍ਰੈਜੂਏਟ ਡਿਗਰੀ, ਪੋਸਟ ਗ੍ਰੈਜੂਏਟ ਜਾਂ ਡਾਕਟਰੇਟ ਡਿਗਰੀ ਨਹੀਂ ਹੈ, ਜੋ ਕੋਈ ਸਰਟੀਫਿਕੇਟ ਕੋਰਸ ਕਰਦੇ ਆ, ਅਤੇ ਫਿਰ ਉਹਨਾਂ ਨੂੰ ਜੇ ਉਹਨਾਂ ਨੇ ਵਰਕ ਪਰਮਿਟ ਵਾਸਤੇ ਅਪਲਾਈ ਕਰਨਾ ਉਹ ਤਾਂ ਹੀ ਕਰ ਸਕਣਗੇ ਜੇਕਰ ਉਹਨਾਂ ਦੀ ਜੋਬ ਜਿਹੜੀ ਹੈ ਉਹ ਇੱਕ ਲਿਸਟ ਵਿੱਚ ਸ਼ਾਮਲ ਹੈ। ਲਿਸਟ ਜਿਹੜੀ ਆ ਉਹ ਬੇਸਡ ਹੋਏਗੀ ਲੇਬਰ ਸ਼ਾਰਟੇਜਿਸ ਦੇ ਉੱਤੇ, ਜਿਹਨੂੰ ਹਾਲ ਹੀ ਵਿੱਚ ਅਪਡੇਟ ਕੀਤਾ ਗਿਆ ਸੀ ਜਦੋਂ ਅਸੀਂ ਦੱਸਿਆ ਸੀ ਵੀ ਬਹੁਤ ਸਾਰੇ ਕੋਰਸਿਸ ਜਿਹੜੇ ਨੇ ਉਹ ਸੂਚੀ ਦੇ ਵਿੱਚੋਂ ਕੱਢ ਦਿੱਤੇ ਗਏ ਨੇ, ਤੇ ਜ਼ਿਆਦਾ ਜਿਹੜੇ ਕੋਰਸਿਸ ਹੁਣ ਐਡ ਕੀਤੇ ਗਏ ਨੇ ਉਹ ਹੈਲਥ ਕੇਅਰ ਨਾਲ ਸੰਬੰਧਿਤ ਨੇ, ਟ੍ਰੇਡਸ ਨਾਲ ਸੰਬੰਧਿਤ ਨੇ, ਸੋ ਤਾਂ ਕਿ ਜਿਹੜੀਆਂ ਲੇਬਰ ਸ਼ਾਰਟੇਜਿਸ ਨੇ ਉਹਨਾਂ ਨੂੰ ਐਡਰੈਸ ਕੀਤਾ ਜਾਵੇ। ਐਟਲੀਸਟ ਸਰਕਾਰ ਹੁਣ ਇਸ ਪਾਸੇ ਸਰਕਾਰ ਥੋੜੀ ਸੁਚੇਤ ਹੋਈ ਆ, ਪਿਛਲੇ ਸਾਲ ਤੋਂ ਇਹ ਉਪਰਾਲਾ ਕੀਤਾ ਗਿਆ, ਚੇਂਜ ਕੀਤਾ ਗਿਆ, ਹੌਲੀ ਹੌਲੀ ਉਸ ਲਿਸਟ ਨੂੰ ਟਵੀਕ ਕਰ ਰਹੇ ਨੇ ਅਕੋਰਡਿੰਗ ਟੂ ਲੇਬਰ ਸ਼ਾਰਟੇਜਸ, ਸੋ ਹੋਪਫੁਲੀ ਆਉਣ ਵਾਲੇ ਸਮੇਂ ਵਿੱਚ ਸਿਚੁਏਸ਼ਨ ਬਿਹਤਰ ਹੋਏਗੀ।
ਬਟ ਇਟ ਟੇਕਸ ਟਾਈਮ,
ਇਟ ਡਸ ਟੇਕ
ਟਾਈਮ। ਅਸੀਂ ਅੱਜ ਇੱਕ ਖਬਰ ਬਾਰੇ ਗੱਲ ਕਰਨੀ ਹੈ, ਕਈ ਵਾਰੀ ਇਦਾਂ ਨਹੀਂ ਹੁੰਦਾ ਵੀ ਕਿਸੇ ਸਮੱਸਿਆ ਨੂੰ ਹਾਈਲਾਈਟ ਉਹਨੂੰ ਪਛਾਣ ਕੇ ਤੁਸੀਂ ਕਹੋ ਵੀ ਹੁਣ ਇੱਥੇ ਫੰਡਿੰਗ ਜਾਰੀ ਕਰਤੀ, ਉਹ ਫੰਡਿੰਗ ਜਾਰੀ ਕੀਤੀ ਹੋਈ ਵੀ ਸਗੋਂ ਨਵੀਆਂ ਸਮੱਸਿਆਵਾਂ ਪੈਦਾ ਕਰ ਦਿੰਦੀ ਆ। ਉਹਦੇ ਬਾਰੇ ਅੱਜ ਦੀ ਇੱਕ ਖਬਰ ਦੇ ਵਿੱਚ ਇਹ ਗੱਲ ਬੜੀ ਉੱਭਰ ਕੇ ਸਾਹਮਣੇ ਆਉਣੀ ਹੈ, ਸੋ ਉਹਦੇ ਬਾਰੇ ਗੱਲ ਕਰਾਂਗੇ।
ਲੇਬਰ ਸ਼ਾਰਟੇਜਿਸ ਦੀ ਆਪਾਂ ਜਿਹੜੀ ਗੱਲ ਕਰਦੇ ਸੀ, ਇੱਕ ਸੈਕਟਰ ਦੇ ਵਿੱਚ ਕੋਈ ਸ਼ਾਰਟੇਜ ਨਹੀਂ ਆਪਣੇ ਕੈਨੇਡਾ ਵਿੱਚ, ਸੋਸ਼ਲ ਮੀਡੀਆ ਇਨਫਲੂਐਂਸਰਸ।
ਵਾਸੂ ਜੀ, ਰੀਲਾਂ
ਬਹੁਤ ਸਾਰੇ ਆਏ ਨੇ,
ਉਹ ਬਹੁਤ ਨੇ, ਰੀਲਾਂ ਬਹੁਤ ਨੇ,
ਨਵੇਂ ਵੀ ਬਹੁਤ ਆਏ ਨੇ,
ਨਵੇਂ ਵੀ ਬਹੁਤ ਆਏ ਨੇ। ਯੈਸ, ਕਰਦੇ ਹਾਂ ਆਪਾਂ ਗੱਲ ਉਹਦੇ ਬਾਰੇ ਵੀ। ਯਾਰ ਇੱਕ ਉਹ ਐਂਗਲ ਜਿਹਾ ਕੀ ਆ, ਹੁਣ ਹਰ ਕੋਈ ਹੈ ਨਾ ਉਹ ਫੋਨ ਦਾ ਫਰੰਟ ਕੈਮਰਾ ਜਿਹਾ ਔਨ ਕਰਕੇ ਅਤੇ ਉਹ ਬਾਂਹ ਜੀ ਤਾਂ ਚੱਕ ਕੇ ਅਤੇ ਬਸ ਹਰ ਕੋਈ ਹਾਏ ਗਾਇਜ ਆਜ ਹਮ ਆਏ ਹਾਂ ਯਹਾਂ ਪਰ, ਅਤੇ ਬਸ ਫਿਰ ਹੋ ਜਾਓ ਸ਼ੁਰੂ।
ਵਿਜੇ ਜੀ 15 ਸਕਿੰਟ ਹੈਗੇ,
ਹਾਂ ਹਾਂ ਕਰੋ ਤੁਸੀਂ ਗੱਲ।
ਦੇਖੋ ਮੈਂ ਨਾ ਸ਼ਾਮ ਵਾਲੇ ਸ਼ੋਅ 'ਚ ਵੀ ਇਹ ਗੱਲ ਕੀਤੀ ਸੀਗੀ ਕਿ ਅੱਜ ਕੱਲ੍ਹ ਦੇਖੋ ਜਿਹੜਾ ਅਸੀਂ ਬਹੁਤ ਪ੍ਰਭਾਵਿਤ ਹੁੰਦੇ ਕਲਾਕਾਰਾਂ ਤੋਂ, ਕਿ ਦਿਲਜੀਤ ਦੋਸਾਂਝ ਦੀ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ ਵੀ ਉਹ ਚੋਟੀ ਦਾ ਕਲਾਕਾਰ ਆ, ਤੇ ਉਹ ਜਿਹੜੇ ਵੀ ਕੋਈ ਕਾਨਸਰਟ ਤੇ ਜਾਂਦਾ, ਕੋਚੇਲਾ ਫੈਸਟੀਵਲ ਤੇ ਜਾ ਕੇ ਪਰਫਾਰਮ ਕਰਦਾ, ਤੇ ਉੱਥੇ ਜਾ ਕੇ ਕਹਿੰਦਾ ਪੰਜਾਬੀ ਆ ਗਏ ਹੋਏ, ਤੇ ਬੜਾ ਮਾਣ ਮਹਿਸੂਸ ਹੁੰਦਾ ਸਾਨੂੰ, ਹੋਣਾ ਵੀ ਚਾਹੀਦਾ।
ਉਹਨੇ ਕਿਸੇ ਅਚੀਵਮੈਂਟ ਦੇ ਸਿਰ ਤੇ ਕੀਤਾ ਉਹ,
ਹਾਂ, ਕਿ ਉਹ ਬੰਦੇ ਨੇ ਪਹਿਲਾਂ ਇੱਕ ਮਿਆਰ ਜਿਹੜਾ ਹਾਸਲ ਕੀਤਾ, ਇੱਕ ਲੈਵਲ ਤੇ ਪਹੁੰਚਿਆ, ਫਿਰ ਉਹਨੇ ਉੱਥੇ ਨਾਰਾ ਦਿੱਤਾ ਪੰਜਾਬੀ ਆ ਗਏ ਹੋਏ, ਕਿਆ ਬਾਤ, ਸਾਰੇ ਦੇਖਦੇ ਆ, ਗੋਰੇ ਵੀ ਦੇਖਦੇ ਆ, ਸਾਰੇ ਦੇਖਦੇ ਆ ਵੀ ਆਹ ਯਾਰ ਵੀ ਆਹ ਟਰਬਨ ਵੇਅਰਿੰਗ ਇੱਕ ਬੰਦਾ ਹੈ,
ਇੰਟਰਨੈਸ਼ਨਲ
ਸਿੱਖ ਕਲਚਰ ਆ ਉਹ, ਅੱਛਾ ਇਹ ਪੰਜਾਬੀ ਹੈ, ਫਿਰ ਉਹ ਉੱਥੋਂ ਗੱਲ ਨਿਕਲਦੀ ਵੀ ਸਾਡੀ ਕਮਿਊਨਿਟੀ ਜਿਹੜੀ ਆ ਵੀ ਫੀਲ ਦਿਸ ਕਲੈਕਟਿਵ ਪ੍ਰਾਈਡ।
ਕਰੈਕਟ।
ਹੁਣ ਚੱਕਰ ਇਹ ਹੋ ਗਿਆ ਕਿ ਅਸੀਂ ਇੱਥੇ ਵਾਈਟ ਰੌਕ ਤੇ ਜਾ ਕੇ ਗੇੜੀ ਮਾਰ ਕੇ ਆਪਣੇ ਗੱਡੀ ਦੇ ਸ਼ੀਸ਼ੇ ਚੋਂ ਬਾਹਰ ਨਿਕਲ ਕੇ ਤੇ ਫਿਰ ਉੱਥੇ ਚੀਕ ਮਾਰਦੇ ਆ, ਪਰਿਵਾਰਾਂ ਨੂੰ ਡਿਸਟਰਬ ਕਰਦੇ ਆ, ਪੰਜਾਬੀ ਆ ਗਏ ਹੋਏ, ਦੈਟ ਇਜ਼ ਨਟ ਹੈਡ ਅਪ। ਤੁਸੀਂ ਦੇਖੋ ਅਸੀਂ ਆਪਣੇ ਜਿਹੜੇ ਕਲਾਕਾਰ ਨੇ, ਹੋਇਆ ਕੀ ਆ ਕਿ ਅਸੀਂ ਸੋਸ਼ਲ ਮੀਡੀਆ ਦੇ ਕਰਕੇ ਈਵਨ ਮੇਨ ਜਿਹੜਾ ਮੀਡੀਆ ਦੇ ਵਿੱਚ ਵੀ ਜਿਹੜਾ ਹੁਣ ਚੱਲਣ ਆ ਕਿ ਅਸੀਂ ਆਪਣੇ ਕਲਾਕਾਰਾਂ ਨੂੰ ਆਪਣਾ ਹੀਰੋ ਬਣਾ ਲਿਆ। ਚਲੋ ਠੀਕ ਆ, ਉਹਦੇ 'ਚ ਕੋਈ ਗੱਲ ਨਹੀਂ, ਕੋਈ ਪ੍ਰੋਬਲਮ ਨਹੀਂ, ਅਸੀਂ ਜੇ ਇਹਨੂੰ ਇੱਥੇ ਤੱਕ ਹੀ ਰੱਖਦੇ ਵੀ ਇਹ ਸਾਡੇ ਹੀਰੋ ਨੇ ਤੇ ਅਸੀਂ ਇਹਨਾਂ ਦੇ ਫੈਨ ਆ, ਉਸ ਤੱਕ ਠੀਕ ਸੀ। ਚੱਕਰ ਇਹ ਹੋ ਗਿਆ ਹੁਣ ਅਸੀਂ ਆਪਣੇ ਕਲਾਕਾਰ ਵਰਗੇ ਬਣਨਾ ਚਾਹੁੰਦੇ ਹਾਂ, ਸਾਨੂੰ ਲੱਗਦਾ ਵੀ ਯਾਰ ਜੇ ਦਿਲਜੀਤ ਦੋਸਾਂਝ ਇਸ ਤਰ੍ਹਾਂ ਦਾ ਪਹਿਨਾਵਾ ਜਿਹੜਾ ਪਹਿਰਾਵਾ ਪਹਿਣ ਸਕਦਾ, ਇੱਦਾਂ ਦੇ ਕੱਪੜੇ ਪਹਿਣ ਸਕਦਾ, ਤੇ ਅਸੀਂ ਕਿਉਂ ਨਹੀਂ ਪਹਿਨ ਸਕਦੇ, ਅਸੀਂ ਉਹਦੇ ਵਰਗੇ ਕੱਪੜੇ ਪਾਉਣ ਲੱਗ ਗਏ, ਅਸੀਂ ਕਰਨ ਔਜਲੇ ਵਰਗੇ ਕੱਪੜੇ ਪਾਉਣ ਲੱਗ
ਗਏ,
ਉਹ ਸਟੇਜ ਤੇ ਪਾਉਂਦੇ ਆ, ਉਹਨਾਂ ਦੀ ਉਹ ਜੋਬ ਆ, ਉਹਨਾਂ ਦੀ ਉਹ ਜੋਬ ਆ, ਉਹ ਕਲਾਕਾਰ ਨੇ, ਅਸੀਂ ਕਲਾਕਾਰ ਨਹੀਂ ਹੈਗੇ, ਅਸੀਂ ਕਲਾਕਾਰਾਂ ਦੇ ਫੈਨ ਆ, ਪਰ ਅਸੀਂ ਉਹਨਾਂ ਨੂੰ ਦੇਖ ਦੇਖ ਕੇ ਅਸੀਂ ਵੀ ਕਲਾਕਾਰ, ਕਹਿੰਦੇ ਅਸੀਂ ਵੀ ਬਣਾਂਗੇ। ਹੁਣ ਤੁਸੀਂ ਇਮੈਜਿਨ ਕਰੋ ਵੀ ਇਸ ਕਿੱਤੇ ਦੇ ਅਸੀਂ ਫੈਨ ਬਣ ਗਏ ਕਿ ਕਲਾਕਾਰਾਂ ਦੇ ਅਸੀਂ ਫੈਨ ਹੋ ਗਏ, ਕੱਲ ਨੂੰ ਜੇ ਪਿਰਤ ਪੈ ਜਾਏ ਕਿ ਜੀ ਹੁਣ ਅਸੀਂ ਐਸਟ੍ਰੋਨੌਟ ਸਾਡੇ ਅੱਗੋਂ ਤੋਂ ਹੀਰੋ ਨੇ,
ਜੀ ਜੀ,
ਵਾਈਟ ਰੌਕ ਤੇ ਹੁਣ ਜੇ ਸਾਰੇ ਹੀ ਉਹ
ਟੈਲੀਸਕੋਪ ਲੈ ਕੇ
ਸੂਟ ਪਾ ਕੇ ਉੱਥੇ ਵਾਕ ਕਰਨ ਲੱਗ ਜਾਣ,
ਜੀ ਜੀ,
ਤੁਹਾਨੂੰ ਬੜਾ ਔਡ ਲੱਗੇਗਾ ਕਿ ਕੱਲ ਨੂੰ ਸਾਰੇ ਕਹਿਣ ਵੀ ਡਾਕਟਰਾਂ ਦੇ ਅਸੀਂ ਫੈਨ ਹੋ ਗਏ ਹਾਂ, ਚਿੱਟਾ ਕੋਟ ਪਾ ਕੇ ਵਾਈਟ ਰੌਕ ਤੇ ਸੈਰ ਕਰਾਂਗੇ,
ਸਟੈਥੋਸਕੋਪ ਲੈ ਕੇ,
ਤੁਹਾਨੂੰ ਥੋੜਾ ਅਜੀਬ ਲੱਗੇਗਾ। ਸਾਨੂੰ ਥੋੜਾ ਸੋਚਣਾ ਚਾਹੀਦਾ ਕਿ ਅਸੀਂ ਉਹ ਕਲਾਕਾਰ ਨੇ, ਉਹਨਾਂ ਦਾ ਉਹ ਕਿੱਤਾ ਹੈ, ਉਹਨਾਂ ਦੇ ਕੋਲ ਉਹ ਟੈਲੈਂਟ ਹੈ, ਉਹਨਾਂ ਦੇ ਕੋਲ ਉਹ ਸਕਿੱਲ ਸੈੱਟ ਹੈ, ਉਹ ਆਪਣੀ ਇੱਕ ਜੋਬ ਕਰ ਰਹੇ ਨੇ। ਓਵਰਆਲ ਜਿਹੜੀ ਸਾਡੀ ਰੈਗੂਲਰ ਲਾਈਫ ਹੈ ਨਾ
ਉਹਨੂੰ ਬਹੁਤ ਇੰਪੈਕਟ ਕਰਦਾ,
ਹਾਈਜੈਕ ਕਰ ਲਿਆ ਇਸ ਕਲਾਕਾਰੀ।
ਐਂਡ ਵਾਸੂ ਜੀ ਇੱਕ ਜਿਹੜਾ ਇਹ ਕਈਆਂ ਦੇ ਮਨ ਚ ਹੈ ਨਾ ਯਾਰ ਫਲਾਣੇ ਦੀ ਵੀਡੀਓ ਤੇ ਇੰਨੇ ਵਿਊ ਆ ਗਏ, ਪਤਾ ਨਹੀਂ ਤਾਂ ਬਹੁਤ ਪੈਸਾ ਬਣ ਗਿਆ ਹੋਣਾ ਇਹ ਚੋਂ, ਐਂਡ ਦੈਨ ਐਵਰੀਬਡੀ ਇਜ਼ ਲੁਕਿੰਗ ਐਟ ਦੈਟ ਨੈਕਸਟ ਓਪਰਚੁਨਿਟੀ ਜਾਂ ਕੋਈ ਇਹੋ ਜਿਹੀ ਚੀਜ਼ ਕਿ ਮੇਰੀ ਵੀਡੀਓ ਤੇ ਵੀ ਵਿਊਜ਼ ਆਉਣ, ਲਾਈਕਸ ਆਉਣ। ਉਹਨੇ ਇੰਨਾ ਗੁਲਾਮ ਬਣਾਤਾ ਨਾ ਇਸ ਚੀਜ਼ ਦਾ, ਲਾਈਕਸ ਦਾ, ਵਿਊਜ਼ ਦਾ, ਉਹ ਕਿਤੇ ਅੱਛਾ ਕਈਆਂ ਨੂੰ ਇਹ ਨਹੀਂ ਪਤਾ 1.3K ਮੰਨ ਲਓ ਉਹ 1300 ਆ, ਉਹ 1300,000 ਨਹੀਂ ਹੈਗਾ ਜਾਂ ਉਹ 1,30,000 ਨਹੀਂ ਹੈਗਾ, ਕਿਲੋ ਵੀ ਨਹੀਂ ਹੈਗਾ, ਉਹ 1.3K ਦੇਖ ਕੇ, ਕਈ 1K ਦੇਖ ਕੇ ਅਲਾ ਕਹਿੰਦਾ ਵਾਹ ਵਾਹ 1K ਵੀ ਹੋ ਗਏ। ਮੈਂ 1K ਕਿੰਨਾ ਹੁੰਦਾ? ਉਹ ਚੁੱਪ। ਮੈਂ ਕਿੰਨਾ ਹੁੰਦਾ ਦੱਸੋ? ਕਹਿੰਦਾ ਵੀ ਜੇ ਕੇ ਮਿਲੀਅਨ ਤਾਂ ਐਮ ਹੁੰਦਾ। ਸੋਚੋ, ਸੁਣੋ ਸੁਣੋ, ਇਹ ਸੱਚੀ ਹੋਈ ਆ। ਕਹਿੰਦਾ ਵੀ 1M ਤਾਂ ਮਿਲੀਅਨ ਹੁੰਦਾ, ਉਹਨੇ ਕਿਹਾ ਵੀ 1,00,000 ਹੁੰਦਾ ਹੋਣਾ। ਕਹਿੰਦਾ 1K 100,000। ਮੈਂ 100,000 ਨੇ ਨੀ, 1,000 ਬੰਦਿਆਂ ਨੇ ਦੇਖੀ ਆ, ਉਹ 1,000 ਚੋਂ ਵੀ 500 ਵਾਰ ਤਾਂ ਤੂੰ ਆਪ ਹੀ ਦੇਖੀ ਹੋਣੀ,
ਕਿੰਨੇ ਵੀ ਹੋ ਗਏ। ਸੋ ਇੱਕ ਫੇਸਬੁੱਕ ਵਾਲੇ ਨਹੀਂ ਹਟਦੇ, ਜਿਹੜੇ ਖਾਨੇ ਨੂੰ ਕਹਿੰਦੇ ਤੂੰ ਯੂ ਆਰ ਅ ਡਿਜੀਟਲ ਕ੍ਰੀਏਟਰ, $25 ਭੇਜ ਦਿੰਦੇ ਆ ਇੱਕ ਚੈੱਕ ਜਿਹਾ ਵੀ ਤੁਹਾਡੇ ਜੀ ਇੰਨੇ ਵਿਊਜ ਹੋ ਗਏ। ਉਹ ਕਹਿੰਦਾ ਅੱਛਾ ਮੈਂ ਹੋਰ ਰੀਲ ਪਾਉਂਗਾ, $25 ਮੈਂ 2500 ਕਰੂੰਗਾ,
ਮੈਂ ਵੀ ਸਿਰਜਣਹਾਰ।
ਉਹ ਹੁੰਦੇ ਨਹੀਂ। ਉਸ ਚੱਕਰ ਦੇ ਵਿੱਚ ਜਿਹੜੀ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਹੈ, ਜੋ ਸਾਡਾ ਮੈਂਟਲ ਬੈਲੈਂਸ ਹੈ, ਜੋ ਫਿਜ਼ੀਕਲ ਜਿਹੜਾ ਬੈਲੈਂਸ ਹੈ, ਉਹ ਅਸੀਂ ਆਪਣਾ ਵਿਗਾੜਿਆ ਹੋਇਆ ਚੱਕਰ ਦੇ ਵਿੱਚ। ਥੋੜਾ ਜਿਹਾ ਸੋਚੀਏ ਮਾੜਾ
ਜਿਹਾ। ਸਹੀ ਗੱਲ ਹੈ, ਸਹੀ ਗੱਲ ਹੈ,
ਕੀ ਜਾਂਦੇ ਆ,
ਸਹੀ ਗੱਲ ਆ, ਇਹ ਬਿਲਕੁਲ ਇਹ ਰੀਲਾਂ ਦੇ ਚੱਕਰ ਦੇ ਇਹ ਮੁੜੂਗਾ ਵਾਸੂ ਜੀ ਕੰਮ, ਇਹ
ਕਿਉਂਕਿ
ਇਸ ਚੀਜ਼ ਦਾ ਦਰੁਸਤ ਹੋਣਾ ਬਹੁਤ ਜ਼ਰੂਰੀ ਆ। ਬਸ ਜੀ ਜਦੋਂ ਕਦੇ ਵੀ ਘਰਾਂ ਦੀ ਸ਼ਾਰਟੇਜ ਦੀ ਗੱਲ ਆਉਂਦੀ ਹੈ ਜਾਂ ਹੋਮ ਅਫੋਰਡੇਬਿਲਿਟੀ ਦੀ ਗੱਲ ਆਉਂਦੀ ਆ, ਉਹਦੇ ਵਿੱਚ ਦੋ ਪਾਸਿਆਂ ਗੱਲ ਹੁੰਦੀ ਹੈ। ਇੱਕ ਤੇ ਇਹ ਜੀ ਸਾਡੇ ਕੋਲ ਸਪਲਾਈ ਬੜੀ ਘੱਟ ਆ, ਜੇ ਅਸੀਂ ਸਪਲਾਈ ਵਧਾ ਲੈਂਦੇ ਹਾਂ, ਜੇ ਘਰਾਂ ਦੀ ਉਸਾਰੀ ਜ਼ਿਆਦਾ ਹੋਏਗੀ ਤਾਂ ਉਹ ਡਿਮਾਂਡ ਦੀ ਪੂਰਤੀ ਹੋ ਸਕੇਗੀ। CMHC ਵਾਲੇ ਥੋੜ੍ਹੀ ਥੋੜ੍ਹੇ ਦੇਰ ਬਾਅਦ ਰਿਪੋਰਟਾਂ ਕੱਢੀ ਜਾਂਦੇ ਰਹੇ। ਹੁਣ ਰੀਸੈਂਟਲੀ ਵੀ ਇੱਕ ਰਿਪੋਰਟ ਆਈ ਸੀ, ਇਹ ਚਾਹੁੰਦੇ ਕਿਹਾ ਸੀ ਭਾਈ ਜਿਹੜੀ ਜਿਸ ਹਿਸਾਬ ਨਾਲ ਉਸਾਰੀ ਚੱਲ ਰਹੀ ਆ, ਜਿੰਨੀ ਸਾਡੇ ਕੋਲ ਘਰਾਂ ਦੀ ਸ਼ੋਰਟੇਜ ਆ, ਅਸੀਂ ਜਿਹੜਾ ਪਹਿਲਾਂ ਉਹਨਾਂ ਦਾ ਟੀਚਾ ਸੀ ਵੀ ਅਸੀਂ ਹੋਮ ਅਫੋਰਡੇਬਿਲਿਟੀ ਇੰਡੈਕਸ ਦੇ ਹਿਸਾਬ ਨਾਲ ਅਫੋਰਡੇਬਲ ਉਦੋਂ ਕਹਿ ਸਕਾਂਗੇ ਘਰ ਹੋ ਗਏ ਜਦੋਂ ਅਸੀਂ 2004 ਵਾਲੇ ਪੱਧਰ 'ਤੇ ਜੇ ਵਾਪਸ ਪਹੁੰਚ ਜਾਈਏ। ਜਿਹੜਾ ਉਹ 2004 ਵਾਲਾ ਟੀਚਾ ਸੀ ਚੁੱਪ ਚੁਪੀ 'ਤੇ ਪਿਛਲੇ ਦਿਨ ਉਹਨਾਂ ਨੇ ਅਬੈਂਡਨ ਕੀਤਾ ਸੀ, ਗੱਲ ਕੀਤੀ ਸੀ ਵੀ ਹੁਣ ਉਹ ਮੰਨ ਕੇ ਚੱਲਦੇ ਨੇ ਵੀ ਅਫੋਰਡੇਬਿਲਿਟੀ, ਚਲੋ ਉਹਨੂੰ ਕਹਿ ਲਈਏ ਜੇ 2019 ਵਾਲਾ ਜਿਹੜਾ ਲੈਵਲ ਸੀਗਾ ਜੇ ਅਸੀਂ ਪ੍ਰਾਈਸਿਸ ਦਾ ਉਹ ਅਟੇਨ ਕਰ ਲਈਏ। 2019 ਅਤੇ 2004 ਵਾਲੀਆਂ ਪ੍ਰਾਈਸਿਸ ਦੇ ਵਿੱਚ ਤਾਂ ਫਰਕ ਬਹੁਤ ਸੀ। ਅੱਛਾ, ਫਿਰ ਸਵਾਲ ਫਿਰ ਇਹੀ ਆਉਂਦਾ, CMHC ਨੇ ਇਹ ਵੀ ਕਿਹਾ ਵੀ ਭਾਵੇਂ ਅਸੀਂ ਬਣਦੀ ਉਸਾਰੀ ਘਰਾਂ ਦੀ ਕਰ ਵੀ ਲਈਏ ਤਾਂ ਵੀ ਅਗਲੇ 10 ਸਾਲਾਂ ਦੇ ਵਿੱਚ ਘਰਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਏਗਾ। ਅਤੇ ਫਿਰ ਗੱਲ ਆਉਂਦੀ ਹੈ ਵੀ ਜੇ ਅਸੀਂ ਸਪਲਾਈ ਵਧਾਈਏ, ਜੇ ਕੰਸਟਰਕਸ਼ਨ ਨੂੰ ਇੱਕਦਮ ਸਪਰਅਪ ਕਰ ਦਿੱਤਾ ਜਾਵੇ, ਜਿੰਨੀ ਸਾਡੇ ਕੋਲ ਇੱਥੇ ਡਿਮਾਂਡ ਆ ਉਨੇ ਘਰ ਉਸਾਰੀਏ, ਤਾਂ ਉਹਦੇ ਵਿੱਚ ਕੋਈ ਇੰਨਾ ਔਖਾ ਕੰਮ ਵੀ, ਜੇ ਪਲੈਨਡ ਤਰੀਕੇ ਨਾਲ ਉਹ ਕੰਮ ਕੀਤਾ ਜਾਵੇ। ਜਦੋਂ ਬਿਲਡਿੰਗ ਕਮਿਊਨਿਟੀ ਨਾਲ ਗੱਲ ਹੁੰਦੀ ਆ, ਜਿਹੜੇ ਡਿਵੈਲਪਰਸ ਨੇ ਜਾਂ ਜਿਹੜੇ ਬਾਕੀ ਇਸ ਕਿੱਤੇ ਦੇ ਵਿੱਚ ਲੱਗੇ ਨੇ, ਉਹ ਕਹਿੰਦੇ ਜੀ ਅਪ ਫਰੰਟ ਕੋਸਟ ਇੰਨੀ ਜ਼ਿਆਦਾ ਹੋ ਗਈ ਆ ਕਿ ਜਿਹੜਾ ਇੱਕ ਬਿਲਡਰ ਹੈ, ਡਿਵੈਲਪਰ ਆ, ਉਹਦੀਆਂ ਜਿਹੜੀਆਂ ਲਾਗਤਾਂ ਨੇ ਉਹ ਸਿਰਫ ਜ਼ਮੀਨ ਖਰੀਦਣੀ, ਬੈਂਕ ਤੋਂ ਕਰਜ਼ਾ ਲੈਣਾ, ਉਹਦੇ ਉੱਪਰ ਇੰਟਰਸਟ ਪੇ ਕਰਨਾ, ਲਾਗਤਾਂ ਇੱਥੇ ਤੱਕ ਸੀਮਿਤ ਨਹੀਂ। ਜਿਹੜੇ ਸਰਕਾਰੀ ਖਰਚੇ ਨੇ ਜਿਹਦੇ ਵਿੱਚ ਡਿਵੈਲਪਮੈਂਟ ਕੋਸਟ ਚਾਰਜਿਸ, ਬਾਕੀ ਦੇ ਟੈਕਸ ਨੇ, ਵੀ ਉਹ ਬਹੁਤ ਵੱਡਾ ਭਾਰ ਘਰਾਂ ਦੇ ਉਸਾਰੀ ਦੇ ਉੱਪਰ ਪਾ ਦਿੰਦੇ ਨੇ। ਪੀਅਰ ਪੋਲੀਏਵ ਨੇ ਇਸ ਇਸ਼ੂ 'ਤੇ ਕਿੰਨੀਆਂ ਵੀਡੀਓਜ਼ ਬਣਾਈਆਂ ਜਦੋਂ ਉਹਨਾਂ ਨੇ ਕਿਹਾ ਵੈਨਕੂਵਰ ਦੇ ਵਿੱਚ ਇੱਕ ਘਰ ਦੇ ਵਿੱਚ ਵੀ $2,00,000 ਤੋਂ ਵੀ ਵੱਧ ਇੱਕ ਸਿੰਗਲ ਫੈਮਿਲੀ ਹੋਮ ਦੇ ਵਿੱਚ ਜਿਹੜਾ ਟੋਟਲ ਕੋਸਟ ਆ ਉਹ ਟੈਕਸਿਸ ਨੇ। ਫਿਰ ਉਹ ਟੈਕਸਿਸ ਨੂੰ ਘਟਾਉਣ ਦੀ ਗੱਲ ਚੱਲਦੀ ਰਹੀ। ਇੱਕ ਹੈਗਾ ਡਿਵੈਲਪਮੈਂਟ ਕੋਸਟ ਚਾਰਜ DCC, ਇਹਨੂੰ ਲੈ ਕੇ ਬੜੀਆਂ ਗੱਲਾਂ ਪਿਛਲੇ ਸਮੇਂ 'ਚ ਹੋਈਆਂ। ਇਹ ਅਪਫਰੰਟ ਕੋਸਟ ਜਿਹੜੀ ਬਿਲਡਰਸ ਦੇ ਸਿਰ 'ਤੇ ਪੈ ਜਾਂਦੀ ਆ, ਇਹਨੂੰ ਲੈ ਕੇ ਕੱਲ੍ਹ ਅਨਾਊਂਸਮੈਂਟ ਕੀਤੀ ਗਈ ਹੈ ਸੂਬਾ ਸਰਕਾਰ ਵੱਲੋਂ, ਲਾਗੂ ਹੋਏਗੀ ਹੈ ਆਉਂਦੀ 1 ਜਨਵਰੀ ਤੋਂ।
ਸੋ ਇਸ ਵੇਲੇ ਰੂਲ ਇਹ ਹੈ ਕਿ ਜਿਹੜੀ DCC ਹੋ ਗਈ, ਅਮੈਨਿਟੀ ਕੋਸਟ ਚਾਰਜ ਹੋ ਗਿਆ, ਸਕੂਲ ਸਾਈਟ ਐਕਵੀਜ਼ੀਸ਼ਨ ਚਾਰਜ ਹੋ ਗਿਆ, ਜਿਹੜੀਆਂ ਇਸ ਤਰ੍ਹਾਂ ਦੀਆਂ ਅਪਫਰੰਟ ਕੋਸਟ ਨੇ, ਇਸ ਵੇਲੇ ਰੂਲ ਇਹ ਹੈ ਕਿ ਡਿਵੈਲਪਰ ਨੂੰ ਅਪਫਰੰਟ 33% ਪੇਮੈਂਟ ਕਰਨੀ ਪੈਂਦੀ ਹੈ, ਤੀਜਾ ਹਿੱਸਾ, ਬਾਕੀ ਜਿਹੜੇ ਪੈਸੇ ਨੇ ਉਹ ਕੰਪਲੀਸ਼ਨ ਤੇ, ਵੀ ਜਦੋਂ ਪੋਜੈਸ਼ਨ ਹੋਈ ਜਾਂ ਜਦੋਂ ਪ੍ਰੋਜੈਕਟ ਕੰਪਲੀਟ ਹੋਇਆ, ਐਂਡ ਦੈਟ ਔਰ ਵਿਦਇਨ 2 ਈਅਰਸ, ਵਿਚਐਵਰ ਇਜ਼ ਅਰਲੀਅਰ, ਮਤਲਬ ਬਾਕੀ ਜਿਹੜੇ ਪੈਸੇ ਨੇ 2 ਸਾਲਾਂ ਦੇ ਅੰਦਰ ਅੰਦਰ ਤੁਹਾਨੂੰ ਭੁਗਤਾਨ ਕਰਨਾ ਪੈਣਾ।
ਐਂਡ ਸਪੈਸ਼ਲੀ ਜਿੱਦਾਂ ਦੀ ਅੱਜ ਕੱਲ੍ਹ ਦੀ ਮਾਰਕੀਟ ਹੋਈ ਆ, ਉਹਦੇ ਵਿੱਚ ਪ੍ਰੋਜੈਕਟ ਕੰਪਲੀਟ ਹੋ ਗਿਆ, ਪ੍ਰੋਜੈਕਟ ਸਾਰੇ ਯੂਨਿਟ ਤੁਹਾਡੇ ਵਿਕੇ ਨਹੀਂ, ਉਹਨਾਂ ਦੀ ਕੰਪਲੀਸ਼ ਪ੍ਰੋਜੈਕਟ ਬਣ ਗਿਆ, ਉਹ ਮੁਕੰਮਲ ਹੋ ਗਿਆ, ਪਰ ਸਾਰੇ ਯੂਨਿਟਸ ਦੀ ਕੰਪਲੀਸ਼ਨ ਹੋਈ ਕੋਈ ਨਹੀਂ, ਉਹ ਲੈਵੀ ਸਮੱਸਿਆ
ਜਿਹੜੀ ਹੈ ਉਹ 2 ਸਾਲਾਂ ਦੇ ਵਿੱਚ
ਨਹੀਂ ਹੁੰਦੀ,
ਮੋਸਟ ਆਫ ਦਾ ਕੇਸਿਸ ਨਹੀਂ ਹੁੰਦੀ। ਸੋ ਇਸ ਵੇਲੇ ਕਾਨੂੰਨ ਇਹ ਹੈ ਵੀ 33% ਪੈਸੇ ਅਪਫਰੰਟ ਦਿਓ, ਜਿਹੜੀਆਂ ਫੀਸ ਨੇ DCC, ਅਮੈਨਿਟੀ ਕੋਸਟ ਚਾਰਜ, ਸਕੂਲ ਐਕਵੀਜ਼ੀਸ਼ਨ ਫੰਡ, ਸੋ ਇਹ ਸਾਰੀਆਂ ਚੀਜ਼ਾਂ, ਬਾਕੀ ਜਿਹੜੇ ਨੇ ਪੈਸੇ ਉਹ 2 ਸਾਲਾਂ 'ਚ ਦੇਣੇ ਨੇ। ਸੋ ਇਹਦੇ ਵਿੱਚ ਹੁਣ ਥੋੜ੍ਹਾ ਜਿਹਾ ਜਿਹੜਾ ਕਹਿ ਲਓ ਵੀ ਪੇਮੈਂਟ ਪਲਾਨ ਜਿਹੜਾ ਉਹ ਥੋੜ੍ਹਾ ਜਿਹਾ ਰਿਲੈਕਸ ਕੀਤਾ ਗਿਆ, ਹੁਣ ਇਹ ਕਿਹਾ ਜਾ ਰਿਹਾ ਵੀ 25% ਪੈਸੇ ਤੁਸੀਂ ਅਪਫਰੰਟ ਦੇਣੇ ਨੇ ਤੇ ਬਾਕੀ ਜਿਹੜੇ ਨੇ 75% ਉਹ ਆਕੂਪੈਂਸੀ ਤੇ ਜਾਂ ਫਿਰ 4 ਸਾਲਾਂ ਦੇ ਵਿੱਚ ਵਿਚ ਐਵਰ ਇਜ਼ ਅਰਲੀਅਰ। ਸੋ 75% ਜਿਹੜੇ ਬਾਕੀ ਬਕਾਇਆ ਉਹ 4 ਸਾਲਾਂ ਦੇ ਵਿੱਚ ਭੁਗਤਾਨ ਕਰਨਾ। ਸੋ ਇਧਰਲੇ ਪਾਸੋਂ ਕਹਿੰਦੇ ਜਿਹੜੀਆਂ ਕੈਰਿੰਗ ਕਾਸਟ ਨੇ ਥੋੜੀਆਂ ਘਟਣਗੀਆਂ, ਥੋੜੀ ਰਾਹਤ ਮਿਲ ਸਕਦੀ ਡਿਵੈਲਪਰਸ ਨੂੰ, ਜਿਹਦੇ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਹੁਣ ਜ਼ਿਆਦਾ ਪ੍ਰੋਜੈਕਟਸ ਜਿਹੜੇ ਨੇ ਉਹ ਨੇਪਰੇ ਚੜ ਸਕਣ।
ਤੇ ਨਾਲ ਹੀ ਵਾਸੂ ਜੀ ਇਹਦੇ ਵਿੱਚ ਹੁਣ ਇੱਕ ਜਿਹੜੇ ਸ਼ਿਓਰਿਟੀ ਬੌਂਡਸ ਨੇ ਉਹਦੇ ਰਾਹੀਂ ਵੀ ਜਿਹੜੀ ਅਦਾਇਗੀ ਕੀਤੀ ਜਾ ਸਕਦੀ ਆ ਕਿ ਰਾਦਰ ਦੈਨ ਪੇਇੰਗ ਦ ਮਨੀ, ਸ਼ਿਓਰਿਟੀ ਬੌਂਡ ਇੱਕ ਗਰੰਟੀ ਲੈਟਰ ਆ ਕਿ ਜੀ ਇਹ ਜਿਹੜੇ ਪੈਸੇ ਨੇ ਇਸ ਡਿਵੈਲਪਰ ਵੱਲੋਂ ਦੇ ਦਿੱਤੇ ਜਾਣਗੇ।
ਸੋ ਦੋ ਤਰ੍ਹਾਂ ਦੇ ਇੰਸਟਰੂਮੈਂਟਸ ਨੇ
ਜੀ,
ਇੱਕ ਹੁੰਦੀ ਬੈਂਕ ਦੀ ਲੈਟਰ ਆਫ ਕ੍ਰੈਡਿਟ
ਜੀ
LOC, ਦੂਜਾ ਹੈਗਾ ਸ਼ਿਓਰਿਟੀ ਬੌਂਡ ਔਨ ਡਿਮਾਂਡ ਸ਼ਿਓਰਿਟੀ ਬੌਂਡਸ। ਸੋ ਇਸ ਵੇਲੇ ਜਿਹੜੇ 40 ਸ਼ਹਿਰ ਨੇ ਸਾਡੇ ਸੂਬੇ ਦੇ ਵਿੱਚ ਜਿਹਨਾਂ ਵਿੱਚ ਸਰੀ ਵੀ ਦੱਸਿਆ ਜਾਂਦਾ ਸੂਬੇ ਵੱਲੋਂ ਸ਼ਾਮਲ ਹੈ ਕਿ ਜਿੱਥੇ ਔਨ ਡਿਮਾਂਡ ਸ਼ਿਓਰਿਟੀ ਬੌਂਡਸ ਜਿਹੜੇ ਨੇ ਐਕਸੈਪਟ ਕੀਤੇ ਜਾਂਦੇ ਨੇ
ਜੀ।
ਤੇ ਹਾਲਾਂਕਿ ਕੁਝ ਡਿਵੈਲਪਰਸ ਨਾਲ ਗੱਲ ਹੋਈ, ਉਹ ਕਹਿੰਦੇ ਵੀ ਸਿਟੀ ਵੱਲੋਂ ਕਦੇ ਸਾਨੂੰ ਇਹ ਆਪਸ਼ਨ ਦਿੱਤਾ ਨਹੀਂ ਗਿਆ ਔਨ ਡਿਮਾਂਡ ਸ਼ਿਓਰਿਟੀ ਬੌਂਡਸ ਦਾ, ਉਹਨਾਂ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਸੀ। ਸੋ ਕਾਫੀ ਰੈਗੂਲਰਲੀ ਇੱਥੇ ਸਰੀ ਦੇ ਵਿੱਚ ਡਿਵੈਲਪਮੈਂਟਸ ਕਰਦੇ ਨੇ। ਸੋ ਦੇ ਆਰ ਰੀਚਿੰਗ ਆਊਟ ਟੂ ਦ ਸਿਟੀ ਟੂ ਆਸਕ ਵੀ ਸਾਨੂੰ ਗੱਲ ਸਮਝਾਓ। ਫਿਰ ਜਿਹੜੀ ਆਹ ਗੱਲ ਆ ਵਿਜੇ ਜੀ ਕਿ ਹੁਣ ਇਹ ਕਿਹਾ ਗਿਆ ਕੱਲ੍ਹ ਸੂਬੇ ਵੱਲੋਂ ਕਿ ਅਕਰੋਸ ਦ ਪ੍ਰੋਵਿੰਸ ਜਿਹੜੇ ਸ਼ਿਓਰਿਟੀ ਬੌਂਡਸ ਨੇ ਉਹ ਮੁਹੱਈਆ ਕਰਵਾਏ ਜਾਣਗੇ ਕਿ ਉਹ ਜਿਹੜੇ ਨੇ ਵੀ ਉਹਦੀ ਪ੍ਰੋਵਿਜ਼ਨ ਰੱਖੀ ਜਾਏਗੀ, ਕਿਉਂਕਿ ਡਿਵੈਲਪਰਸ ਪ੍ਰੈਫਰ ਕਰਦੇ ਨੇ ਵੀ ਔਨ ਡਿਮਾਂਡ ਸ਼ਿਓਰਿਟੀ ਬੌਂਡ ਜੇ ਹੋਵੇ ਤੇ ਉਹਦੇ ਨਾਲ ਉਹਨਾਂ ਦੀ ਜਿਹੜੀ ਕ੍ਰੈਡਿਟ ਦੀ ਐਕਸੈਸ ਆ ਉਹ ਲਿਮਿਟ ਨਹੀਂ ਹੁੰਦੀ।
ਦੇ
ਨਾਟ ਲਿਮਿਟਡ ਜਸਟ ਵਨ ਬੈਂਕ ਔਰ ਸਮਥਿੰਗ, ਵੀ ਲੈਟਰ ਆਫ ਕ੍ਰੈਡਿਟ ਜਿਹੜੀ ਆ ਉਹ ਲੈਣੀ ਔਖੀ ਆ, ਸ਼ਿਓਰਿਟੀ ਬੌਂਡ ਜਿਹੜਾ ਉਹਨਾਂ ਨੂੰ ਥੋੜ੍ਹਾ ਜ਼ਿਆਦਾ ਈਜ਼ੀ ਲੱਗਦਾ। ਸੋ ਉਹ ਜਿਹੜੀ ਉਹਦੀ ਐਕਸੈਸ ਥਰੂ ਆਊਟ ਦਾ ਪ੍ਰੋਵਿੰਸ ਕਹਿੰਦੇ ਅਸੀਂ ਵਧਾਵਾਂਗੇ, ਇਹ ਸੂਬਾ ਸਰਕਾਰ ਵੱਲੋਂ ਕੱਲ੍ਹ।
ਸੋ ਇਹਦੇ ਨਾਲ ਦੇਖੋ ਇਹ ਗੱਲ ਸਮਝਣ ਵਾਲੀ ਹੈ ਵਾਸੂ ਜੀ, ਇੱਦਾਂ ਨਹੀਂ ਹੈ ਵੀ ਕੋਸਟ ਘੱਟ ਨਹੀਂ ਰਹੀ, ਪੈਸੇ ਹਜੇ ਵੀ ਦੇਣਦਾਰੀ ਉਨੀ ਰਹਿਣੀ ਡਿਵੈਲਪਰ ਦੀ, ਉਹ ਸਿਰਫ ਉਹਦਾ ਜਿਹੜਾ ਪੇਮੈਂਟ ਪਲਾਨ ਕਿ ਉਹਦਾ ਸਟਰਕਚਰਿੰਗ ਆ ਉਹ ਹੁਣ ਡਿਫਰੈਂਟ ਕਰ ਦਿੱਤੀ ਗਈ ਆ, ਰਾਦਰ ਦੈਨ ਉਹ ਜਿਹੜਾ ਫਰੰਟ ਲੋਡ ਸੀ ਉਹ ਥੋੜ੍ਹਾ ਘਟਾ ਕੇ ਉਹਨੂੰ ਹੋਰ ਅਗਾਂਹ ਪਾ ਦਿੱਤਾ ਗਿਆ, ਪਰ ਉਹ ਪੈਸੇ ਫਿਰ ਵੀ ਦੇਣੇ ਪੈਣਗੇ। ਸੋ ਇਹਦਾ ਮਤਲਬ ਇਹ ਕਿ ਜਿਹੜੀ ਓਵਰਆਲ ਜਦ ਤੁਸੀਂ ਕਿਸੇ ਵੀ ਪ੍ਰੋਜੈਕਟ ਦੀ ਕੋਸਟਿੰਗ ਕਰਦੇ ਹੋ ਉਹਦੇ ਵਿੱਚੋਂ ਕੋਸਟ ਥੋੜ੍ਹੀ ਘਟੀ, ਫਿਰ ਜੇ ਮੰਨ ਲਓ ਇਹ ਪੇਮੈਂਟ ਪਲਾਨ ਦੀ ਰੀਸਟਰਕਚਰਿੰਗ ਕਰ, ਜੇ ਕੋਸਟ ਨਹੀਂ ਘਟੀ ਇਹਦਾ ਮਤਲਬ ਇਹ ਹੈ ਕਿ ਜਿਸ ਭਾਅ 'ਤੇ ਉਹ ਯੂਨਿਟ ਅੱਗੇ ਵਿਕੇਗਾ ਉਹ ਪ੍ਰਾਈਸ ਵੀ ਡਾਊਨ ਨਹੀਂ ਆਏਗੀ। ਜਾਂ ਤਾਂ ਹੋਵੇ ਕਿ ਡਿਵੈਲਪਰ ਦੀ ਲਾਗਤ ਹੀ ਘੱਟ ਗਈ, ਉਹਨਾਂ ਵਾਸਤੇ ਜਿਹੜਾ ਇਹ ਟੈਕਸ ਬਰਡਨ ਸੀ ਉਹ ਘੱਟ ਗਿਆ, ਅਗਲੇ ਕਹਿੰਦੇ ਠੀਕ ਹੈ ਜੀ ਹੁਣ ਜਿਹੜੀਆਂ ਅਸੀਂ ਆ ਸੇਵਿੰਗਸ ਹੋਈਆਂ ਇਹ ਪੈਸਾ ਔਨ ਕਰ ਦਿੰਦੇ ਹਾਂ ਥਿਓਰੈਟੀਕਲੀ ਸਪੀਕਿੰਗ। ਜੇ ਉਹਨਾਂ ਦੀ ਕੋਸਟ ਹੀ ਨਹੀਂ ਘਟੀ ਸੇਵਿੰਗਸ ਅੱਗੇ ਪੈਸਾ ਔਨ ਨਹੀਂ ਹੋਣਗੀਆਂ, ਮਤਲਬ ਕਿ ਐਂਡ ਯੂਜ਼ਰ ਵਾਸਤੇ ਬਾਇਰ ਵਾਸਤੇ ਜਿਹੜੀ ਕੀਮਤ ਆ ਉੱਥੇ ਦੀ ਉੱਥੇ ਹੀ ਰਹਿ ਗਈ। ਫਿਰ ਗੱਲ ਆਉਂਦੀ ਹੈ ਕਿ ਇਹ ਰੀਸਟਰਕਚਰਡ ਡਿਵੈਲਪਮੈਂਟ ਕੋਸਟ ਚਾਰਜਿਸ ਦਾ ਜਿਹੜਾ ਪੇਮੈਂਟ ਦਾ ਪਲਾਨ ਆ ਉਹਦੀ ਰੀਸਟਰਕਚਰਿੰਗ ਦੇ ਨਾਲ ਵੀ ਕੀ ਡਿਵੈਲਪਰਸ ਨੂੰ ਸੱਚਮੁੱਚ ਇਹ ਇਨਸੈਂਟਿਵ ਮਿਲੇਗਾ ਕਿ ਯੂਨਿਟਸ ਤਿਆਰ ਕਰੀਏ, ਕਿਉਂਕਿ ਜੇ ਬਾਇਰ ਹੀ ਨਹੀਂ ਹੈਗਾ ਮਾਰਕੀਟ 'ਚ, ਜੇ ਬਾਇਰ ਹੀ ਸਾਈਡ ਲਾਈਨਸ 'ਤੇ ਆ, ਇੱਕ ਸਿਗਨੀਫਿਕੈਂਟ ਨੰਬਰ ਦੇਖੋ ਬਾਇਰਸ ਦਾ ਜਿਹੜੀਆਂ ਵੱਡੀਆਂ ਡਿਵੈਲਪਮੈਂਟਸ ਦੇ ਵਿੱਚ ਉਹ ਫੋਰਨ ਇਨਵੈਸਟਰ ਸੀ, ਉਹ ਬਾਕੀ ਦੇ ਇਨਵੈਸਟਰ ਸੀਗੇ। ਜਿਸ ਤਰ੍ਹਾਂ ਦੀਆਂ ਇਸ ਵੇਲੇ ਨੀਤੀਆਂ ਨੇ ਬਾਕੀ ਦੀਆਂ ਉਹ ਇਹੋ ਜਿਹੀਆਂ ਹੋ ਗਈਆਂ ਨੇ ਕਿ ਇਨਵੈਸਟਰ ਸਾਈਡ ਲਾਈਨ ਹੋਇਆ ਪਿਆ, ਅਤੇ ਉਹਨੂੰ ਜਦੋਂ ਤੱਕ ਵਾਪਸ ਨਹੀਂ ਲਿਆਇਆ ਜਾਂਦਾ, ਕਈ ਜਿਹੜੇ ਡਿਵੈਲਪਮੈਂਟ ਕਮਿਊਨਿਟੀ ਵਾਲੇ ਵਿਅਕਤੀ ਨੇ ਉਹਦਾ ਇਹ ਕਹਿਣਾ ਜਦ ਤੱਕ ਇਨਵੈਸਟਰ ਵਾਪਸ ਨਹੀਂ ਆਉਂਦਾ ਉਦੋਂ ਤੱਕ ਇਹ ਮਾਰਕੀਟ ਚੱਲਣੀ ਨਹੀਂ, ਉਦੋਂ ਤੱਕ ਜ਼ਿਆਦਾ ਉਸਾਰੀ ਕਰਕੇ ਯੂਨਿਟ ਵੇਚਣੇ ਕਿਹਨੂੰ ਨੇ, ਪ੍ਰੋਬਲਮ ਬਣਾਉਣ ਦੀ ਨਹੀਂ ਆ, ਪ੍ਰੋਬਲਮ ਤਾਂ ਇਹ ਹੈ ਕਿ ਉਹ ਸਵੱਲੇ ਭਾਅ 'ਤੇ ਅੱਗੇ ਵੇਚੇ ਜਾ ਸਕਣ, ਕੋਈ ਖਰੀਦਦਾਰ ਵੀ ਹੋਵੇ।
ਜਾਂ ਪਰ ਸਵਾਲ ਇਹ ਵੀ ਹੈ ਕਿ ਬਹੁਤ ਸਾਰੇ ਜਿਹੜੇ ਨੇ ਲੋਕ ਫਸਟ ਟਾਈਮ ਹੋਮ ਬਾਇਰਸ ਵੀ ਨੇ ਜਿਹੜੇ ਅਜੇ ਵੀ ਵੇਟ ਐਂਡ ਵਾਚ ਕਰ ਰਹੇ ਨੇ ਕਿ ਜੈਨੂਅਨ ਜਿਹੜੇ ਘਰ ਖਰੀਦਣਾ ਚਾਹੁੰਦੇ ਨਾਟ ਫੋਰ ਇਨਵੈਸਟਮੈਂਟ ਪਰਪਸਿਸ, ਉਹ ਵੀ ਵੇਟ ਕਰ ਰਹੇ ਨੇ ਆਰਥਿਕ ਅਨਿਸ਼ਚਿਤਤਾ ਦੇ ਕਰਕੇ। ਸੋ ਦੇਖਿਆ ਜਾਵੇ ਇਸ ਵੇਲੇ ਇੱਕ ਬੜੀ ਪੈਕੂਲੀਅਰ ਮਾਰਕੀਟ ਬਣੀ ਹੋਈ ਆ, ਇੰਟਰਸਟ ਰੇਟ ਇਸ ਵੇਲੇ ਕੋਈ ਬਹੁਤ ਜ਼ਿਆਦਾ ਨਹੀਂ ਹੈਗਾ ਤੇ ਸਪਲਾਈ ਵੀ ਕਹਿੰਦੇ ਰਿਕਾਰਡ ਪੱਧਰ ਤੇ ਵਧੀ ਹੋਈ ਆ। ਸੋ ਘਰਾਂ ਦੀ ਸਪਲਾਈ ਵੀ ਹੈਗੀ, ਮਤਲਬ ਮਾਰਕੀਟ ਦੇ ਵਿੱਚ ਜਿਹੜੀਆਂ ਲਿਸਟਿੰਗਸ ਨੇ ਉਹ ਕਾਫੀ ਜ਼ਿਆਦਾ ਵਧੀਆਂ ਹੋਈਆਂ ਨੇ ਇਸ ਵੇਲੇ, ਉਹਦੇ ਬਾਵਜੂਦ ਇਸ ਵੇਲੇ ਡਿਮਾਂਡ ਨਹੀਂ ਆ ਮਾਰਕੀਟ ਦੇ ਵਿੱਚ। ਤੇ ਜਦੋਂ ਪੁੱਛਿਆ ਜਾਵੇ ਵੀ ਕਿਉਂ ਨਹੀਂ ਆ ਜੀ, ਤੇ ਜਿਹੜੇ ਸਾਰੇ ਮਾਹਰ ਨੇ ਉਹ ਕਹਿੰਦੇ ਜੀ ਇਸ ਵੇਲੇ ਇਕਨੋਮਿਕ ਅਨਸਰਟਨਟੀ ਆ ਜਿਹਦੇ ਕਰਕੇ ਬਾਇਰ ਘਬਰਾਇਆ ਹੋਇਆ। ਸੋ ਇਹ ਜਿਹੜੀ ਇਕਨੋਮਿਕ ਅਨਸਰਟਨਟੀ, ਤਾਂ ਫਿਰ ਜੇ ਡੋਨਲਡ ਟਰੰਪ ਨੇ ਸਾਡੇ ਗੁਆਂਢ ਵਿੱਚ ਰਹਿਣਾ 4 ਸਾਲ 3 ਸਾਲ
ਹੋਰ ਰਹੂਗੀ,
3 ਸਾਲ ਫਿਰ ਉਹ ਹੋਰ ਰਹੇਗੀ
ਮਿਨੀਮਮ।
ਸੋ ਇਹ ਤਾਂ ਫਿਰ ਮਾਰਕੀਟ ਚੱਲੇਗੀ ਕਿਵੇਂ? ਸੋ ਸਮਝ ਨਹੀਂ ਆ ਰਹੀ, ਨਹੀਂ ਤਾਂ ਪਹਿਲਾਂ ਕਹਿ ਦਿੰਦੇ ਇੰਟਰਸਟ ਰੇਟ ਬਹੁਤ ਵਧੇ ਹੋਏ ਜੀ, ਤਾਂ ਕਰਕੇ ਇੰਟਰਸਟ ਰੇਟ ਘਟਣਗੇ ਮਾਰਕੀਟ ਚੱਲੇਗੀ, ਉਹ ਘੱਟ ਗਏ ਨੇ, ਕਾਫੀ ਘੱਟ ਗਏ ਨੇ ਰਿਲੇਟਿਵਲੀ, ਹੁਣ ਇਸ ਵੇਲੇ ਘੱਟ ਪੱਧਰ ਤੇ ਨੇ। ਤੇ ਫਿਰ ਦੇਖਿਆ ਜਾਵੇ, ਫਿਰ ਕਹਿੰਦੇ ਸੀ ਜੀ ਮਾਰਕੀਟ ਦੇ ਵਿੱਚ ਲਿਸਟਿੰਗਸ ਨਹੀਂ ਹੈਗੀਆਂ ਜੀ, ਹੁਣ ਇਸ ਵੇਲੇ ਤਾਂ ਬਾਇਰਸ ਮਾਰਕੀਟ।
ਪਹਿਲਾਂ ਸੀਗਾ ਕਿ ਈਵਨ ਜਿਹੜੇ ਸੈਲਰਸ ਨੇ ਦੇ ਆਰ ਆਲਸੋ ਹੋਲਡਿੰਗ ਆਫ ਕਿ ਜੀ ਅਜੇ ਪ੍ਰਾਈਸ ਥੋੜੀ ਇੰਪਰੂਵ ਹੋ ਲੈਣ ਤਾਂ ਉਦੋਂ ਵੇਚਾਂਗੇ ਲਿਸਟਿੰਗਸ ਵੀ ਹੈਗੀਆਂ।
ਅੱਛਾ ਫਿਰ ਵਿਜੇ ਜੀ, ਜੇ ਤੁਸੀਂ ਚਾਹ ਕੇ ਲਿਸਟਿੰਗਸ ਵਗੈਰਾ ਚੈੱਕ ਕਰੋ, ਥੋੜੀ ਜੀ ਪ੍ਰਾਈਸ ਕਰੈਕਸ਼ਨ ਵੀ ਹੋਈ ਪ੍ਰਤੀਤ ਹੋਈ ਆ,
ਪ੍ਰਾਈਸ
ਘਟੇ ਨੇ
ਜਿੱਥੇ ਜਿੱਥੇ ਕਈਆਂ ਨੇਬਰਹੁੱਡ ਦੇ ਵਿੱਚ ਘਰ ਲਿਸਟਡ ਨੇ ਜਿੱਥੇ ਉਹ ਫੱਟਾ ਲੱਗਾ ਹੁੰਦਾ, ਉਹਦੇ ਥੱਲੇ ਉਹ ਚਿੱਟੇ ਰੰਗ ਦੀ ਛੋਟੀ ਜਿਹੀ ਫੱਟੀ ਜਿਹਦੇ
ਸੋ
ਪਰ ਆਈ ਥਿੰਕ ਰੀਜ਼ਨ ਵਾਸਤੇ ਜੀ ਉਹੀ ਹੈ ਜਿਹੜੀ ਇਕਨੋਮਿਕ ਅਨਸਰਟਨਟੀ ਹੈ ਨਾ, ਕਈ ਇੰਡਸਟਰੀਜ਼ ਦੇ ਵਿੱਚ ਜਿਹੜਾ ਕੰਮਕਾਜ ਆ ਉਹ ਪ੍ਰਭਾਵਿਤ ਹੋਇਆ ਹੋਇਆ, ਉਹ ਇੰਪੈਕਟ ਹੋਇਆ ਹੋਇਆ, ਉਹ ਜਦੋਂ ਤੱਕ ਉਹ ਇੱਕ ਇਕਨੋਮਿਕ ਕੋਨਫੀਡੈਂਸ ਨਹੀਂ ਆਉਂਦਾ, ਉਹ ਇਹ ਵੀ ਦੇਖੋ ਹਵਾ ਬਣਨ ਦੀ ਗੱਲ ਹੈ ਨਾ। ਖ਼ਬਰਾਂ ਦੇ ਵਿੱਚ ਇਸ ਵੇਲੇ ਕੀ ਆ ਰਿਹਾ ਕਿ ਜੀ ਟ੍ਰੇਡ ਡੀਲ ਚੱਲ ਰਹੀ ਆ, ਦੇਖੋ ਕੈਨੇਡਾ ਨੂੰ ਆਪਣੇ ਟੈਕਸਿਸ ਟਰੰਪ ਦੇ ਦਬਕੇ ਕਰਕੇ ਹਟਾਉਣੇ ਪੈ ਗਏ, ਪਰ ਟ੍ਰੇਡ ਡੀਲ ਦੇ ਵਿੱਚ ਹੁਣ ਪਤਾ ਨਹੀਂ ਹੋਰ ਕੀ ਕੁਝ ਗਿਵ ਅਪ ਕਰਨਾ ਪੈਣਾ। ਆਟੋ ਸੈਕਟਰ ਦੇ ਵਿੱਚ ਸਾਡੀ ਜਿਹੜੀ ਮੈਨੂਫੈਕਚਰਿੰਗ ਕਪੈਸਿਟੀ ਉਹ ਘੱਟ ਗਈ, ਜੀ ਡੀ ਪੀ ਦੇ ਨੰਬਰ ਜਿਹੜੇ ਰੀਸੈਂਟਲੀ ਆਏ ਉਹ ਇਸ ਗੱਲ ਦੀ ਹਾਮੀ ਭਰਦੇ ਨੇ ਕਿ ਜੀ ਅਪ੍ਰੈਲ ਦੇ ਵਿੱਚ ਵੀ ਜੀ ਡੀ ਪੀ ਸ਼੍ਰਿੰਕ ਹੋਇਆ, ਮਈ ਦੇ ਵਿੱਚ ਵੀ ਜੀ ਡੀ ਪੀ ਸ਼੍ਰਿੰਕ ਹੋਣ ਦੀ ਰਾਹ 'ਤੇ ਆ। ਸੋ ਜੀ ਆਹ ਵਾਲਾ ਕੁਆਟਰ ਅਤੇ ਜਿਹੜਾ ਅਗਲਾ ਕੁਆਟਰ ਆ ਸੈਕਿੰਡ ਐਂਡ ਥਰਡ ਕੁਆਟਰ, ਇਹ ਕਾਫ਼ੀ ਸਮੱਸਿਆਵਾਂ ਵਾਲੇ ਹੋ ਸਕਦੇ ਨੇ ਜਦੋਂ ਖ਼ਬਰਾਂ ਇਹੋ ਜਿਹੀਆਂ ਆਉਂਦੀਆਂ ਨੇ। ਜਦੋਂ ਓਵਰਆਲ ਜਦੋਂ ਤੱਕ ਬਿਜ਼ਨਸਿਸ ਦਾ ਕੋਨਫੀਡੈਂਸ ਨਹੀਂ ਬਣਦਾ, ਉਦੋਂ ਤੱਕ ਜਿਹੜਾ ਆਮ ਵਿਅਕਤੀ ਅਤੇ ਕੰਜ਼ਿਊਮਰ ਆ ਨਾ ਉਹਦਾ ਕੋਨਫੀਡੈਂਸ ਵੀ ਨਹੀਂ ਬਣਨਾ।
ਇਹ ਤਾਂ ਵਿਜੇ ਦੀ ਪੈਰ ਲੱਗਣ ਹੀ ਦੇਣੇ ਡੋਨਲਡ ਟਰੰਪ ਨੇ ਅਗਲੇ 3 ਸਾਲ ਵੀ, ਇੱਦਾਂ ਦੀ ਅਨਿਸ਼ਚਿਤਤਾ ਤਾਂ ਬਣੀ ਰਹਿਣੀ ਹੈ। ਸੋ ਫਿਰ ਸਾਡਾ ਕੀ ਬਣੇਗਾ?
ਯਾ ਪਤਾ ਨਹੀਂ, ਗੋਡ ਨੋਜ਼।
ਯਾ
ਨੈਗੋਸੀਏਸ਼ਨ ਦੇਖ, ਕਿਉਂਕਿ ਜਿਹੜੀ ਇਕਨੋਮਿਕ ਅਨਸਰਟਨਟੀ ਹੈ ਨਾ, ਜਿਹੜਾ ਇਕਨੋਮਿਕ ਫੀਅਰ ਆ, ਇਟਸ ਵੈਰੀ ਰੀਅਲ ਫੋਰ ਪੀਪਲ, ਇਟਸ ਵੈਰੀ ਰੀਅਲ। ਬੰਦਾ ਕਰੇ ਤਾਂ ਕਰੇਗੀ, ਹਾਲਾਂਕਿ ਕਈਆਂ ਦਾ ਕਹਿਣਾ ਵੀ ਬਾਇਰਸ ਹੁਣ ਥੋੜ੍ਹੇ ਥੋੜ੍ਹੇ ਐਕਟੀਵੇਟ ਹੋਣ ਲੱਗੇ ਨੇ। ਜਿਸ ਹਿਸਾਬ ਦੀ ਐਕਸਪੈਕਟੇਸ਼ਨ ਸੀ, ਜਿਹੜਾ ਵਾਸੂ ਜੀ ਅਸਲੀ ਸਪਰਿੰਗ ਮਾਰਕੀਟ ਵਾਲਾ ਟਾਈਮ ਹੁੰਦਾ ਨਾ ਜਦੋਂ ਇਕਦਮ ਹੱਲਾ ਪੈਂਦਾ ਸੇਲ ਐਕਟੀਵਿਟੀ ਦਾ, ਉਹ ਲੰਘ ਚੁੱਕਾ। ਜਿਹੜੀ ਸਮਰ ਬ੍ਰੇਕ ਆ, ਜਿਹੜਾ ਆਹ ਵਾਲਾ ਟਾਈਮ ਹੈ ਨਾ, ਆਹ ਜੁਲਾਈ ਅੱਗੇ ਦੇਖਿਓ, ਅਗਸਤ ਸਪਟੈਂਬਰ, ਟ੍ਰੈਡੀਸ਼ਨਲੀ ਜਿਹੜੇ ਐਨੋਮਲੀਜ਼ ਵਾਲੇ ਸਾਲ ਰਹੇ ਉਹਨਾਂ ਨੂੰ ਪਾਸੇ ਰੱਖੋ, ਟ੍ਰੈਡੀਸ਼ਨਲੀ ਜਿਹੜਾ ਇਹ ਵਾਲਾ ਟਾਈਮ ਹੁੰਦਾ ਇਹ ਇੰਨਾ ਬਿਜ਼ੀ ਨਹੀਂ ਹੋਇਆ ਕਰਦਾ।
ਬਟ ਵਾਟ ਵਿਲ ਇਟ ਟੇਕ ਫੋਰ ਦ ਬਾਇਰ ਟੂ ਕਮ ਬੈਕ ਟੂ ਦ ਮਾਰਕੀਟ, ਉਹ ਜਿਹੜਾ ਕੋਨਫੀਡੈਂਸ ਕਿਵੇਂ ਆਏਗਾ?
ਜਿਹੜੇ ਇਨਵੈਸਟਰਸ ਨੇ ਵਾਸਤੇ ਜਿਹੜੀਆਂ ਨੀਤੀਆਂ ਨੇ ਉਹਦੇ ਕਰਕੇ ਇਨਵੈਸਟਰ ਨਹੀਂ ਆਉਂਦਾ ਪਿਆ। ਜੇ ਇਨਵੈਸਟਰ ਨੂੰ ਦੇਖੋ, ਇਨਵੈਸਟਰ ਨੂੰ ਜੇ ਪਤਾ, ਇਨਵੈਸਟਰ ਕਿਹੜਾ ਜਿਹਦੇ ਕੋਲ ਆਪਣੇ ਰਹਿਣ ਲਈ ਘਰ ਹੈਗਾ, ਜਾਂ ਜਿਹੜੀ ਪ੍ਰੋਪਰਟੀ ਖਰੀਦ ਰਿਹਾ ਉਹਨੇ ਵਿੱਚ ਆਪ ਨਹੀਂ ਰਹਿਣਾ। ਹੁਣ ਜੇ ਉਹਨੂੰ ਪਤਾ ਵੀ ਰੈਂਟਲ ਲਾਜ਼ ਇਹੋ ਜਿਹੇ ਨੇ ਵੀ ਕਿਤੇ ਯਾਰ ਮਾੜਾ ਟੈਨੈਂਟ ਟੱਕਰ ਗਿਆ ਤਾਂ ਸਮੱਸਿਆ, ਜੇ ਕਿਤੇ ਕੱਲ੍ਹ ਨੂੰ ਮੈਨੂੰ ਸੱਚਮੁੱਚ ਉਸ ਟੈਨੈਂਟ ਨੂੰ ਇਵਿਕਟ ਕਰਕੇ ਆਪਣੀ ਵਰਤੋਂ ਵਾਸਤੇ ਪ੍ਰੋਪਰਟੀ ਜਾਂ ਮੈਨੂੰ ਕਿਸੇ ਹੋਰ ਯੂਸੇਜ ਵਾਸਤੇ ਪ੍ਰੋਪਰਟੀ ਲੈਣੀ ਹੋਈ, ਉਹਦੀਆਂ ਜਿਹੜੀਆਂ ਬੰਦਿਸ਼ਾਂ ਨੇ ਉਹ ਬਹੁਤ ਜ਼ਿਆਦਾ ਨੇ। ਜੇ ਤੁਸੀਂ ਉਹਨੂੰ ਸ਼ਾਰਟ ਟਰਮ ਰੈਂਟਲ ਕਰਨਾ ਚਾਹੁੰਦੇ ਹੋ, ਉਹ ਵੀ ਹੁਣ ਰਿਸਟ੍ਰਿਕਸ਼ਨਸ ਲਾਗੂ ਹੋ ਚੁੱਕੀਆਂ ਨੇ।
ਯਾ ਆਈ ਥਿੰਕ ਵਿਜੇ ਜੀ, ਆਈ ਰੀਅਲੀ ਥਿੰਕ ਕਿ ਜਿਹੜਾ ਜੈਨੂਇਨ ਹੋਮ ਬਾਇਰ ਆ, ਜਿਹਨੇ ਆਪਣਾ ਪਹਿਲਾ ਘਰ ਖਰੀਦਣਾ, ਉਹਨੇ ਤਾਂ ਖਰੀਦ ਲੈਣਾ,
ਪਰ ਉਹ ਇਸ ਤਾਕ 'ਚ ਨੇ ਕਈ ਵੀ ਪ੍ਰਾਈਸ ਹੋਰ ਥੱਲੇ ਆਊਗੀ, ਕਈ ਇਸ ਤਾਕ 'ਚ ਨੇ।
ਪਰ ਵਿਜੇ ਜੀ ਤੁਸੀਂ ਦੇਖੋ ਨਾ ਕਿ ਜਿਹੜੇ ਬੰਦੇ ਨੇ ਜਿਹਨੂੰ ਲੋੜ ਆ ਘਰ ਦੀ, ਉਹਨੇ ਫਿਰ ਵੀ ਖਰੀਦ ਲੈਣਾ। ਜਿਹੜਾ ਇਨਵੈਸਟਰ ਆ ਉਹ ਨਹੀਂ ਖਰੀਦ ਰਿਹਾ, ਕਿਉਂਕਿ ਉਹਨੂੰ ਲੱਗ ਰਿਹਾ ਵੀ ਅੱਗੋਂ ਜਿਹੜੇ ਪ੍ਰਾਈਸਿਸ ਨੇ ਉਹ ਵਧਣੀਆਂ ਨਹੀਂ, ਉਹ ਹੋ ਸਕਦਾ ਹੋਰ ਘੱਟ ਜਾਣ, ਵੀ ਇਹ ਘਾਟੇ ਦਾ ਸੌਦਾ ਹੋਵੇ। ਜਿਹੜਾ ਜੈਨੂਇਨ ਹੋਮ ਬਾਇਰ ਆ ਨਾ, ਜਿਹਦੀ ਲੋੜ ਆ, ਜਿਹਨੂੰ ਸੱਚੀ 'ਚ ਘਰ ਚਾਹੀਦਾ, ਉਹਨੇ ਬਹੁਤੀ ਪਰਵਾਹ ਨਹੀਂ ਕਰਨੀ। ਉਹਨੇ ਕਹਿਣਾ ਠੀਕ ਹੈ ਯਾਰ, ਇੰਟਰਸਟ ਰੇਟ ਘਟਿਆ ਹੋਇਆ, ਮੇਰੀ ਮੌਰਗੇਜ ਅਪਰੂਵ ਹੋ ਰਹੀ ਹੈ, ਪ੍ਰਾਈਸ ਕਰੈਕਸ਼ਨ ਹੋਈ ਆ, ਸਪਲਾਈ ਇਸ ਵੇਲੇ ਚੰਗੀ ਹੈਗੀ ਆ, ਘਰ ਨਜ਼ਰ ਆ ਰਿਹਾ, ਤੇ ਘਰ ਲੈ ਲਈਏ ਯਾਰ, ਘਰ ਦੀ ਲੋੜ ਆ। ਤੇ ਵੀ ਅਸੀਂ ਕਿਹੜਾ ਇਨਵੈਸਟਮੈਂਟ ਵਾਸਤੇ ਲੈਣਾ ਵੀ ਚਲੋ ਠੀਕ ਹੈ ਵੀ ਜਦੋਂ ਆਪਾਂ 10-15-20 ਸਾਲ ਬਾਅਦ ਵੇਚਾਂਗੇ ਘਰ, ਦੇਖਾਂਗੇ, ਜਿਹਨੇ ਜੈਨੂਅਲੀ ਰਹਿਣ ਲਈ ਲੈਣਾ ਘਰ, ਵੀ ਉਦੋਂ ਤੱਕ ਤਾਂ ਥੋੜੀ ਬਹੁਤ ਇਹਦੇ 'ਚ ਐਕੁਇਟੀ ਬਿਲਡ ਹੋਈ ਹੋਣੀ ਆ, ਠੀਕ ਹੈ, ਦੈਟਸ ਫਾਈਨ, ਵੀ ਲੈਟਸ ਟੇਕ ਦ ਪਲੰਜ। ਜਿਹੜਾ ਇਨਵੈਸਟਰ ਆ ਉਹਨੂੰ ਨਹੀਂ ਹੈ। ਸੋ ਇਹਦਾ ਮਤਲਬ ਫਿਰ ਇਹ ਹੋਇਆ ਕਿ ਸਾਡੀ ਪੂਰੀ ਦੀ ਪੂਰੀ ਮਾਰਕੀਟ ਚਾਲੀ ਇਨਵੈਸਟਰ ਦੇ ਸਿਰ ਤੇ ਰਹੀ ਆ, ਤੇ ਜੇ ਇਹ ਹਕੀਕਤ ਆ ਫਿਰ ਤਾਂ ਸਰਕਾਰ ਦੀਆਂ ਨੀਤੀਆਂ ਬਿਲਕੁਲ ਹੀ ਗਲਤ ਨੇ।
ਫਿਰ ਜਿਹੜੇ ਨੰਬਰਸ ਆਉਂਦੇ ਨੇ ਉਹ 'ਚ ਆਉਂਦਾ ਵੀ ਜਿਹੜਾ ਫੋਰਨ ਬਾਇਰ ਆ ਉਹ ਬੜੀ ਸਮਾਲ ਪਰਸੈਂਟੇਜ ਆ, ਹਾਲਾਂਕਿ ਨੰਬਰਸ ਇਹ ਵੀ ਆਉਂਦੇ ਰਹੇ ਨੇ ਪਿਛਲੇ ਸਾਲਾਂ ਦੇ ਵਿੱਚ, ਮੈਟਰੋ ਵੈਨਕੂਵਰ ਦੇ ਵਿੱਚ ਜਿਹੜੇ ਯੂਨਿਟਸ ਦੀ ਵਿਕਰੀ ਹੋਈ ਵਾਸਤੇ, ਉਹਨਾਂ ਦੇ ਵਿੱਚੋਂ ਸਿਗਨੀਫਿਕੈਂਟ ਨੰਬਰ ਅਜਿਹਾ ਸੀ ਜਿਹੜਾ ਇਨਵੈਸਟਰਸ ਨੇ ਖਰੀਦਿਆ ਸੀ, ਸਪੈਸ਼ਲੀ ਜਿਹੜੇ ਆਹ ਸਮਾਲਰ ਯੂਨਿਟ ਸੀਗੇ, 30-40% ਆਈ ਥਿੰਕ ਨੰਬਰ ਆਇਆ ਸੀ, ਜਿਹਦੇ ਵਿੱਚ ਕਿ ਇਨਵੈਸਟਰਸ ਹੀ ਉਹ ਨਵੇਂ ਬਣੇ ਯੂਨਿਟਸ ਨੂੰ ਖਰੀਦਦੇ ਪਏ ਸੀ। ਸੋ ਦੇਖੋ, ਇਹ ਪਹਿਲਾਂ ਵੀ ਗੱਲ ਹੋਈ ਹੈ ਕਿ ਜੇ ਤੁਹਾਡੀ ਸਾਰੀ ਦੀ ਸਾਰੀ ਇਕਾਨਮੀ ਦਾ ਦਾਰੋ ਮਦਾਰ ਰੀਅਲ ਇਸਟੇਟ ਦੇ ਸਿਰ 'ਤੇ ਆ, ਤਾਂ ਉਹ ਕੋਈ ਬਹੁਤਾ ਵਧੀਆ ਸਾਰਥਕ ਸਿਆਣਾ ਤਰੀਕਾ ਨਹੀਂ ਹੈ ਇਕਾਨਮੀ ਨੂੰ ਬਿਲਡ ਕਰਨ ਦਾ। ਰੀਅਲ ਇਸਟੇਟ ਕੰਸਟਰਕਸ਼ਨ ਸੈਕਟਰ ਬਹੁਤ ਸਾਰੀਆਂ ਜੋਬਸ ਉਤਪੰਨ ਕਰਦਾ, ਪਰ ਜੇ ਇੱਕ ਘਰ ਦੀ ਉਸਾਰੀ ਦੇ ਵਿੱਚ ਮੰਨ ਲਓ $1.5 million ਲੱਗਾ, ਤਾਂ ਉਸ $1.5 million ਦਾ ਅਲਟੀਮੇਟ ਇਕਨੋਮਿਕ ਬੈਨੀਫਿਟ ਉਹ ਸਿਰਫ ਇੱਕ ਪਰਿਵਾਰ ਨੇ ਜਾਂ ਵੱਧ ਤੋਂ ਵੱਧ ਦੋ ਪਰਿਵਾਰਾਂ ਨੇ ਮਾਣ ਲੈਣਾ ਜਾਂ 3 ਪਰਿਵਾਰਾਂ ਨੇ ਮਾਣ ਲੈਣਾ। ਜੇ $1.5 million ਦੀ ਇਨਵੈਸਟਮੈਂਟ, ਜੇ ਇੱਦਾਂ ਦੇ ਫਰਜ਼ ਕਰੋ ਕਿ $1.5 million ਦੇ ਕਰਕੇ ਇੱਦਾਂ ਦੇ 1,000 ਘਰ ਬਣ ਗਏ, ਰਾਈਟ, ਅਤੇ ਜਿਹੜਾ ਉਹ $1 billion ਹੋ ਗਿਆ, $1 billion ਜੇ ਉਹ ਕਿਸੇ ਇੰਡਸਟਰੀ ਦੇ ਵਿੱਚ ਲੱਗੇ ਜਿਹਨੇ ਆਉਂਦੇ ਕਈ ਸਾਲਾਂ ਦੇ ਵਿੱਚ ਇਨਕਮ ਪ੍ਰੋਡਿਊਸ ਕਰਨੀ ਆ, ਤਾਂ ਉਹਨੇ ਤੁਹਾਡੀ ਇਕਾਨਮੀ ਨੂੰ ਹੁਲਾਰਾ ਦੇਣਾ। ਸਿੰਪਲ ਜਿਹੜਾ ਇਕਨੋਮਿਕ ਕੋਨਸੈਪਟ ਇਹ ਆ। ਸੋ ਜਿਹੜਾ ਸਾਡਾ ਰੀਅਲ ਇਸਟੇਟ ਦੇ ਉੱਪਰ ਫੋਕਸ ਕਰਕੇ ਇਕਾਨਮੀ ਨੂੰ ਬਿਲਡ ਕਰਨ ਦਾ ਫਾਰਮੂਲਾ ਸੀ, ਉਹ ਜਦ ਤੱਕ ਚੱਲਦਾ ਰਿਹਾ, ਪਰ ਹੁਣ ਉਹਦੇ ਵਿੱਚ ਜਿਹੜੀਆਂ ਸਮੱਸਿਆਵਾਂ ਦਰਪੇਸ਼ ਆ ਰਹੀਆਂ ਨੇ, ਹੁਣ ਤਾਂ ਕਈਆਂ ਦਾ ਇਹ ਵੀ ਮੰਨਣਾ ਕਿ ਜਿਸ ਤਰ੍ਹਾਂ ਦੀ ਗਰੋਥ ਰੀਅਲ ਇਸਟੇਟ ਸੈਕਟਰ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਦੇਖਣ ਨੂੰ ਮਿਲੀ ਪਿਛਲੇ ਦਹਾਕਿਆਂ ਦੇ ਵਿੱਚ, ਉੱਦਾਂ ਦੀ ਗਰੋਥ ਭੁੱਲ ਜਾਓ, ਹੁਣ ਨਹੀਂ ਹੋਣੀ।
ਨਹੀਂ, ਤੁਸੀਂ ਹੁਣ ਚਿੰਤਾ ਨਾ ਕਰੋ ਵਿਜੇ ਜੀ, ਜ਼ਿਆਦਾ ਟੈਨਸ਼ਨ ਨਹੀਂ ਲੈਣੀ, ਮਾਰ ਕਾਰਨੀ ਆ ਗਏ ਨੇ, ਸਭ ਠੀਕ ਹੋ ਜਾਏਗਾ।
ਦੂਜੀ ਗੱਲ ਇੱਕ ਇਹ ਆ
ਨਹੀਂ ਇਹੀ ਗੱਲ ਹੈ ਬਸ
ਨਹੀਂ ਸੁਣੋ ਨਾ ਜਿਹੜੀ ਆਹ
ਇਸ ਤੋਂ ਬਾਅਦ ਦੂਜੀ ਗੱਲ ਕੋਈ ਹੈ
ਇੱਕ ਜਿਹੜੇ ਇੱਕ ਲੋਟ ਦੇ ਉੱਪਰ ਚਾਰ ਯੂਨਿਟ ਛੇ ਯੂਨਿਟ ਬਣਾਉਣ ਦੀ ਪਰਮਿਸ਼ਨ ਦਿੱਤੀ ਗਈ ਆ ਦੈਟ ਇਜ਼ ਦੀ ਓਨਲੀ ਵੇ ਟੂ ਸਸਟੇਨ ਦ ਵੈਲਿਊ ਜਿਹੜੇ ਕਿਸੇ ਬੰਦੇ ਨੇ ਦੋ ਮਿਲੀਅਨ ਦਾ ਘਰ ਲੈ ਲਿਆ ਹੁਣ ਕਿਉਂਕਿ ਉਹਦੇ ਉੱਪਰ ਭਵਿੱਖ ਦੇ ਵਿੱਚ ਛੇ ਘਰ ਬਣ ਸਕਦੇ ਨੇ ਤਾਂ ਉਹ ਦੋ ਮਿਲੀਅਨ ਵਾਲੇ ਦੀ ਜਿਹੜੀ ਵੈਲਿਊ ਆ ਉਹ ਢਾਈ ਮਿਲੀਅਨ ਹੋਏਗੀ ਜਾਂ ਤਿੰਨ ਮਿਲੀਅਨ ਹੋਏਗੀ ਜਿਹੜਾ ਕੋਈ ਤਿੰਨ ਮਿਲੀਅਨ ਦਾ ਖਰੀਦੂਗਾ ਉਹਨੂੰ ਉੱਥੇ ਬਣਾਉਣੇ ਹੀ ਛੇ ਯੂਨਿਟ ਪੈਣਗੇ ਉਹ ਤੋਂ ਬਗੈਰ ਉਹਦਾ ਵਾਰਾ ਨਹੀਂ ਖਾਣਾ ਦਿਸ ਇਹ ਸਾਰਾ ਪਲੈਨ ਵਿੱਢਿਆ ਹੀ ਤਾਂ ਗਿਆ ਨਹੀਂ ਤਾਂ ਆਮ ਤੌਰ 'ਤੇ ਗੱਲ ਕਿੰਨੀ ਹੁੰਦੀ ਆ ਵੀ ਜ਼ਮੀਨ ਦੀ ਠੀਕ ਆ ਸਾਡੇ ਇੱਕ ਪਾਸੇ ਪਹਾੜ ਨੇ ਇੱਕ ਪਾਸੇ ਸਮੁੰਦਰ ਆ ਇੱਕ ਪਾਸੇ ਅਮਰੀਕਾ ਦਾ ਬਾਰਡਰ ਆ ਉਹਦੇ ਕਰਕੇ ਗ੍ਰੇਟਰ ਵੈਨਕੂਵਰ ਦੇ ਵਿੱਚ ਜ਼ਮੀਨ ਵਾਲੀ ਸਾਨੂੰ ਸਮੱਸਿਆ ਪੈ ਜਾਂਦੀ ਆ ਪਰ ਇੱਦਾਂ ਵੀ ਨਹੀਂ ਹੈਗਾ ਕਿ ਜ਼ਮੀਨ ਦੀ ਇੰਨੀ ਕਿੱਲਤ ਆ ਕਿ ਸਾਨੂੰ ਇਸ ਤਰ੍ਹਾਂ ਦੇ ਮਲਟੀ ਯੂਨਿਟਸ ਬਣਾਉਣੇ ਪੈਣ ਅਤੇ ਜਿਹੜੇ ਸਿੰਗਲ ਫੈਮਿਲੀ ਨੇਬਰਹੁੱਡਸ ਨੇ ਉਹਨਾਂ ਦੇ ਵਿੱਚ ਇਹੋ ਜਿਹੀ ਵੱਡੀਆਂ ਤਬਦੀਲੀਆਂ ਕਰਨੀਆਂ ਪੈਣ ਉਹ ਤਬਦੀਲੀ ਮੈਨੂੰ ਤਾਂ ਐਂ ਲੱਗਦਾ ਕੀਤੀ ਇਸ ਕਰਕੇ ਗਈ ਆ ਸੋ ਦੈਟ ਜਿਹੜੀਆਂ ਵੈਲਿਊਜ਼ ਨੇ ਉਹ ਮੇਨਟੇਨ ਰਹਿ ਸਕਣ ਸਸਟੇਨ ਰਹਿ ਸਕਣ ਕਿਉਂਕਿ ਜੇ ਉਹ ਵੈਲਿਊ ਸਸਟੇਨ ਨਹੀਂ ਰਹਿੰਦੀਆਂ ਤਾਂ ਫਿਰ ਬੈਂਕਿੰਗ ਸਿਸਟਮ ਦੇ ਉੱਪਰ ਜਿਹੋ ਜਿਹਾ ਸਟ੍ਰੈਸ ਪੈਣਾ ਓਵਰਆਲ ਲੋਕਾਂ ਦੇ ਫਾਈਨੈਂਸਿਸ ਉੱਪਰ ਜਿਹੋ ਜਿਹਾ ਸਟ੍ਰੈਸ ਪੈਣਾ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਵਾਸਤੇ ਵਧੀਆ ਨਹੀਂ
ਯਾ ਸੋ ਇਹੀ ਸਾਡੀ ਦੁਚਿੱਤੀ ਹੈਗੀ ਹੈ ਜਿਹਦੇ ਕਰਕੇ ਗ੍ਰੈਗਰ ਰੋਬਰਟਸਨ ਵੀ ਬਿਆਨ ਦੇ ਕੇ ਫਸ ਗਏ ਸੀ
ਯਾ ਯੈਸ
ਹਾਊਸਿੰਗ ਮਿਨਿਸਟਰ
ਬਿਲਕੁਲ ਸਹੀ ਗੱਲ ਆ ਬਸ ਜੀ ਕੱਲ੍ਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਆਟੋ ਸੈਕਟਰ ਦੇ ਜਿਹੜੇ ਸੀਈਓਜ਼ ਨੇ ਤਿੰਨ ਕੰਪਨੀਆਂ ਦੇ ਕੈਨੇਡੀਅਨ ਸੀਈਓਜ਼ ਫੋਰਡ ਮੋਟਰ ਕੰਪਨੀ ਆਫ ਕੈਨੇਡਾ ਜਨਰਲ ਮੋਟਰਸ ਆਫ ਕੈਨੇਡਾ ਅਤੇ ਸਟੈਲੈਂਟਿਸ ਕੈਨੇਡਾ ਇਹਨਾਂ ਦੇ ਸੀਈਓਜ਼ ਦੇ ਨਾਲ ਉਹਨਾਂ ਨੇ ਕੱਲ੍ਹ ਮੁਲਾਕਾਤ ਕੀਤੀ ਅਤੇ ਕਿਉਂਕਿ ਇਸ ਵੇਲੇ ਟਰੰਪ ਵੱਲੋਂ ਲਗਾਏ ਟੈਰਿਫਸ 'ਤੇ ਚੱਲ ਰਹੀ ਟ੍ਰੇਡ ਵਾਰ ਕਰਕੇ ਬਹੁਤ ਵੱਡੀ ਅਨਸਰਟਨਟੀ ਕੈਨੇਡੀਅਨ ਆਟੋ ਸੈਕਟਰ ਦੇ ਵਿੱਚ ਵੀ ਪੈਦਾ ਹੋਈ ਆ ਕੈਨੇਡਾ ਵੱਲੋਂ ਟਰੰਪ ਦਾ ਤਾਂ ਇਹ ਕਹਿਣਾ ਸਾਨੂੰ ਕੈਨੇਡਾ ਤੋਂ ਕਾਰਾਂ ਹੀ ਨਹੀਂ ਚਾਹੀਦੀਆਂ ਅਤੇ ਹਾਲਾਂਕਿ ਹਾਲ ਦੀ ਘੜੀ ਫਰੀ ਟ੍ਰੇਡ ਅਗਰੀਮੈਂਟ ਤਹਿਤ ਉਹ ਬੜਾ ਹੀ ਕੰਪਲੀਕੇਟਿਡ ਜਿਹਾ ਫਾਰਮੂਲਾ ਟਰੰਪ ਨੇ ਤਿਆਰ ਕਰਤਾ ਫਾਰਮੂਲਾ ਨੇ ਤਿਆਰ ਕੀਤਾ ਖਲਾਰਾ ਹੀ ਪਾਇਆ ਟਰੰਪ ਨੇ ਕਿ ਜਿਹੜੇ ਕਾਰਾਂ ਦੇ ਵਿੱਚ ਜਿਹੜੇ ਪਾਰਟਸ ਨੌਰਥ ਅਮੈਰੀਕਨ ਫਰੀ ਟ੍ਰੇਡ ਅਗਰੀਮੈਂਟ ਤਹਿਤ ਅਮਰੀਕਾ ਤੋਂ ਲਏ ਗਏ ਨੇ ਉਹਨਾਂ ਪਾਰਟਸ ਉੱਪਰ ਟੈਰਿਫ ਨਹੀਂ ਲੱਗੂ ਬਾਕੀਆਂ ਦੇ ਟੈਰਿਫ ਲੱਗੂ ਮਤਲਬ ਬਹੁਤ ਸਿਰਦਰਦੀ ਵਧਾ ਦਿੱਤੀ ਹੋਈ ਆ ਅਤੇ
25% ਟੈਰਿਫ ਇਸ ਵੇਲੇ
ਹਾਂ
ਅਤੇ ਜਿਹੜੇ US ਕੰਪੋਨੈਂਟਸ ਵਰਤੇ ਗਏ ਨੇ ਉਸ ਕਾਰ ਦੇ ਵਿੱਚ ਉਹ ਐਗਜ਼ੈਂਪਟ ਨੇ ਸੋ ਕੈਨੇਡੀਅਨ ਹਿੱਸੇ ਦੇ ਉੱਤੇ 25% ਟੈਰਿਫ
ਹਾਂ ਇਹ ਕੈਨੇਡੀਅਨ ਨੌਨ US ਹਿੱਸੇ ਦੇ ਉੱਪਰ ਕਹਿ ਲਓ 25% ਟੈਰਿਫ ਆ ਸੋ ਉਸ ਸਭ ਦੇ ਚੱਲਦੇ ਕੱਲ੍ਹ ਪ੍ਰਧਾਨ ਮੰਤਰੀ ਨੇ ਆਟੋ ਸੈਕਟਰ ਸੀਈਓਜ਼ ਨਾਲ ਮੁਲਾਕਾਤ ਕੀਤੀ ਹੁਣ ਇਹਨਾਂ ਸੀਈਓਜ਼ ਵੱਲੋਂ ਸਰਕਾਰ ਦੇ ਉੱਪਰ ਦਬਾਅ ਪਾਇਆ ਜਾ ਰਿਹਾ ਕਿ ਜਿਹੜੀ ਫੈਡਰਲ ਗਵਰਨਮੈਂਟ ਨੇ 2022 ਦੇ ਵਿੱਚ ਪਾਲਿਸੀ ਅਨਾਊਂਸ ਕੀਤੀ ਸੀ ਕਿ ਜਿਹੜੀਆਂ ਕੈਨੇਡਾ ਦੇ ਵਿੱਚ ਵਿਕਣ ਵਾਲੀਆਂ ਕਾਰਾਂ ਨੇ ਉਹਨਾਂ ਤੋਂ ਜ਼ੀਰੋ ਮਿਸ਼ਨ ਵਹੀਕਲਸ ਹੋਣ ਜਾਂ ਪਲੱਗ ਇਨ ਹਾਈਬ੍ਰਿਡਸ ਹੋਣ ਇਲੈਕਟ੍ਰਿਕ ਗੱਡੀਆਂ ਹੋਣ ਉਹਦੇ ਸੰਬੰਧੀ ਟੀਚੇ ਮਖਸੂਸ ਕਰ ਦਿੱਤੇ ਗਏ ਸੀ ਅਤੇ ਉਹ ਟੀਚੇ ਇਹ ਨੇ ਕਿ 2026 ਅਗਲੇ ਸਾਲ ਤੱਕ ਇਨ 2026 ਜਿੰਨੀਆਂ ਵੀ ਕੈਨੇਡਾ ਭਰ ਦੇ ਵਿੱਚ ਨਵੀਆਂ ਗੱਡੀਆਂ ਵਿਕਣਗੀਆਂ ਨਵੇਂ ਪੈਸੰਜਰ ਵਹੀਕਲਸ ਵਿਕਣਗੇ ਹਰ 5 ਗੱਡੀਆਂ ਦੇ ਵਿੱਚੋਂ ਇੱਕ ਗੱਡੀ ਜਾਂ ਕਹਿ ਲਓ 20% ਗੱਡੀਆਂ ਉਹ ਜਾਂ ਪਲੱਗ ਇਨ ਹਾਈਬ੍ਰਿਡ ਹੋਵੇ ਜਾਂ ਇਲੈਕਟ੍ਰਿਕ ਵਹੀਕਲ ਹੋਵੇ ਜਾਂ ਜ਼ੀਰੋ ਮਿਸ਼ਨ ਵਹੀਕਲ ਹੋਵੇ ਅਤੇ 2035 ਤੱਕ ਜਾਂਦੇ ਜਾਂਦੇ ਇਹ ਟਾਰਗੇਟ ਹੈ ਕਿ 100% ਨਿਊ ਸੇਲਸ ਉਹ ਇਸ ਤਰ੍ਹਾਂ ਦੀਆਂ ਜ਼ੀਰੋ ਮਿਸ਼ਨ ਵਹੀਕਲਸ ਹੋਣੀਆਂ ਚਾਹੀਦੀਆਂ ਨੇ ਅਤੇ ਆਟੋ ਸੈਕਟਰ ਸੀਈਓਜ਼ ਦਾ ਕਹਿਣਾ ਵੀ ਜਿਸ ਹਿਸਾਬ ਨਾਲ ਇਸ ਵੇਲੇ ਕਹਾਣੀ ਚੱਲ ਰਹੀ ਆ ਜਿਹੜੀ ਟੈਰਿਫਸ ਨੇ ਅਨਸਰਟਨਟੀ ਪੈਦਾ ਕਰ ਦਿੱਤੀ ਆ ਆਹ ਜਿਹੜਾ ਮੈਂਡੇਟ ਹੈਗਾ ਇਹ ਹੁਣ ਫੈਡਰਲ ਸਰਕਾਰ ਨੂੰ ਹਟਾ ਦੇਣਾ ਚਾਹੀਦਾ
ਯਾ ਕਿਉਂਕਿ ਸਰਕਾਰ ਨੇ ਇੱਕ ਪਾਸੇ ਮੈਂਡੇਟ ਰੱਖੇ ਹੋਏ ਨੇ ਦੂਜੇ ਪਾਸੇ ਫੈਡਰਲ ਪ੍ਰੋਵਿੰਸ਼ੀਅਲ ਸਰਕਾਰਾਂ ਵੱਲੋਂ ਜਿਹੜੀਆਂ ਈਵੀ ਰਿਬੇਟਸ ਦਿੱਤੀਆਂ ਜਾਂਦੀਆਂ ਸੀ ਉਹ ਹਟਾਈਆਂ ਜਾ ਰਹੀਆਂ ਨੇ
ਹਾਂਜੀ
ਸੋ ਉਹਦੇ ਕਰਕੇ ਹੋਇਆ ਕਿ ਜੇ ਆਪਾਂ ਦੇਖੀਏ ਪਿਛਲੇ ਸਾਲ ਦਸੰਬਰ ਦੇ ਵਿੱਚ ਜਿੰਨੇ ਵੀ ਟੋਟਲ ਵਾਹਨ ਵੇਖੇ ਸਾਡੇ ਮੁਲਕ ਦੇ ਵਿੱਚ ਉਹਨਾਂ ਵਿੱਚੋਂ 18.3% ਵਾਹਨ ਇਲੈਕਟ੍ਰਿਕ ਵਹੀਕਲ ਸੀਗੇ
18.3%
ਜਨਵਰੀ ਤੋਂ ਮਾਰਚ ਤੱਕ ਦੇ ਜੇ ਇਸ ਸਾਲ ਦੇ ਅੰਕੜੇ ਦੇਖਾਂਗੇ ਤੇ ਇਹ ਨੰਬਰ ਘੱਟ ਕੇ ਆ ਗਿਆ 8.1% ਤੇ
ਐਂਡ ਦਾ ਰੀਜ਼ਨ ਇਜ਼ ਕਿ ਇਨਸੈਂਟਿਵ ਜਾਂਦੇ ਲੱਗੇ
ਯੈਸ ਸੋ ਅੱਧੇ ਨਾਲੋਂ ਵੀ ਘੱਟ ਹੋ ਗਿਆ ਇਹ ਤੇ ਲੇਟੈਸਟ ਜਿਹੜੇ ਸਾਡੇ ਕੋਲ ਅੰਕੜੇ ਹੈਗੇ ਨੇ ਈਵੀ ਸੇਲਸ ਦੇ ਉਹ ਅਪ੍ਰੈਲ ਦੇ ਨੇ ਇਸ ਸਾਲ ਦੀ ਅਪ੍ਰੈਲ ਦੇ ਉਹਦੇ ਵਿੱਚ ਸਿਰਫ 7.5% ਵਾਹਨ ਹੀ ਇਲੈਕਟ੍ਰਿਕ ਵਹੀਕਲ ਸਨ
ਤੇ
ਅਗਲੇ ਸਾਲ ਤੋਂ ਇਸ ਟੀਚੇ ਨੂੰ ਆਪਾਂ 20% ਤੇ ਲੈ ਕੇ ਜਾਣਾ ਜੇ ਮੈਂਡੇਟ ਨੂੰ ਫੁਲਫਿਲ ਕਰਨਾ
ਤੇ ਜੇ ਜਿਹੜੀ ਕੰਪਨੀ 20% ਦਾ ਟਾਰਗੇਟ ਨਹੀਂ ਰੀਚ ਕਰਦੀ ਮੀਟ ਕਰਦੀ ਉਹਨਾਂ ਵਾਸਤੇ ਸਮੱਸਿਆ ਕੀ ਪੈਣੀ ਆ ਜਾਂ ਤਾਂ ਤੁਸੀਂ ਉਹਨਾਂ ਕੰਪਨੀਆਂ ਤੋਂ ਕ੍ਰੈਡਿਟਸ ਖਰੀਦੋ ਜਿਹਨਾਂ ਮੰਨ ਲਓ ਜੇ ਕਿਸੇ ਕੰਪਨੀ ਨੇ 10 ਗੱਡੀਆਂ ਵੇਚੀਆਂ ਉਹਨਾਂ ਦੀ ਰਿਕੁਆਇਰਮੈਂਟ ਇਹ ਹੈ ਕਿ 2 ਗੱਡੀਆਂ ਤੁਹਾਡੀਆਂ ਘੱਟੋ ਘੱਟ ਆਹ ਪਲੱਗ ਇਨ ਹਾਈਬ੍ਰਿਡ ਇਲੈਕਟ੍ਰਿਕ ਜਾਂ ਜ਼ੀਰੋ ਮਿਸ਼ਨ ਹੋਵੇ ਹੁਣ ਮੰਨ ਲਓ ਕਿਸੇ ਨੇ ਵੇਚੀਆਂ ਹੋਈਆਂ ਨੇ 4 ਜਾਂ 5 ਗੱਡੀਆਂ ਉੱਦਾਂ ਦੀਆਂ ਵੇਚੀਆਂ ਰਿਕੁਆਇਰਮੈਂਟ ਉਹਨਾਂ ਦੀ 2 ਦੀ ਸੀ ਕਿਸੇ ਨੇ ਕੋਈ ਵੀ ਗੱਡੀ ਅਜਿਹੀ ਨਹੀਂ ਵੇਚੀ ਜਿਹੜੀ ਕੰਪਨੀ ਨੇ ਇਸ ਸ਼ਰਤ ਨੂੰ ਪੂਰਾ ਨਹੀਂ ਕੀਤਾ ਉਹਨਾਂ ਨੂੰ ਦੂਜੀ ਕੰਪਨੀ ਤੋਂ ਜਾਂ ਤਾਂ ਕ੍ਰੈਡਿਟ ਖਰੀਦਣੇ ਪੈਣਗੇ
ਕੈਪ ਐਂਡ ਟ੍ਰੇਡ ਸਿਸਟਮ
ਜਾਂ ਫਿਰ ਫੋਰ ਈਚ ਯੂਨਿਟ ਜਿਹੜਾ ਕਿ ਉਹ ਇਸ ਕੋਟੇ ਦੇ ਮੁਤਾਬਕ ਨਹੀਂ ਵੇਚ ਪਾਉਂਦੇ ਉਹਦੇ ਵਾਸਤੇ $20,000 ਉਹਨਾਂ ਨੂੰ ਚਾਰਜਿੰਗ ਇਨਫਰਾਸਟ੍ਰਕਚਰ ਦੇ ਵਿੱਚ ਇਨਵੈਸਟ ਕਰਨਾ ਪੈਣਾ। ਸੋ ਆਟੋ ਸੈਕਟਰ ਸੀਈਓਜ਼ ਦਾ ਇਹ ਕਹਿਣਾ ਵੀ ਸਾਡੇ ਪਾਸੇ ਸਾਡੇ ਉੱਪਰ, ਇੱਕ ਪਾਸੇ ਟਰੰਪ ਵੱਲੋਂ ਆਟੋ ਟੈਰਿਫ ਵਾਲਾ ਸਾਰਾ ਖੇਡ ਰਚ ਕੇ ਸਾਡੇ ਉੱਪਰ ਭਾਰ ਪਾਇਆ ਜਾ ਰਿਹਾ, ਅਗਲੇ ਸਾਲ ਤੋਂ ਇਹ ਸਮੱਸਿਆ ਸਾਡੇ ਲਈ ਕਿਤੇ ਜ਼ਿਆਦਾ ਹੋਰ ਵੱਧ ਜਾਣੀ ਆ ਜੇ ਇਹ ਟਾਰਗੇਟਸ ਨੇ ਇਸ ਤਰ੍ਹਾਂ ਲਾਗੂ ਹੋਏ ਰਹਿੰਦੇ ਨੇ। ਸੋ ਸਰਕਾਰ ਉੱਪਰ ਦਬਾਅ ਕਾਫੀ ਵੱਧ ਰਿਹਾ।
ਸੋ ਕੱਲ੍ਹ ਜਿਹੜੀ ਮੁਲਾਕਾਤ ਕੀਤੀ ਹੈ ਇਹ ਡੈਟਰੋਇਟ ਦੇ ਬਿਗ ਥਰੀ ਨਾਲ ਕੀਤੀ ਹੈ
ਜੀ,
ਪਰ ਬਾਕੀ ਜਿਹੜੇ ਯੂਰੋਪੀਅਨ ਅਤੇ ਏਸ਼ੀਅਨ ਕਾਰ ਮੇਕਰਸ ਨੇ ਟੋਯੋਟਾ, ਹੋਂਡਾ, ਆਉਡੀ, ਬੀ ਐਮ ਡਬਲਿਊ, ਇਹ ਸਾਰੇ ਕਹਿ ਰਹੇ ਨੇ ਵੀ ਅਸੀਂ ਵੀ ਹੈਗੇ ਹਾਂ। ਸੋ ਇਹਨਾਂ ਦੀ ਐਸੋਸੀਏਸ਼ਨ ਹੈ ਗਲੋਬਲ ਆਟੋ ਮੇਕਰਸ ਆਫ ਕੈਨੇਡਾ, ਜਿਹਦੇ ਵਿੱਚ 26 ਯੂਰੋਪੀਅਨ ਅਤੇ ਏਸ਼ੀਅਨ ਬ੍ਰਾਂਡਸ ਨੇ ਜਿਹਨਾਂ ਨੂੰ ਰੈਪ੍ਰਜੈਂਟ ਕਰਦੀ ਐਸੋਸੀਏਸ਼ਨ। ਇਹਨਾਂ ਦੇ ਨੁਮਾਇੰਦੇ ਕਹਿ ਰਹੇ ਨੇ ਵੀ ਸਾਡੇ ਨਾਲ ਵੀ ਕਹਿੰਦੇ ਪ੍ਰਧਾਨ ਮੰਤਰੀ ਮੁਲਾਕਾਤ ਕਰਨ, ਸਾਨੂੰ ਵੀ ਉਮੀਦ ਆ ਕਿ ਸਾਨੂੰ ਵੀ ਮਿਲਣਗੇ
ਜੀ।
ਤੇ ਇਹਨਾਂ ਵੱਲੋਂ ਵੀ ਇਲੈਕਟ੍ਰਿਕ ਵਹੀਕਲ ਸੰਬੰਧੀ ਹੀ ਗੱਲ ਕੀਤੀ ਜਾ ਰਹੀ ਹੈ ਵੀ ਜਾਂ ਤਾਂ ਆਪਣੇ ਈਵੀ ਮੈਂਡੇਟਸ ਹਟਾਓ ਜਾਂ ਫਿਰ ਕੁਝ ਕਰੋ। ਸੋ ਇਸ ਸੰਬੰਧ ਵਿੱਚ ਜਿਹੜੇ ਸਾਡੇ ਇਨਵਾਇਰਮੈਂਟ ਮਿਨਿਸਟਰ ਨਵੇਂ ਨੇ ਜੂਲੀ ਡੈਬਰੂਜ਼ਨ, ਉਹਨਾਂ ਨੇ ਹਾਲ ਵਿੱਚ ਕਿਹਾ ਸੀ ਵੀ ਸਰਕਾਰ ਕਿਸੇ ਤਰ੍ਹਾਂ ਦਾ ਕੋਈ ਇਨਸੈਂਟਿਵ ਪ੍ਰੋਗਰਾਮ ਜਿਹੜਾ ਉਹ ਤਿਆਰ ਕਰ ਰਹੀ ਹੈ, ਕਿਉਂਕਿ ਮਾਰਕ ਕਾਰਨੀ ਨੇ ਵੀ ਇਲੈਕਸ਼ਨ ਕੈਂਪੇਨ ਦੌਰਾਨ ਇਹੀ ਗੱਲ ਕੀਤੀ ਸੀ ਕਿ ਅਸੀਂ ਕਾਰਬਨ ਟੈਕਸ ਹਟਾ ਦੇਣਾ, ਕੰਜ਼ਿਊਮਰ ਕਾਰਬਨ ਟੈਕਸ, ਕਿਉਂਕਿ ਇਹਦੇ ਇਵਜ਼ ਵਿੱਚ ਅਸੀਂ ਕੋਈ ਲੈ ਕੇ ਆਵਾਂਗੇ ਇਨਸੈਂਟਿਵ ਬੇਸ ਸਿਸਟਮ ਕਿ ਅਸੀਂ ਤੁਹਾਨੂੰ ਟੈਕਸ ਨਹੀਂ ਕਰਨਾ ਚਾਹੁੰਦੇ, ਤੁਹਾਨੂੰ ਪੀਨਲਾਈਜ਼ ਨਹੀਂ ਕਰਨਾ ਚਾਹੁੰਦੇ, ਸਗੋਂ ਤੁਹਾਨੂੰ ਇਨਸੈਂਟਿਵਾਈਜ਼ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਜੇ ਗ੍ਰੀਨਰ ਆਲਟਰਨੇਟਿਵਸ ਅਡੋਪਟ ਕਰੋਗੇ ਸਰਕਾਰ ਤੁਹਾਨੂੰ ਇਨਸੈਂਟਿਵ ਦੇਵੇਗੀ ਕੋਈ। ਤੇ ਉਹ ਇਹ ਗੱਲਾਂ ਇਹ ਚੱਲ ਰਹੀਆਂ ਸਨ, ਦੂਜੇ ਪਾਸੋਂ ਈਵੀ ਰਿਬੇਟ ਹਟਾ ਦਿੱਤੀ ਗਈ,
ਕੰਬਲ ਵੰਡੇਗੀ ਸਰਕਾਰ, ਹੁਣ ਵੀ ਘਰ 'ਚ ਹੀਟ ਨਾ ਲਾਓ।
ਆਪਣੇ ਮੈਂਡੇਟਸ ਤਾਂ ਨਹੀਂ ਹਟਾਉਂਦੀ ਹਾਲ ਦੀ ਘੜੀ, ਪਹਿਲਾਂ ਆਪਣਾ ਇਨਸੈਂਟਿਵ ਪ੍ਰੋਗਰਾਮ ਚਲਾ ਕੇ ਦੇਖਣਗੇ ਤੇ ਬਾਅਦ 'ਚ ਜੇ ਅਗਲੇ ਸਾਲ 20% ਇਲੈਕਟ੍ਰਿਕ ਵਹੀਕਲ ਨਾ ਵਿਕਣ ਵਿਕੇ ਤਾਂ ਫਿਰ ਮਾਫ਼ੀ ਮੰਗ ਲਾਂਗੇ।
ਔਰ ਟੁਵਰਡਸ ਦੀ ਐਂਡ ਆਫ ਦਿਸ ਈਅਰ। ਅੱਛਾ, ਫਿਰ ਇੱਕ ਹੋਰ ਵੀ ਤਾਂ ਗੱਲ ਹੈ ਨਾ ਵਾਸੂ ਜੀ, ਕਿਉਂਕਿ ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਨਾ ਰੀਅਲ ਇਸਟੇਟ ਦੇ ਸੰਦਰਭ ਦੇ ਵਿੱਚ ਕਿ ਬਾਇਰ ਸਾਈਡ ਲਾਈਨ 'ਤੇ ਕਿਉਂ ਆ, ਆਫਕੋਰਸ ਉਹਦੇ ਵਿੱਚ ਪ੍ਰਾਈਜ਼ਿੰਗ ਫੈਕਟਰਸ ਨੇ, ਉਹਦੇ ਵਿੱਚ ਵੀ ਖਰਚਾ ਇਸ ਵੇਲੇ ਵੀ ਕਿਰਾਏ 'ਤੇ ਰਹਿਣਾ ਘਰ ਖਰੀਦਣ ਨਾਲੋਂ ਸਸਤਾ, ਕਿਉਂਕਿ ਬਾਕੀ ਦੇ ਖਰਚੇ ਜੇ ਤੁਸੀਂ ਸਾਰੇ ਇਕੱਠੇ ਕਰਕੇ ਵੇਖਦੇ ਹੋ, ਹੋਮ ਓਨਰਸ਼ਿਪ ਕੋਸਟਸ ਮੋਰ ਦੈਨ ਰੈਂਟਿੰਗ। ਇਹੀ ਗੱਲ ਹੁਣ ਇਲੈਕਟ੍ਰਿਕ ਵਹੀਕਲਸ ਦੀ ਹੋ ਗਈ ਆ ਕਿ ਜੇ ਤੁਸੀਂ ਕਹਿੰਦੇ ਹੋ ਕਿ ਮੈਂ ਗੈਸ ਪਾਵਰਡ ਜਾਂ ਪਲੱਗ ਇਨ ਹਾਈਬ੍ਰਿਡ ਗੱਡੀ ਜਾਂ ਈਵਨ ਜਿਹੜੀ ਰੈਗੂਲਰ ਮਾਈਲਡ ਹਾਈਬ੍ਰਿਡ ਗੱਡੀ, ਜੇ ਉਹ ਮਿਲਦੀ ਹੈ ਜਿੰਨੇ ਭਾਅ 'ਤੇ ਉਹ ਮਿਲਦੀ ਆ, ਗੈਸੋਲੀਨ ਦੀ ਕੋਸਟ ਪਾ ਕੇ ਵੀ ਉਹ ਗੱਡੀ ਤੁਹਾਨੂੰ ਸਸਤੀ ਪੈਂਦੀ ਹੈ ਐਜ਼ ਕੰਪੇਅਰ ਟੂ ਦੀ ਅਪ ਫਰੰਟ ਕੋਸਟ ਆਫ ਐਨ ਇਲੈਕਟ੍ਰਿਕ ਵਹੀਕਲ। ਸੋ ਜੇ ਜਿਹੜਾ ਉਹ ਕੋਸਟ ਫੈਕਟਰ ਐਨਾਲਿਸਿਸ ਆ, ਉਹਦੇ ਉੱਪਰ ਹੁਣ ਅੱਜ ਦੇ ਇਸ ਸਮੇਂ ਦੇ ਵਿੱਚ ਬਹੁਤ ਸਾਰੇ ਜਿਹੜੇ ਇਲੈਕਟ੍ਰਿਕ ਵਹੀਕਲਸ ਨੇ ਉਹ ਖਰੇ ਨਹੀਂ ਉਤਰਦੇ। ਹਾਂ, ਟੈਕਨੋਲੋਜੀ ਕਿਸੇ ਦੀ ਪਸੰਦ ਆ, ਉਹਨੇ ਆਪਣੇ ਸ਼ੌਕ ਵਾਸਤੇ ਇਲੈਕਟ੍ਰਿਕ ਗੱਡੀ ਲਈ, ਦੈਟਸ ਅ ਡਿਫਰੈਂਟ ਸਟੋਰੀ, ਪਰ ਉਹ ਕੋਸਟ ਫੈਕਟਰ ਐਨਾਲਿਸਿਸ ਦੇ ਉੱਪਰ ਇਲੈਕਟ੍ਰਿਕ ਵਹੀਕਲਸ ਇਸ ਵੇਲੇ ਗੈਸ ਪਾਵਰਡ ਵਹੀਕਲਸ ਨੂੰ ਮਾਤ ਨਹੀਂ ਦੇ ਰਹੇ।
ਯਾ ਜਦੋਂ ਇਲੈਕਟ੍ਰਿਕ ਵਹੀਕਲਸ ਦੀ ਕਹਿ ਲਓ ਗੱਲ ਸ਼ੁਰੂ ਹੋਈ ਸੀ,
ਫੈਸ਼ਨ ਸੀ ਦੋ ਸਾਲ,
ਜਦੋਂ ਗੱਲ ਹੀ ਸ਼ੁਰੂ ਹੋਈ ਸੀ, ਜਦੋਂ ਇਹ ਵੀ ਇਲੈਕਟ੍ਰਿਕ ਵਹੀਕਲ ਵੀ ਇੱਦਾਂ ਹੋ ਸਕਦਾ, ਟੈਸਲਾ ਆ ਗਈ ਜੀ, ਟੈਸਲਾ ਆ ਗਈ, ਉਦੋਂ ਇਹਦਾ ਮੇਨ ਸੈਲਿੰਗ ਪੁਆਇੰਟ ਇਹ ਸੀ, ਇੱਕ ਤਾਂ ਇੱਕ ਇਨਵਾਇਰਮੈਂਟ ਫਰੈਂਡਲੀ ਆ, ਦੂਜਾ ਜੀ ਉਹ ਇਹ 'ਚ ਗੈਸ ਨਹੀਂ ਪਾਣੀ ਪੈਣੀ, ਪੈਸੇ ਬਚਣਗੇ, ਪਰ ਉਹ ਪੈਸੇ ਤਾਂ ਬਚ ਹੀ ਨਹੀਂ ਰਹੇ ਹੁਣ।
ਜਿਹੜਾ ਗਵਰਨਮੈਂਟ ਇਨਸੈਂਟਿਵ ਸੀ, ਦੈਟ ਵਾਸ ਅ ਬਿਗ ਡਰਾਈਵਰ ਆਫ ਦ ਸੇਲਸ,
ਬਿਲਕੁਲ ਉਹ ਜਾਂਦਾ ਲੱਗਿਆ। ਸੋ ਪੈਸਿਆਂ ਦੀ ਬਚਤ ਨਹੀਂ ਹੋ ਰਹੀ, ਪੈਸੇ ਤਾਂ ਲੱਗ ਰਹੇ ਨੇ, ਤੇ ਓਵਰ ਦਾ ਕੋਸਟ ਓਵਰ ਦਾ
ਓਨਰਸ਼ਿਪ
ਪੀਰੀਅਡ ਆਫ ਓਨਰਸ਼ਿਪ, ਸੋ ਉਸ ਸਾਈਕਲ ਦੇ ਵਿੱਚ ਵੀ ਟੋਟਲ ਕੋਸਟ ਜਿਹੜੀ ਸੇਵਿੰਗ ਕੋਈ ਹੁੰਦੀ ਆ, ਮਿਲਾ ਕੇ ਦੇਖ ਲਓ ਘਾਟਾ ਹੀ ਪੈਂਦਾ।
ਮਤਲਬ ਉਹ ਤੁਹਾਡੀ ਅਪਫਰੰਟ ਕੋਸਟ ਹੀ ਨਹੀਂ।
ਐਗਜੈਕਟਲੀ। ਸੋ ਤੁਸੀਂ ਅੱਜ ਗੈਸ ਵਹੀਕਲ ਤੇ ਇਲੈਕਟ੍ਰਿਕ ਵਹੀਕਲ ਦਾ ਪ੍ਰਾਈਸ ਸੇਮ ਕਰਦੇ ਹੋ, ਸਾਰੇ ਕੈਨੇਡੀਅਨ ਇਲੈਕਟ੍ਰਿਕ ਵਹੀਕਲ ਖਰੀਦਣ ਲੱਗ ਜਾਣਗੇ।
ਕਰੈਕਟ, ਯੈਸ। ਪ੍ਰੋਬਲਮ ਕੋਸਟ ਹੀ ਆ, ਪ੍ਰੋਬਲਮ ਜਿਹੜੀ ਉਹ ਪੁਆਇੰਟ ਆਫ ਐਂਟਰੀ ਆ ਨਾ, ਜਿਹੜਾ ਕੋਸਟ ਫੈਕਟਰ ਆ, ਦੈਟ ਇਜ਼ ਬਿਗ ਡਿਟਰੈਂਟ। ਤੇ ਹੁਣ ਅੱਛਾ, ਆ ਟੈਰਿਫ ਟੋਰਿਫ ਕਰਕੇ ਦੇਖੋ, ਅਜੇ ਵੀ ਸਭ ਤੋਂ ਵੱਧ ਗੱਡੀਆਂ ਜੇ ਕੋਈ ਵਿਕਦੀਆਂ ਨੇ ਇਲੈਕਟ੍ਰਿਕ, ਉਹ ਟੈਸਲਾਸ ਨੇ। ਬਾਵਜੂਦ ਇਸ ਜਿਹੜੀ ਗੱਲ ਹੋਈ ਵੀ ਜੀ ਸੇਲਸ ਦੇ ਵਿੱਚ ਬਹੁਤ ਵੱਡੀ ਗਿਰਾਵਟ ਆਈ ਬਿਕੋਜ਼ ਆਫ ਈਲੋਨ ਮਸਕ ਦੀ ਜਿਹੜੀ ਪੋਲੀਟੀਕਲ ਲੀਨਿੰਗਸ ਨੇ, ਤੇ ਉਹਦੇ
ਓਵਰਆਲ ਅਕ੍ਰੋਸ ਦਾ ਮਾਰਕੀਟ ਹੀ ਆਈ,
ਅਕ੍ਰੋਸ ਦਾ ਮਾਰਕੀਟ ਹੀ ਜਿਹੜਾ ਉਹਦੇ ਵਿੱਚ ਸੁਸਤੀ ਦੇਖੀ ਗਈ ਆ। ਸੋ ਇਸ ਕਰਕੇ ਹੁਣ ਦੇਖਣਾ ਹੋਏਗਾ ਵੀ ਜਿਹੜੀ ਇਹ ਜ਼ੀਰੋ ਮਿਸ਼ਨ ਵਹੀਕਲਸ ਜਾਂ ਘੱਟ ਪ੍ਰਦੂਸ਼ਣ ਕਰਨ ਵਾਲੇ ਵਹੀਕਲਸ ਪ੍ਰਤੀ ਕਿਹੋ ਜਿਹੀ ਪਾਲਿਸੀ ਰਹਿੰਦੀ ਹੈ ਸਰਕਾਰ ਦੀ।
ਜੇ ਕੀਮਤਾਂ ਸੇਮ ਵੀ ਹੋ ਜਾਣ ਗੈਸੋਲੀਨ ਵਹੀਕਲ ਤੇ ਇਲੈਕਟ੍ਰਿਕ ਵਹੀਕਲ ਦੀਆਂ, ਸਾਰੇ ਕੈਨੇਡੀਅਨ ਐਲਬਰਟਾ ਵਾਲੇ ਫਿਰ ਵੀ ਗੈਸੋਲੀਨ ਚਲਾਉਣਗੇ।
ਵਾਸੂ ਜੀ, ਚਲੋ ਉਹਨਾਂ ਦਾ ਇੱਕ ਪੋਲੀਟੀਕਲ ਰੀਜ਼ਨ ਵੀ ਹੈ ਤੇ ਉਹਨਾਂ ਦਾ ਕਲਾਈਮੈਟਿਕ ਰੀਜ਼ਨ ਵੀ ਆ, ਜਿੱਦਾਂ ਦੇ ਉੱਥੇ ਡਿਸਟੈਂਸਿਸ ਕਈ ਵਾਰ ਤੁਹਾਨੂੰ ਟਰੈਵਲ ਕਰਨੇ ਪੈਂਦੇ ਆ। ਇਲੈਕਟ੍ਰਿਕ ਗੱਡੀ ਕੁਝ ਮੌਸਮਾਂ ਦੇ ਵਿੱਚ ਹੀ ਜ਼ਿਆਦਾ ਉਹ ਲਾਹੇਵੰਦ ਆ, ਜੇ ਡਿਸਟੈਂਸਿਸ ਜ਼ਿਆਦਾ ਨੇ, ਠੰਡ ਬਹੁਤ ਜ਼ਿਆਦਾ ਹੈ, ਤਾਂ ਫਿਰ ਇਲੈਕਟ੍ਰਿਕ ਕਾਰ ਦੀਆਂ ਸਮੱਸਿਆਵਾਂ ਹੈਗੀਆਂ ਨੇ, ਉਹ 'ਚ ਕੋਈ ਦੋਰਾਵਾਂ ਨਹੀਂ ਹੈਗੀਆਂ। ਵਾਸੂ ਜੀ, ਇੱਕ ਵਟਸਐਪ 'ਤੇ ਮੈਸੇਜ ਆਇਆ ਕਿ ਸੋਢੀ ਖੰਗੂੜਾ ਜੀ ਕਹਿੰਦੇ ਵੀ ਚਾਈਨੀਜ਼ ਕਾਰਾਂ 'ਤੇ ਪਾਬੰਦੀ ਕਿਉਂ ਆ, ਜੇ ਇਹ ਮੈਂਡੇਟ ਹਾਸਲ ਕਰਨਾ ਚਾਹੁੰਦੀ ਹੈ ਸਰਕਾਰ, ਫਿਰ ਚਾਈਨੀਜ਼ ਗੱਡੀਆਂ ਆ ਲੈਣ ਦਿਓ। ਇੱਕ ਤਾਂ ਇਹ ਦੇਖੋ ਵੀ ਜਿਹੜੇ ਸੀਈਓਜ਼ ਨਾਲ ਕੱਲ੍ਹ ਇਹਨਾਂ ਨੇ ਮੁਲਾਕਾਤ ਕੀਤੀ, ਮਾਰਕ ਕਾਰਨੀ ਨੇ, ਉਹਨਾਂ ਦੇ ਵਿੱਚੋਂ ਕੋਈ ਵੀ ਕਿਸੇ ਚਾਈਨੀਜ਼ ਕਾਰ ਮੇਕਰ ਦਾ ਸੀਈਓ ਨਹੀਂ ਹੈਗਾ। ਪ੍ਰੋਬਲਮ ਇਹ ਨਹੀਂ ਹੈ ਕਿ ਟੀਚਾ ਹਾਸਲ ਨਹੀਂ ਹੋਣਾ, ਪ੍ਰੋਬਲਮ ਇਹ ਹੈ ਕਿ ਇਹਨਾਂ ਕਾਰ ਬਣਾਉਣ ਵਾਲੀਆਂ ਕੰਪਨੀਆਂ ਤੋਂ ਉਹ ਟੀਚਾ ਹਾਸਲ ਨਹੀਂ ਹੋਣਾ। ਦੂਜੀ ਗੱਲ ਅਮਰੀਕਾ ਨਾਲ ਟ੍ਰੇਡ ਨੈਗੋਸੀਏਸ਼ਨ ਚੱਲ ਰਹੀ ਹੈ, ਜੇ ਚਾਈਨਾ ਵਾਲੀ ਗੱਡੀਆਂ ਆਉਣ ਦੀ ਇਜਾਜ਼ਤ ਕੈਨੇਡਾ ਦੇ ਦਿੰਦਾ ਤਾਂ ਟਰੰਪ ਨੇ ਖਬਰੇ ਕਿਹੜੇ ਕਿਹੜੇ ਪਾਸੇ ਨੂੰ ਕਿਵੇਂ ਕੁੰਡੀ ਘੁਮਾ ਦੇਣੀ ਆ। ਤੀਜੀ ਗੱਲ ਇਹ ਆ ਜਿਹੜਾ 50-55 ਬਿਲੀਅਨ ਡਾਲਰ ਦੀਆਂ ਸਬਸਿਡੀਜ਼ ਦੇ ਕੇ ਅਤੇ ਹੋਰ ਟੈਕਸ ਇਨਸੈਂਟਿਵਸ ਦੇ ਕੇ ਜਿਹੜੇ ਉਹ ਬੈਟਰੀ ਮੈਨੂਫੈਕਚਰਿੰਗ ਪਲਾਂਟਸ ਈਸਟਰਨ ਕੈਨੇਡਾ ਦੇ ਵਿੱਚ, ਓਨਟੈਰੀਓ ਦੇ ਵਿੱਚ, ਕਿਊਬੈਕ ਦੇ ਵਿੱਚ ਲਗਾਉਣ ਦੇ ਵੱਡੇ ਵੱਡੇ ਐਲਾਨ ਕੀਤੇ ਗਏ ਸੀ, ਜੇ ਚਾਈਨੀਜ਼ ਗੱਡੀਆਂ ਆ ਗਈਆਂ ਉਹ ਜਿਹੜੀ ਜਿਹੜੀਆਂ ਅਨਾਊਂਸਮੈਂਟਸ ਨੇ ਜਿਹੜੇ ਉਹ ਪੈਸੇ ਦਿੱਤੇ ਨੇ ਉਹ ਫਿਰ ਇੰਡਸਟਰੀ ਪ੍ਰੋਟੈਕਟ ਕਿਵੇਂ ਕਰਨੀ ਆ।
ਵੈਸੇ ਵੀ ਚੀਨ ਤੋਂ ਸਾਨੂੰ ਖਤਰਾ ਹੀ ਬਹੁਤ ਆ।
ਚੀਨ ਤੋਂ ਖਤਰਾ, ਹਾਂ ਉਹ ਫੈਰੀਜ਼ ਦੇਖੋ ਹਜੇ ਚਿਲੀਆਂ ਚਾਰ ਆਉਂਦੀਆਂ ਉਹਨੂੰ ਲੈ ਕੇ ਕਿੰਨਾ ਰੇੜਕਾ ਪੈ ਗਿਆ,
ਡਰ ਲੱਗੀ ਜਾਂਦਾ।
ਅੱਛਾ,
ਕਿ ਚਾਈਨਾ ਤੋਂ ਉਹ ਚਾਰ ਫੈਰੀਜ਼ ਆ ਰਹੀਆਂ ਨੇ,
ਬਸ ਵੀ ਕੈਮਰੇ ਵੀ ਬੰਦ ਕਰਾ ਤੇ ਉਹ ਵਿਜ਼ਨ ਵਾਲੇ। ਅੱਛਾ ਵਾਸੂ ਜੀ, ਹੁਣ ਗੱਲ ਕਰਦੇ ਹਾਂ ਕੁਇਕਲੀ। ਫੈਡਰਲ ਸਰਕਾਰ ਨੇ ਦੇਖੋ ਅਨਾਊਂਸਮੈਂਟ ਇਹ ਕੀਤੀ ਆ ਕਿ ਡਿਫੈਂਸ ਦੇ ਵਿੱਚ ਜਿਹੜਾ ਖਰਚਾ ਕੀਤਾ ਜਾ ਰਿਹਾ, ਜਿਹੜੀ ਇਨਵੈਸਟਮੈਂਟ ਹੋਣੀ ਆ, ਉਹ 'ਚ ਵੱਡੇ ਵਾਧੇ ਕੀਤੇ ਜਾਣੇ ਨੇ। ਔਫਕੋਰਸ ਜਿਹੜਾ ਹੁਣੇ ਨੇਟੋ ਸਮਿਟ ਹੋ ਕੇ ਹਟਿਆ ਉਹਦੇ ਵਿੱਚ ਹੁਣ ਇੱਕ ਕਮਿਟਮੈਂਟ ਕਰ ਲਈ ਗਈ ਆ ਕਿ 5% ਆਫ ਦ ਜੀ ਡੀ ਪੀ ਇਹ ਇਨਵੈਸਟ ਕੀਤਾ ਜਾਏਗਾ ਬਾਈ 2035। ਉਹਦੇ ਦੋ ਕੰਪੋਨੈਂਟਸ ਨੇ, 3.5% ਕੋਰ ਡਿਫੈਂਸ ਸਪੈਂਡਿੰਗ ਅਤੇ 1.5% ਜਿਹੜੀ ਰਿਲੇਟਿਡ ਉਹ ਸਿਵਿਲੀਅਨ ਇਨਫਰਾਸਟ੍ਰਕਚਰ ਹੀ ਹੋਏਗਾ ਵੈਸੇ, ਜਿਹੜਾ ਕਿ ਡਿਫੈਂਸ ਪਰਪਸਿਸ ਵਾਸਤੇ ਵੀ ਯੂਜ਼ ਕੀਤਾ ਜਾ ਸਕਦਾ। ਪਰ ਉਹਦੇ ਸਿੱਟੇ ਵਜੋਂ ਹੋਣਾ ਕੀ ਆ ਕਿ ਜਿਹੜੀ ਕੈਨੇਡਾ ਦੀ ਡਿਫੈਂਸ ਸਪੈਂਡਿੰਗ ਆ ਉਹਦੇ ਵਿੱਚ ਵੱਡੇ ਵਾਧੇ ਹੋਣਗੇ। ਇੱਕ ਹੁਣ ਇਹ ਦੱਸਿਆ ਜਾ ਰਿਹਾ ਕਿ ਫੈਡਰਲ ਸਰਕਾਰ ਨੇ ਭਾਵੇਂ ਡਿਫੈਂਸ ਸਪੈਂਡਿੰਗ ਦੇ ਵਿੱਚ ਵੱਡੀ ਇਨਵੈਸਟਮੈਂਟਸ ਦੇ ਐਲਾਨ ਕਰ ਦਿੱਤੇ ਹੋਏ ਨੇ, ਵੱਡੀਆਂ ਕਮਿਟਮੈਂਟਸ ਕਰ ਦਿੱਤੀਆਂ ਹੋਈਆਂ ਨੇ, ਪਰ ਮਿਲਟਰੀ ਦਾ ਇਹ ਕਹਿਣਾ, ਕੈਨੇਡੀਅਨ ਆਰਮਡ ਫੋਰਸਿਸ ਦਾ ਇਹ ਕਹਿਣਾ ਕਿ ਜੇ ਫੰਕਸ਼ਨਲ ਪੱਧਰ ਅਚੀਵ ਕਰਨਾ ਹੈ ਕੈਨੇਡੀਅਨ ਆਰਮਡ ਫੋਰਸਿਸ ਨੇ ਉਹ 2032 ਤੱਕ ਹੋਏਗਾ। ਯਾਰ ਪਿਛਲੇ ਸਾਲ ਆਪਾਂ ਖਬਰ ਕੀਤੀ ਸੀ ਵਾਸੂ ਜੀ ਇੱਕ, ਉਦੋਂ ਇੱਕ ਅਸੈਸਮੈਂਟ ਇਹ ਸੀ ਕਿ ਡਿਫੈਂਸ ਡਿਪਾਰਟਮੈਂਟ ਆਫ ਡਿਫੈਂਸ ਦਾ ਇਹ ਕਹਿਣਾ ਸੀ ਕਿ ਇਸ ਸਾਲ ਦੇ 31 ਮਾਰਚ 2025 ਤੱਕ, ਇਹ ਪਿਛਲੇ ਸਾਲ ਕਿਹਾ ਗਿਆ ਸੀ ਕਿ 90% ਆਫ ਦਾ ਫੋਰਸਿਸ ਵੁੱਡ ਬੀ ਰੈਡੀ ਫੋਰ ਓਪਰੇਸ਼ਨਸ ਇਨ ਅਕੋਰਡੈਂਸ ਵਿਦ ਐਸਟੈਬਲਿਸ਼ ਟਾਰਗੇਟਸ। ਸੋ ਪਿਛਲੇ ਸਾਲ ਇਸ ਸਾਲ ਦੀ 31 ਮਾਰਚ ਦਾ ਹਵਾਲਾ ਦਿੱਤਾ ਗਿਆ ਸੀ, ਪਰ ਜਿਹੜੀ ਹੁਣ ਇੱਕ ਨਵੀਂ ਇੰਟਰਨਲ ਰਿਪੋਰਟ ਆ ਉਹ ਕਹਿੰਦੀ ਵੀ ਆਹ ਕੰਮ 2032 90% ਵੀ ਅਚੀਵ ਨਹੀਂ ਹੋਣਾ ਅਤੇ 2032 ਤੱਕ ਓਪਰੇਸ਼ਨਲ ਲੈਵਲ 'ਤੇ ਪਹੁੰਚਾਂਗੇ, ਪਰ ਉਹ ਓਪਰੇਸ਼ਨਲ ਲੈਵਲ ਜਿਹੜਾ ਪਿਛਲੇ ਸਾਲ ਇਸ ਸਾਲ ਵਾਸਤੇ ਕਿਹਾ ਗਿਆ ਸੀ ਉਹ ਤੋਂ ਘੱਟ ਹੋਏਗਾ। ਸੋ 7 ਸਾਲ ਦਾ ਡਿਲੇ ਹੋ ਗਿਆ।
ਜਾਂ ਸੋ ਇਹ ਦੋ ਇਹ 'ਚ ਦੋ ਗੱਲਾਂ ਨੇ ਅੱਡ ਅੱਡ। ਇੱਕ ਤਾਂ ਹੈਗਾ ਕਿ ਫੋਰਸਿਸ ਦਾ ਲੈਵਲ, ਕਿ ਜਿਹੜੇ ਪਰਸਨੈਲ ਨੇ ਵੀ ਉਹ ਓਪਰੇਸ਼ਨਲ ਲੈਵਲ ਅਸੀਂ ਕਦੋਂ ਤੱਕ ਅਚੀਵ ਕਰਾਂਗੇ। ਇਹਨਾਂ ਨੇ ਪਹਿਲਾਂ ਕਿਹਾ ਸੀ ਵੀ ਇਸ ਸਾਲ ਦੀ 31 ਮਾਰਚ ਤੱਕ ਅਸੀਂ 90% ਅਚੀਵ ਕਰ ਲੈਣਾ। ਉਹ ਕਹਿੰਦੇ ਵੀ ਜਿਹੜਾ 90% ਆ ਇਹ 2032 ਤੱਕ ਹੋ ਸਕੇਗਾ, ਵੀ ਇਹਦੇ ਵਿੱਚ 9 ਸਾਲਾਂ ਦਾ ਡਿਲੇ ਹੋ ਗਿਆ। ਉਹਦੇ ਵਿੱਚ ਇੱਕ ਵੱਡਾ ਰੀਜ਼ਨ ਕਹਿੰਦੇ ਇਹ ਆ ਵੀ ਹੁਣ ਜਦੋਂ ਫੈਡਰਲ ਸਰਕਾਰ ਨੇ ਡਿਫੈਂਸ ਦਾ ਬਜਟ ਬਹੁਤ ਵਧਾਇਆ, ਕਹਿੰਦੇ ਹੁਣ ਉਹਨਾਂ ਵੱਲੋਂ ਕੁਝ ਇੰਪਰੂਵਮੈਂਟਸ ਵੀ ਕਹਿੰਦੇ ਆਰਡਰ ਕੀਤੀਆਂ ਗਈਆਂ ਨੇ, ਮਤਲਬ ਉਹਨਾਂ ਦੀ ਐਕਸਪੈਕਟੇਸ਼ਨ ਹੁਣ ਸਾਡੇ ਤੋਂ ਵੱਧ ਗਈ ਆ। ਸੋ ਕਹਿੰਦੇ ਉਹਦੇ ਕਰਕੇ ਜਿਹੜਾ ਸਾਡੇ ਇਹ 'ਚ ਡਿਲੇ ਹੋਣਾ ਕਿ ਸਾਡੀਆਂ ਫੋਰਸਿਸ ਓਪਰੇਸ਼ਨ ਰੈਡੀ ਕਹਿ ਲਓ ਇਹ ਹੁਣ 2025 ਦੀ 31 ਮਾਰਚ ਤੋਂ ਲੰਘ ਗਈ, ਵੀ ਇਦੋਂ ਤੱਕ ਨਹੀਂ ਸੀ ਹੋਣੀਆਂ, ਇਹ 2032 ਤੱਕ ਟੀਚਾ ਹਾਸਲ ਕਰਾਂਗੇ। ਦੂਜੀ ਇਹਦੇ ਵਿੱਚ ਜਿਹੜੀ ਗੱਲ ਆ ਉਹ ਹੈ ਜਿਹੜਾ ਸਾਡਾ ਇਕਵਿਪਮੈਂਟ ਆ, ਮਿਲਟਰੀ ਇਕਵਿਪਮੈਂਟ, ਉਹ ਕਿੰਨਾ ਕੋਪਰੇਸ਼ਨ ਰੈਡੀ ਆ। ਸੋ ਉਹਦੇ ਨਾਲ ਸੰਬੰਧਿਤ ਵੀ ਜਿਹੜੇ ਅੰਕੜੇ ਨੇ ਉਹ ਹੈਰਾਨ ਪਰੇਸ਼ਾਨ ਕਰਨ ਵਾਲੇ ਨੇ। ਸੋ ਵਿਜੇ ਜੀ, ਇਸ ਵੇਲੇ ਦੱਸਿਆ ਜਾਂਦਾ ਵੀ ਕਰੰਟਲੀ ਰਾਈਟ ਨਾਓ ਸਾਡੀ ਨੇਵੀ ਦਾ 45.7% ਜਿਹੜਾ ਸਾਜੋ ਸਮਾਨ ਆ ਵੀ ਉਹ ਟ੍ਰੇਨਿੰਗ ਰੈਡੀਨੈਸ ਓਪਰੇਸ਼ਨਲ ਰਿਕੁਆਇਰਮੈਂਟਸ ਨੂੰ ਪੂਰਾ ਕਰਦਾ।
ਓਨਲੀ 45.7%
ਏਅਰ ਫੋਰਸ ਦੇ ਵਿੱਚ ਇਹ ਪਰਸੈਂਟੇਜ 48.9% ਆ, ਆਰਮੀ ਦੇ ਵਿੱਚ 49% ਆ, ਲੈਸ ਦੈਨ 50% ਇਨ ਆਲ ਦ 3 ਫੋਰਸਿਸ। ਜੇ ਤੁਸੀਂ ਦੇਖੋ ਵੀ ਇਹਦਾ ਹੁਣ ਜਿਹੜਾ ਟਾਰਗੇਟ ਅਸੀਂ ਲੈ ਕੇ ਚੱਲ ਰਹੇ ਹਾਂ 2032 ਤੱਕ ਕਿੰਨਾ ਪਰਸੈਂਟ ਓਪਰੇਸ਼ਨਲ ਹੋਏਗਾ, ਇਸਤੇਮਾਲ ਕਰਨ ਲਾਇਕ ਹੋਏਗਾ, ਸੋ ਉਹ ਅੰਕੜਾ ਏਅਰ ਫੋਰਸ ਤੇ ਆਰਮੀ ਵਾਸਤੇ ਹੈਗਾ 70%
ਬਾਈ 2032,
ਤੇ ਵਿਜੇ ਜੀ ਨੇਵੀ ਵਾਸਤੇ ਇਹ ਅੰਕੜਾ ਵੀ ਸਿਰਫ 60% ਆ।
ਵਾਸੂ ਜੀ, ਨੇਵੀ ਆਲਰੇਡੀ ਜਿਹੜੀ ਨਵੀਆਂ ਇਹਨਾਂ ਨੂੰ ਫਲੀਟ ਮਿਲਣੀ ਹੈ ਨਾ ਸਮੁੰਦਰੀ ਬੇੜਿਆਂ ਦੀ, ਡਿਸਟਰੋਇਰਸ ਨੇ ਉਹ ਹੁਣ ਐਕਸਪੈਕਟਿਡ ਆ, ਤੇ ਜਿਹੜੀ ਉਹਦੇ ਵਿੱਚੋਂ ਵੀ ਜਿਹੜੀ ਪਹਿਲੀ ਵੈਸਲ ਆ ਉਹ ਅਰਲੀ 2030 ਦੇ ਵਿੱਚ ਡਿਲੀਵਰ ਹੋਣੀ ਹੈ ਨੇਵੀ ਨੂੰ, ਅਰਲੀ 2030 ਦੇ ਵਿੱਚ, ਉਹ ਵੀ ਇਸ ਵੇਲੇ ਦਾ ਐਸਟੀਮੇਟ ਆ। ਰਾਈਟ ਨਾਓ ਵੀਅਰ ਇਨ ਦ ਮਿਡਲ ਆਫ 2025, ਕੀ ਅਰਲੀ 2030 ਤੱਕ ਉਹ ਡਿਲੀਵਰ ਵੀ ਹੋ ਸਕੇਗੀ ਇਹ ਵੀ ਨਹੀਂ ਪਤਾ, ਉਹ 'ਚ ਵੀ ਡਿਲੇ ਹੋ ਸਕਦਾ।
ਅਤੇ ਜਿਹੜੀ ਕਹਿੰਦੇ ਮੌਜੂਦਾ ਫਲੀਟ ਆ, ਇਟਸ ਬਿਕਮਿੰਗ ਰੈਪਿਡਲੀ ਬਿਕਮਿੰਗ ਕੰਬੈਟ ਇਨ ਇਫੈਕਟਿਵ, ਇਹ ਆਪਣੀ ਹੀ ਇਹਨਾਂ ਦੀ DND ਦੀ ਰਿਪੋਰਟ ਆ ਉਹਦੇ 'ਚ ਲਿਖਿਆ ਹੋਇਆ।
ਇੰਟਰਨਲ ਰਿਪੋਰਟ 'ਚ ਇਹ ਵੀ ਲਿਖਿਆ ਗਿਆ, ਦੇਰ ਇਜ਼ ਅ ਰਿਸਕ ਦੈਟ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਐਂਡ ਕੈਨੇਡੀਅਨ ਆਰਮਡ ਫੋਰਸਿਸ ਵਿਲ ਨਾਟ ਹੈਵ ਦ ਰਾਈਟ ਮਿਲਟਰੀ ਪਰਸੋਨਲ ਇਨ ਦ ਰਾਈਟ ਨੰਬਰਸ ਵਿਦ ਦ ਰਾਈਟ ਕੰਪੀਟੈਂਸਿਸ ਐਟ ਦ ਰਾਈਟ ਪਲੇਸ ਐਂਡ ਐਟ ਦ ਰਾਈਟ ਟਾਈਮ। ਸੋ ਵਾਸੂ ਜੀ, ਇਹ ਕਾਫੀ ਇੱਕ ਚਿੰਤਾਜਨਕ ਤਸਵੀਰ ਬਿਆਨ ਕਰਦੀ ਆ। ਇਹ ਨਾ ਜਿਹੜੀਆਂ ਇਹ ਗੱਲਾਂ ਨੇ, ਜਿਹੜੀਆਂ ਇਹ ਰਿਪੋਰਟਾਂ ਨੇ, ਇਹਦੇ ਆਧਾਰ 'ਤੇ ਡੋਨਲਡ ਟਰੰਪ ਨੇ ਜਿਹੜੀਆਂ ਉਹ ਗੱਲਾਂ ਕਹਿਣੀਆਂ ਕੈਨੇਡਾ ਨੂੰ ਦਬਕੇ ਮਾਰਨ ਲਈ, ਉਹਨਾਂ ਨੇ ਹੋਰ ਵਧਾ ਦੇਣਾ ਕੰਮ ਉਹ ਕਿ ਦੇਖੋ ਜੀ ਇਹ ਤਾਂ ਮੈਂ ਆ ਗਿਆ, ਮੈਂ ਇਹਨਾਂ ਨੂੰ ਕਹਿਤਾ ਵੀ ਤੁਸੀਂ ਖਰਚੇ ਕਰਕੇ ਆਪਣਾ ਕੰਮ ਸੈੱਟ ਕਰੋ। ਨਹੀਂ ਤਾਂ ਕੈਨੇਡਾ ਦਾ ਤਾਂ ਫੌਜ ਦਾ ਇਹ ਹਾਲ ਆ ਕਿ ਨੇਵੀ ਦਾ ਜਿਹੜਾ ਇਕੁਇਪਮੈਂਟ ਆ ਉਹ ਸਿਰਫ 45.7% ਹੀ, ਵੀ ਸਾਰੀਆਂ ਭਾਵੇਂ ਨੇਵੀ ਹੋਵੇ, ਭਾਵੇਂ ਉਹ ਏਅਰਫੋਰਸ ਹੋਵੇ, ਭਾਵੇਂ ਆਰਮੀ ਹੋਵੇ, ਕਿ ਇਹਨਾਂ ਦਾ ਇਕੁਇਪਮੈਂਟ 50% ਤੋਂ ਵੀ ਘੱਟ ਜਿਹਾ ਜਿਹੜਾ ਕਿ ਇਹ ਰਾਈਟ ਵੇ ਯੂਜ਼ ਕਰ ਸਕਦੇ ਨੇ।
ਯਾਰ ਸੋ ਚੀਨ ਤੋਂ ਵੱਡਾ ਖਤਰਾ ਤਾਂ ਇਹ ਆ,
ਯਾ ਸਹੀ ਗੱਲ ਆ,
ਜੋ ਸਾਨੂੰ ਆਪਣੇ ਦੇ ਵਿੱਚ ਇੰਪਰੂਵਮੈਂਟ ਕਰਨ ਦੀ ਲੋੜ ਆ। ਸੋ ਇਹਦੇ ਦੇਖੋ ਮਿਲਟਰੀ ਵੱਲੋਂ, ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਵੱਲੋਂ ਦੋ ਇਸ਼ੂਜ਼ ਹਾਈਲਾਈਟ ਕੀਤੇ ਜਾਂਦੇ ਰਹੇ, ਇੱਕ ਤਾਂ ਫੰਡਿੰਗ ਤੇ ਇੱਕ ਰਿਕਰੂਟਮੈਂਟ ਨੂੰ ਲੈ ਕੇ ਜਿਹੜੇ ਚੈਲੰਜਸ ਸੀਗੇ।
ਹਾਂਜੀ,
ਹੁਣ ਫੰਡਿੰਗ ਵਾਸਤੇ ਪ੍ਰਧਾਨ ਮੰਤਰੀ ਨੇ ਬਜਟ ਵਧਾ ਦਿੱਤਾ ਹੈ। ਸੋ ਸਾਨੂੰ ਪਤਾ ਕਿ ਜਿਹੜਾ ਬਜਟ ਪਹਿਲਾਂ $53.4 billion ਰੱਖਿਆ ਗਿਆ ਸੀ ਇਸ ਸਾਲ ਵਾਸਤੇ, ਉਹਨੂੰ ਵਧਾ ਕੇ $62 billion ਕੀਤਾ ਗਿਆ, ਤੇ ਨਾਲ ਹੀ ਉਸ ਤੋਂ ਬਾਅਦ ਅਸੀਂ ਹੁਣ ਇਹ ਵੀ ਕਮਿਟ ਕਰਤਾ ਕਿ ਅਸੀਂ ਆਪਣੀ GDP ਦਾ 5% ਖਰਚ ਕਰਾਂਗੇ ਡਿਫੈਂਸ ਦੇ ਉੱਤੇ ਬਾਈ 2035। ਸੋ ਅਸੀਂ ਬਜਟ ਤਾਂ ਵਧਾ ਰਹੇ ਹਾਂ, ਪਰ ਇਹ ਕਿਹਾ ਜਾ ਰਿਹਾ ਵੀ ਉਹਦੇ ਕਰਕੇ ਹੀ ਇਨ ਪਾਰਟ ਇਹ ਜਿਹੜੀਆਂ ਪ੍ਰੋਬਲਮਸ ਜਿਹੜੀਆਂ ਜਨਰੇਟ ਹੋ ਰਹੀਆਂ ਨੇ, ਸਾਡੇ ਜਿਹੜੇ ਹੁਣ ਟਾਈਮਲਾਈਨਸ ਨੇ ਉਹ ਡਿਲੇ ਹੋ ਰਹੀਆਂ ਨੇ। ਦੂਜੀ ਜਿਹੜੀ ਗੱਲ ਰਿਕਰੂਟਮੈਂਟ ਵਾਲੀ ਆ, ਉੱਥੇ ਵੀ ਕਹਿੰਦੇ
ਸੋਰੀ ਇੱਕ ਪੁਆਇੰਟ ਹੋਰ ਐਡ ਕਰਦੀ ਹੈ, ਕਿਉਂਕਿ ਕਈਆਂ ਦੇ ਮਨ 'ਚ ਆਏਗਾ ਵੀ ਜੇ ਪੈਸੇ ਆ ਰਹੇ ਨੇ, ਨਵਾਂ ਸਮਾਨ ਆ ਰਿਹਾ, ਉਹਦੇ ਕਰਕੇ ਪ੍ਰੋਬਲਮ ਕਿਵੇਂ ਵਧੂਗੀ? ਜਿਹੜਾ ਨਵਾਂ ਸਮਾਨ ਆਏਗਾ ਉਹਦੇ ਵਾਸਤੇ ਤੁਹਾਨੂੰ ਟ੍ਰੇਨ ਵੀ ਕਰਨੇ ਪੈਣੇ ਆ ਬੰਦੇ, ਉਹ ਟ੍ਰੇਨਿੰਗ ਦੇ ਵਿੱਚ ਵੀ ਸਮਾਂ ਲੱਗੇਗਾ। ਪਹਿਲਾਂ ਤਾਂ ਉਹ ਸਮਾਨ ਡਿਲੀਵਰ ਹੋਊ, ਫਿਰ ਉਸ ਸਮਾਨ ਦੇ ਉੱਪਰ ਉਸ ਇਕੁਇਪਮੈਂਟ ਦੇ ਉੱਪਰ ਟ੍ਰੇਨਿੰਗ ਹੋਊ। ਇਸ ਕਰਕੇ ਜਿਹੜਾ ਉਹ ਰੈਡੀਨੈਸ ਪਲਾਨ ਸੀ, ਜਿਹੜਾ ਪਹਿਲਾਂ ਲੱਗਦਾ ਸੀ ਕਿ ਇਸ ਸਾਲ ਦੀ ਮਾਰਚ ਦੀ 2025 ਤੱਕ ਅਚੀਵ ਹੋ ਜਾਣਾ, ਉਹ ਹੁਣ 7 ਸਾਲ ਡਿਲੇ ਹੋ ਗਿਆ। ਫਿਰ ਗੱਲ ਹੈਗੀ ਹੈ ਕਿ ਜਿਹੜੇ ਪਰਸੋਨਲ ਨੂੰ ਟ੍ਰੇਨ ਕਰਨਾ, ਹੁਣ ਉਹਨੂੰ ਲੈ ਕੇ ਵੀ ਆਈ ਥਿੰਕ ਤੁਸੀਂ ਉਸੇ ਗੱਲ ਵੱਲ ਨੂੰ ਜਾ ਰਹੇ ਸੀ ਕਿ ਆਰਮਡ ਫੋਰਸਿਸ ਵਾਲੇ ਜਾਂ ਕੈਨੇਡੀਅਨ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਕਹਿੰਦਾ ਰਿਹਾ ਵੀ ਸਾਡੇ ਵਾਸਤੇ ਨਵੇਂ ਰਿਕਰੂਟ ਭਰਤੀ ਕਰਨੇ ਅਤੇ ਉਹਨਾਂ ਨੂੰ ਰਿਟੇਨ ਕਰਨਾ ਬੜਾ ਮੁਸ਼ਕਲ ਹੋਇਆ। ਵਾਸੂ ਜੀ ਗੱਲ ਉੱਧਰਲੇ ਪਾਸਿਓਂ ਵੀ, ਭਾਵੇਂ ਇਹ ਤਾਂ ਰੀਸੈਂਟਲੀ ਇੱਕ ਰਿਪੋਰਟ ਆਈ ਸੀ ਕਿ ਰਿਕਰੂਟਮੈਂਟ ਗੋਲ ਜਿਹੜਾ ਇਸ ਸਾਲ ਦਾ ਹੈਗਾ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਦਾ, ਉਹ ਉਹਦੀ ਪੂਰਤੀ ਹੋ ਜਾਣੀ ਆ, ਪਰ ਉਹ ਪੂਰਤੀ ਦੇ ਨਾਲ ਵੀ ਸਮੱਸਿਆਵਾਂ ਨੇ।
ਯਾ ਸੋ ਇਸ ਸਾਲ ਦਾ ਟਾਰਗੇਟ ਹੈਗਾ 496 ਕਹਿੰਦੇ ਨਵੇਂ ਰਿਕਰੂਟ ਭਰਤੀ ਕਰਨੇ ਨੇ, ਕਹਿੰਦੇ ਇਹ ਤਾਂ ਔਨ ਟਰੈਕ ਲੱਗ ਰਿਹਾ ਵੀ ਇਸ ਸਾਲ ਹੋ ਜਾਏਗਾ ਅਚੀਵ। ਪਰ ਇਸ ਤੋਂ ਲਹਿਦਾ ਜਿਹੜੀ ਇੱਕ ਪਹਿਲਾਂ ਰਿਪੋਰਟ ਆਈ ਸੀ ਕਿ ਜਿੰਨੇ ਵੀ ਨਵੇਂ ਰਿਕਰੂਟ ਹੁੰਦੇ ਨੇ ਉਹਨਾਂ ਵਿੱਚੋਂ 10% ਛੱਡ ਕੇ ਚਲੇ ਜਾਂਦੇ ਆ, ਕਿਉਂਕਿ ਉਹਨਾਂ ਨੂੰ ਟ੍ਰੇਨਿੰਗ ਵਾਸਤੇ ਕਿੰਨੇ ਕਿੰਨੇ ਮਹੀਨੇ ਵੇਟ ਕਰਨੀ
ਪੈਂਦੀ ਹੈ। 200 days ਇਨ ਸਮ ਕੇਸਿਸ, ਮਤਲਬ ਕਿ ਲਗਭਗ 7 months।
ਹਾਂਜੀ,
ਬੰਦਾ ਰਿਕਰੂਟ ਹੋ ਗਿਆ, ਉਹਨੂੰ ਭਰਤੀ ਕਰ ਲਿਆ ਗਿਆ, 7-7 months ਉਹਨੂੰ ਟ੍ਰੇਨਿੰਗ ਹੀ ਨਹੀਂ ਮਿਲ ਪਾ ਰਹੀ ਉਸ ਕੰਮ ਵਾਸਤੇ ਜਿਹੜਾ ਕੰਮ ਉਹਨੇ ਕਰਨਾ।
ਹਾਂ, ਅੱਛਾ ਵਿਜੇ ਜੀ, ਫਿਰ ਇਹਦੇ 'ਚ ਇਸ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਹੋਇਆ ਕਿ ਜਿਹੜੀ ਸਾਡਾ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਹੈ, ਸਾਡੀਆਂ ਆਰਮ ਫੋਰਸਿਸ, ਇਹ ਡੋਮੈਸਟਿਕ ਪੱਧਰ 'ਤੇ, ਘਰੇਲੂ ਪੱਧਰ 'ਤੇ ਜਿਹੜੇ ਕੋਈ
ਨੈਚੁਰਲ
ਡਿਜ਼ਾਸਟਰਸ ਨੇ ਉਹਨਾਂ ਵਿੱਚ ਰਿਲੀਫ ਆਪਰੇਸ਼ਨ ਵਾਸਤੇ ਇਹਨਾਂ ਨੂੰ ਡਿਪਲੋਏ ਕੀਤਾ ਜਾਂਦਾ, ਕਹਿੰਦੇ ਉਹਦੇ ਕਰਕੇ ਵੀ ਥੋੜ੍ਹਾ ਓਵਰਵੈਲਮ ਹੋ ਜਾਂਦੇ ਨੇ।
ਵਾਸੂ ਜੀ 2010 ਦੇ ਵਿੱਚ ਕੈਨੇਡੀਅਨ ਆਰਮ ਫੋਰਸਿਸ ਨੂੰ ਜੇ ਕਿਤੇ ਵਿਦ ਇਨ ਕੈਨੇਡਾ ਕਿਸੇ ਰਾਹਤ ਕਾਰਜ ਦੇ ਵਿੱਚ ਭੇਜਣ ਦੀ ਲੋੜ ਪਈ ਸੀ, ਅਜਿਹਾ ਇੱਕ ਮਾਮਲਾ ਹੋਇਆ ਸੀ। 2023 ਦੇ ਵਿੱਚ ਕੈਨੇਡੀਅਨ ਆਰਮਡ ਫੋਰਸਿਸ ਨੂੰ ਰਾਹਤ ਕਾਰਜ ਵਾਸਤੇ ਵਿਦ ਇਨ ਦਾ ਕੰਟਰੀ 8 times ਭੇਜਣਾ ਪੈ ਗਿਆ। ਸੋ ਜਿਹੜੀ ਉਹ ਸਮੱਸਿਆਵਾਂ ਨੇ ਉਹਦੇ ਕਰਕੇ ਵੀ ਆਰਮੀ ਦੇ ਉੱਪਰ ਜਾਂ ਆਰਮਡ ਫੋਰਸਿਸ ਦੇ ਉੱਪਰ ਪ੍ਰੈਸ਼ਰ ਵੱਧਦਾ ਪਿਆ। ਅਤੇ ਜਿਹੜੀ ਹੁਣ ਵਧੀ ਹੋਈ ਇਨਵੈਸਟਮੈਂਟ ਜਿਹੜੀ ਆਪਾਂ ਗੱਲ ਸ਼ੁਰੂ 'ਚ ਕਰ ਰਹੇ ਸੀ ਕਿ ਇੱਦਾਂ ਨਹੀਂ ਹੈ ਕਿ ਜੇ ਇਨਵੈਸਟਮੈਂਟ ਵੱਧ ਰਹੀ ਹੈ ਤਾਂ ਉਹਦੇ ਨਾਲ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ। ਉਹ ਵੱਧਦੀ ਇਨਵੈਸਟਮੈਂਟ ਸਗੋਂ ਸਮੱਸਿਆਵਾਂ ਨਵੀਆਂ ਪੈਦਾ ਵੀ ਕਰ ਦਿੰਦੀ ਹੈ, ਜੋ ਕਿ ਕੈਨੇਡੀਅਨ ਆਰਮਡ ਫੋਰਸਿਸ ਦੇ ਇਸ ਕੰਟੈਕਸਟ ਦੇ ਵਿੱਚ ਨਜ਼ਰ ਆਉਂਦਾ ਪਿਆ।
ਯਾ ਜ਼ਿਆਦਾ ਪੈਸਾ ਵੀ ਸਿਰਦਰਦੀ ਲੈ ਕੇ ਆਉਂਦਾ।
ਹਾਂ ਸਹੀ ਗੱਲ ਹੈ,
ਮੋਰਲ ਆਫ ਦਾ ਸਟੋਰੀ ਇਹ ਹੈ।
ਅਤੇ ਵਾਸੂ ਜੀ ਆ ਸੀਡੀ ਹਾਓ ਇੰਸਟੀਚਿਊਟ ਦੀ ਜਿਹੜੀ ਰਿਪੋਰਟ ਆ ਉਹਦੇ ਬਾਰੇ ਵੀ ਜ਼ਿਕਰ ਕਰੀਏ। ਨੇਟੋ ਦੀ ਡਿਫੈਂਸ ਸਪੈਂਡਿੰਗ ਦੇ ਵਿੱਚ ਜਿਹੜੀ ਕਮਿਟਮੈਂਟ ਵਧਾਈ ਗਈ ਆ, ਅਤੇ ਨਾਲ ਹੀ ਇਲੈਕਸ਼ਨ ਸਮੇਂ ਜਿਹੜੇ ਪ੍ਰੋਮਿਸਿਸ ਲਿਬਰਲਸ ਵੱਲੋਂ ਮਾਰਕ ਕਰਨੀ ਵੱਲੋਂ ਕੀਤੇ ਗਏ, ਸੀਡੀ ਹਾਓ ਇੰਸਟੀਚਿਊਟ ਦਾ ਇਹ ਕਹਿਣਾ ਕਿ ਇਹਦੇ ਨਾਲ ਐਵਰੇਜ ਡੈਫੀਸਿਟ, ਸਾਲਾਨਾ ਐਵਰੇਜ ਡੈਫੀਸਿਟ $77.7 billion ਹੋਏਗਾ, ਜਿਹਦਾ ਮਤਲਬ ਇਹ ਹੈ ਕਿ 4 years ਦੇ ਵਿੱਚ ਜਿਹੜਾ ਟੋਟਲ ਡੈਫੀਸਿਟ ਆ ਉਹ $311 billion ਹੋਣਾ, ਮਤਲਬ ਕਿ ਐਵਰੇਜ ਪਰ ਈਅਰ 77.7। ਪਰ ਵਾਸੂ ਜੀ ਜਿਹੜੀਆਂ ਗੱਲਾਂ ਸਰਕਾਰ ਨੇ ਕਹੀਆਂ ਸੀ ਵੀ ਅਸੀਂ ਪੈਸੇ ਬਚਾਵਾਂਗੇ, ਵੀ ਇੱਧਰੋਂ ਇੱਧਰੋਂ ਸਾਨੂੰ ਬਚਤ ਹੋ ਜਾਣੀ ਆ, ਆ ਫਲਾਨੀ ਥਾਵਾਂ 'ਤੇ ਅਸੀਂ ਕੰਪਲਾਇੰਸ ਵਧਾਵਾਂਗੇ, ਜੁਰਮਾਨੇ ਕਰਾਂਗੇ ਉੱਥੋਂ ਪੈਸਾ ਆਊ, ਪੈਨਲਟੀਜ਼ ਜਿਹੜੇ ਲੋਕ ਟੈਕਸ ਸਮੇਂ ਸਿਰ ਨਹੀਂ ਦਿੰਦੇ ਪੈਨਲਟੀਜ਼ ਤੋਂ ਇੰਨਾ ਪੈਸਾ ਆਊ, ਕੁਝ ਅਸੀਂ ਸੇਵਿੰਗਸ ਕਰਾਂਗੇ। ਇਸ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਗਿਆ ਵੀ ਜੇ ਉਹ ਸੇਵਿੰਗਸ ਵਾਲਾ ਜਾਂ ਪੈਨਲਟੀਜ਼ ਅਤੇ ਜੁਰਮਾਨਿਆਂ ਰਾਹੀਂ ਵੱਧ ਮਾਲੀਆ ਇਕੱਠਾ ਕਰਨ ਵਾਲਾ ਜਿਹੜਾ ਸਰਕਾਰ ਦਾ ਟੀਚਾ ਜੇ ਉਹ ਹਾਸਲ ਨਹੀਂ ਹੁੰਦਾ, ਤਾਂ ਜਿਹੜਾ ਇਹ ਟੋਟਲ ਡੈਫੀਸਿਟ ਅਗਲੇ 4 years 'ਚ $311 billion ਦਾ ਹੋਣਾ, ਇਹ ਹੋਰ ਵੱਧ ਸਕਦਾ।
ਜਾਂ ਫਿਰ ਕਹਿੰਦੇ ਇਹ $342.7 billion ਹੋਏਗਾ 4 years ਦੇ ਵਿੱਚ, ਐਵਰੇਜ ਬਣੇਗੀ $85.7 billion ਪਰ ਈਅਰ।
ਇਸ ਰਿਪੋਰਟ ਦੇ ਵਿੱਚ ਵਾਸੂ ਜੀ ਇਹਨਾਂ ਨੇ ਇਹ ਵੀ ਕਿਹਾ ਵੀ ਅੱਛਾ ਕਰਨਾ ਕੀ ਚਾਹੀਦਾ ਸਰਕਾਰ ਨੂੰ, ਕਿ ਹੁਣ ਇੰਨਾ ਵੱਡਾ ਜੇ ਡੈਫੀਸਿਟ ਹੋਣਾ ਅਤੇ ਉਹਨੂੰ ਸਕੇਲ ਬੈਕ ਕਿਵੇਂ ਕਰਨਾ। ਇੱਕ ਤਾਂ ਉਹਨਾਂ ਨੇ ਕਿਹਾ ਵੀ ਜਿਹੜੀ ਤੁਹਾਡੀ ਇਲੈਕਸ਼ਨ ਦੇ ਕੁਝ ਵਾਅਦੇ ਸੀ ਉਹ ਵਾਅਦੇ ਕੀਤੇ ਭੁੱਲ ਜਾਓ, ਹੋ ਜਾਂਦਾ ਪੋਲੀਟਿਕਸ ਜਾਂਦਾ,
ਮਾਫ਼ੀ ਮੰਗ ਲਓ,
ਮਾਫ਼ੀ ਮੰਗ ਲਓ। ਉਦੋਂ ਤੁਸੀਂ ਵਾਅਦਾ ਕਰ ਬੈਠੇ ਸੀ ਕੋਈ ਜੀ, ਹੁਣ ਤਾਂ ਪੈਸੇ ਨਹੀਂ ਹੈਗੇ, ਹੁਣ ਤਾਂ ਟਰੰਪ ਆ ਗਏ ਨੇ, ਹੁਣ ਤਾਂ ਟਰੰਪ ਹੋਰ ਵੱਧ ਚੜ ਕੇ ਆ ਗਏ ਨੇ, ਹੁਣ ਤਾਂ ਉਹ ਦਬਕੇ ਮਾਰ ਕੇ ਸਾਡੀ ਜਿਹੜੇ ਅਸੀਂ ਡੀ ਐਸ ਟੀ ਰਾਹੀਂ ਜਿਹੜੇ ਪੈਸੇ ਇਕੱਠੇ ਕਰ ਸਕਦੇ ਸੀ, ਆਹ ਦੇਖੋ ਸਾਡਾ ਉਹ ਵੀ ਨੁਕਸਾਨ ਕਰਾ ਦਿੱਤਾ ਉਹਨਾਂ ਨੇ, ਵੀ ਤੁਸੀਂ ਮਾਫ਼ੀ ਮੂਫ਼ੀ ਮੰਗ ਲਓ ਅਤੇ ਤੁਸੀਂ ਕਹੋ ਵੀ ਉਹ ਵਾਅਦੇ ਨਹੀਂ ਪੂਰੇ ਕਰ ਹੋਣੇ।
ਯਾ ਸੋ ਨਾਲ ਇਹਨਾਂ ਨੇ ਕਿਹਾ ਕਹਿੰਦੇ ਥੋੜ੍ਹਾ ਜੀ ਐਸ ਟੀ ਵਧਾ ਕੇ ਦੇਖ ਲਓ,
ਕਿਉਂਕਿ ਡੀ ਐਸ ਟੀ ਤਾਂ ਟਰੰਪ ਨੇ ਲੱਗਣ ਨਹੀਂ ਦਿੱਤੀ, ਤੁਸੀਂ ਇੱਥੇ ਕੈਨੇਡੀਅਨਸ ਉੱਪਰ ਜੀ ਐਸ ਟੀ ਲਾ ਦਿਓ। ਕੈਨੇਡੀਅਨਸ ਤਾਂ ਬੜੇ ਭੋਲੇ ਭਾਲੇ ਸ਼ਰੀਫ ਲੋਕ ਨੇ, ਉਹਨਾਂ ਨੇ ਕਹਿਣਾ ਕੋਈ ਨਹੀਂ ਜੀ ਠੀਕ ਹੈ ਸਰਕਾਰ ਇਹ ਸਾਥੋਂ, ਤੁਸੀਂ ਹੋਰ ਟੈਕਸ ਲੈ ਲਓ
ਜਾਂ ਫਿਰ ਕਹਿੰਦੇ ਜ਼ਿਆਦਾ ਸੇਵਿੰਗਸ ਲੱਭੋ ਆਪਣੇ ਕਰੰਟ ਆਪਰੇਸ਼ਨਸ ਦੇ ਵਿੱਚ।
ਹਾਂ ਇਹ ਕੰਮ ਸਰਕਾਰ
ਲਿਖਣਾ ਕਿੰਨਾ ਸੌਖਾ ਨਾ, ਦੇਖੋ ਇੱਕ ਲਾਈਨ ਲਿਖ ਦਿਓ ਬਸ, ਇਹੀ ਤਾਂ ਸਾਰਾ ਮਸਲਾ ਕਿੱਥੋਂ ਲੱਭੀਏ। ਅਤੇ ਨਾਲ ਇਹਨਾਂ ਨੇ ਕਿਹਾ ਵੀ ਇਹ ਵੀ ਦੇਖ ਲਓ ਵੀ ਜਿਹੜੇ ਤੁਸੀਂ ਸੂਬਿਆਂ ਨੂੰ ਆਟਵਾ ਦੀ ਜਿਹੜੀਆਂ ਟਰਾਂਸਫਰਸ ਹੁੰਦੀਆਂ ਟਰਾਂਸਫਰ ਪੇਮੈਂਟਸ ਉਹ ਵੀ ਦੇਖ ਲਓ ਵੀ ਸੂਬਿਆਂ ਦੇ ਪੈਸੇ ਥੋੜ੍ਹੇ ਘਟਾ ਲਓ। ਇਹ ਤਾਂ ਬੜੀ ਕਨਵੀਨੀਅੰਟ ਰਿਪੋਰਟ
ਬਸ ਜੀ, ਦੇਖੋ ਸੂਬਿਆਂ ਦੇ ਪੈਸੇ ਘਟਾ ਲਓ, ਫੈਡਰਲ ਸਰਕਾਰ ਨੇ ਕਹਿਣਾ ਸੂਬਿਆਂ ਦੇ ਪੈਸੇ ਘਟਾ ਤੇ, ਸੂਬਾ ਸਰਕਾਰ ਕਹੇਗੀ ਫੈਡਰਲ ਸਰਕਾਰ ਨੇ ਪੈਸੇ ਘਟਾ ਤੇ, ਇਸ ਕਰਕੇ ਲੋਕੋ ਐਲਬੋਜ਼ ਅਪ, ਤੁਹਾਡਾ ਟੈਕਸ ਅਸੀਂ ਵਧਾ,
ਜੀਐਸਟੀ ਨਹੀਂ ਵਧਿਆ
ਪੀਐਸਟੀ ਵਧ ਗਿਆ ਜਾਂ ਕੋਈ ਨਵਾਂ ਟੈਕਸ ਆ ਜਾਊ।
ਸੋ ਐਲਬੋਜ਼ ਅਪ ਯਾ। ਸੋ ਵਿਜੇ ਜੀ ਦੇਖੋ ਇਹਦੇ 'ਚ ਆਪਾਂ ਸਮਝਣ ਦੀ ਲੋੜ ਹੈ ਕਿ ਇਸ ਵੇਲੇ ਸਰਕਾਰ ਨੇ ਮਾਰਕ ਕਾਰਨੀ ਨੇ ਇਹ ਤਾਂ ਬਜਟ ਤਾਂ ਪ੍ਰਜੈਂਟ ਹੀ ਨਹੀਂ ਕੀਤਾ,
ਹਾਂਜੀ,
ਤੇ ਜਿਹੜੇ ਵਾਅਦੇ ਵਗੈਰਾ ਕੀਤੇ ਸੀ ਉਹਦੇ 'ਚ ਇਹ ਵੀ ਨਹੀਂ ਸੀ ਇਹਨਾਂ ਨੇ ਦੱਸਿਆ ਵੀ ਅਸੀਂ ਟੋਟਲ ਕਿੰਨੇ ਐਕਸਟਰਾ ਪੈਸੇ ਖਰਚਣੇ, ਸਾਡਾ ਡੈਫਿਸਿਟ ਕਿੰਨਾ ਵਧੇਗਾ, ਉਹ ਸਾਰੀ ਜਿਹੜੀ ਕਲੈਰਿਟੀ ਦੀ ਘਾਟ ਸੀ। ਇਹ ਕਿਹਾ ਗਿਆ ਸੀ ਉਹਨਾਂ ਵੱਲੋਂ, ਕਹਿੰਦੇ ਵੀ ਅਸੀਂ ਆਪਰੇਸ਼ਨਲ ਸਾਈਡ ਆਫ ਦਾ ਬਜਟ ਜਿਹੜੀ ਆ ਉਹ ਬੈਲੈਂਸ ਕਰਕੇ ਦਿਖਾਵਾਂਗੇ। ਸੋ ਇੱਕ ਅਨਾਲਿਸਿਸ ਇਹ ਕਹਿੰਦਾ ਵੀ ਆਪਰੇਸ਼ਨਲ ਸਾਈਡ ਆਫ ਦਾ ਬਜਟ, ਪਹਿਲੀ ਪੀਬੀਓ ਤਾਂ ਹੱਥ ਖੜੇ ਕਰ ਗਏ ਸੀ, ਕਹਿੰਦੇ ਮੈਨੂੰ ਨਹੀਂ ਪਤਾ ਇਹਦਾ ਮਤਲਬ ਕੀ ਹੈ ਵੀ ਆਪਰੇਸ਼ਨਲ ਸਾਈਡ ਤੇ ਕੈਪੀਟਲ ਸਾਈਡ ਕਿਹੜੇ ਖਰਚੇ ਇੱਧਰ ਜਾਣਗੇ ਕਿਹੜੇ ਉੱਧਰ ਜਾਣਗੇ, ਕਹਿੰਦੇ ਇਹ 'ਚ ਕਲੈਰਿਟੀ ਦੀ ਘਾਟ ਆ, ਮੈਂ ਕੋਈ ਅਨਾਲਿਸਿਸ ਤਿਆਰ ਨਹੀਂ ਕਰ ਸਕਦਾ। ਪਾਰਲੀਮੈਂਟਰੀ ਬਜਟ ਆਫਿਸਰ ਨੇ ਹੱਥ ਖੜੇ ਕਰਤੇ ਸੀ। ਹੋਰ ਕਈ ਇੰਸਟੀਟਿਊਟ ਦੀਆਂ ਰਿਪੋਰਟਸ ਆਈਆਂ, ਇੱਕ ਅਨਾਲਿਸਿਸ ਦੇ ਮੁਤਾਬਕ ਸਰਕਾਰ ਨੂੰ ਅਜਿਹਾ ਕਰਨ ਲਈ ਜੇ ਆਪਰੇਸ਼ਨਲ ਸਾਈਡ ਉਦੋਂ ਬਜਟ ਬੈਲੈਂਸ ਕਰਨੀ ਆ ਤਾਂ ਸਰਵਿਸਿਜ਼ ਦੇ ਵਿੱਚ 24% ਦੀ ਕਟੌਤੀ ਕਰਨੀ ਪੈ ਸਕਦੀ ਆ। ਉਹਦੇ ਵਾਸਤੇ ਇਹਨਾਂ ਨੂੰ $13 billion ਕਹਿੰਦੇ ਜ਼ਿਆਦਾ ਆਪਣੇ ਵਾਅਦੇ ਪੂਰੇ ਕਰਨ ਵਾਸਤੇ $13 billion ਇਹਨਾਂ ਨੂੰ ਜ਼ਿਆਦਾ ਖਰਚ ਕਰਨੇ ਪੈਣਗੇ। ਇੱਕ ਅਨਾਲਿਸਿਸ ਹੈ $13 billion ਜੇ ਖਰਚ ਕਰਨੇ ਪੈਣਗੇ ਉਹਦੇ ਨਾਲ 24% ਕਟੌਤੀ ਇਹਨਾਂ ਨੂੰ ਕ੍ਰੋਸ ਪਬਲਿਕ ਸਰਵਿਸ ਕਰਨੀ ਪਏਗੀ। ਸੋ ਇਸ ਤਰ੍ਹਾਂ ਦੀਆਂ ਰਿਪੋਰਟਸ ਆ ਰਹੀਆਂ ਨੇ ਤੇ ਅਜੇ ਤੱਕ ਸਰਕਾਰ ਬਜਟ ਪ੍ਰੈਜੈਂਟ ਨਹੀਂ ਕਰ ਰਹੀ, ਪਾਰਲੀਮੈਂਟਰੀ ਬਜਟ ਆਫਿਸਰ ਨੂੰ ਦੱਸ ਨਹੀਂ ਰਹੀ ਕਿ ਆਪਰੇਸ਼ਨਲ ਸਾਈਡ ਕੈਪੀਟਲ ਸਾਈਡ ਦਾ ਮਤਲਬ ਕੀ ਹੈ, ਸਾਡਾ ਡੈਫਿਸਿਟ ਕਿੰਨਾ ਹੋਏਗਾ, ਕੋਈ ਪ੍ਰੋਜੈਕਸ਼ਨ ਨਾ ਪੀਬੀਓ ਤਿਆਰ ਕਰ ਪਾ ਰਹੇ ਨੇ ਤੇ ਨਾ ਸਰਕਾਰ ਹੀ ਬਜਟ ਕੋਈ ਪ੍ਰੈਜੈਂਟ ਕਰ ਰਹੀ ਹੈ। ਇਸ ਕਰਕੇ ਸੀਡੀ ਹਾਓ ਇੰਸਟੀਟਿਊਟ ਤੇ ਹੋਰ ਜਿਹੜੇ ਇਸ ਤਰ੍ਹਾਂ ਦੇ ਕਈ ਇੰਸਟੀਟਿਊਟਸ ਨੇ ਉਹ ਬੇਸਿਕਲੀ ਹਵਾ ਦੇ ਵਿੱਚ ਤੀਰ ਜਿਹੜੇ ਨੇ ਉਹ ਛੱਡ ਰਹੇ ਨੇ, ਉਹ ਮਜਬੂਰ ਨੇ ਕਿਉਂਕਿ ਉਹਨਾਂ ਨੇ ਵੀ ਆਪਣੀ ਰੋਜ਼ੀ ਰੋਟੀ ਜਿਹੜੀ ਆ ਉਹ ਚਲਾਉਣੀ ਹੈ।
ਸੀਡੀ ਹਾਓ ਇੰਸਟੀਚਿਊਟ ਵੈਸੇ ਜਨਰਲੀ ਕੰਜ਼ਰਵੇਟਿਵ ਲੀਨਿੰਗ ਥਿੰਕ ਟੈਂਕ ਹੈ। ਯਾ ਸੋ ਇਹਨਾਂ ਦਾ ਇਹ ਕਹਿਣਾ ਵੀ ਟੈਕਸ ਵਧਾ ਲਓ, ਇਹ ਮੈਂ ਖਾ ਸਰਕਾਰ ਨੂੰ ਟਿੱਚਰ ਵੀ ਕਰ ਰਹੇ ਨੇ। ਜੇ ਜੀ ਐਸ ਟੀ ਦੇ ਵਿੱਚ ਦੇਖੋ ਜੇ ਕੋਈ ਵਾਧਾ ਹੁੰਦਾ, ਸਿੱਧਾ ਕੰਪੈਰੀਜ਼ਨ ਆਉਣਾ ਕਿ ਜਦੋਂ ਸਟੀਵਨ ਹਾਰਪਰ ਪ੍ਰਧਾਨ ਮੰਤਰੀ ਸੀਗੇ ਉਹਨਾਂ ਨੇ ਉਦੋਂ ਜੀ ਐਸ ਟੀ ਵੀ 7% ਹੋਇਆ ਕਰਦੀ ਸੀ, ਉਹ ਘਟਾਉਂਦੀ ਉਹਦੇ ਵਿੱਚ ਦੋ ਕਟੌਤੀਆਂ ਕਰਕੇ ਉਹਨੂੰ ਫਿਰ 5% 'ਤੇ ਲਿਆਉਂਦਾ ਸੀ। ਹਾਲਾਂਕਿ ਫਿਰ ਗੱਲ ਇਹ ਵੀ ਆਉਂਦੀ ਆ ਕਿ ਜੀ ਐਸ ਟੀ ਜੇ ਲੱਗੀ ਸੀ ਤਾਂ ਲੱਗੀ ਵੀ ਬ੍ਰਾਇਨ ਮਰੂਨੀ ਦੇ ਵੇਲੇ ਸੀ, ਉਹ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸੀ, ਪਰ ਫਿਰ ਉਹ ਇਹ ਕਹਿੰਦੇ ਨੇ ਵੀ ਸਾਨੂੰ ਜੀ ਐਸ ਟੀ ਲਾਉਣੀ ਤਾਂ ਪਈ ਸੀ ਕਿਉਂਕਿ ਉਹ ਤੋਂ ਪਹਿਲਾਂ ਪੀਅਰ ਟਰੂਡੋ ਦੀ ਸਰਕਾਰ ਨੇ ਇਹੋ ਜਿਹੇ ਫਾਲਤੂ ਖਰਚੇ ਕੀਤੇ ਸੀ ਵੀ ਸਾਨੂੰ ਟੈਕਸ ਲਾਉਣਾ ਪਿਆ, ਨਹੀਂ ਤਾਂ ਫਿਰ ਵਾਰਾਂ ਨਹੀਂ ਸੀ ਖਾਂਦਾ।
ਨਹੀਂ, ਹੁਣ ਤੁਸੀਂ ਖਰਚਿਆਂ ਨੂੰ ਫਾਲਤੂ ਨਾ ਕਹੋ, ਇਹ ਤਾਂ ਸਾਨੂੰ ਕਰਨੇ ਪੈ ਰਹੇ ਨੇ ਡੋਨਲਡ ਟਰੰਪ ਦੇ ਕਹੇ ਤੇ, ਨੇਟੋ ਦੇ ਕਹੇ ਤੇ ਡਿਫੈਂਸ ਸਪੈਂਡਿੰਗ ਸਾਨੂੰ ਵਧਾਉਣੀ ਪੈ ਰਹੀ ਆ। ਸੋ ਇਹਦੇ ਨਾਲ ਜੋ ਇੱਕ ਐਸਟੀਮੇਟ ਆ ਵੀ ਸਾਨੂੰ $50 billion ਐਕਸਟਰਾ
ਡਿਫੈਂਸ
ਤੇ ਖਰਚ ਕਰਨੇ ਪਿਆ ਕਰਨਗੇ ਹਰ ਸਾਲ, ਜੋ ਇੱਕ ਐਸਟੀਮੇਟ ਆ। ਪਰ ਪ੍ਰਧਾਨ ਮੰਤਰੀ ਦਾ ਕਹਿਣਾ ਵੀ ਚਿੰਤਾ ਨਾ ਕਰੋ ਵੀ ਆਪਾਂ ਇੱਕਦਮ ਨਹੀਂ ਖਰਚਾ ਵਧਾ ਦੇਣਾ, ਹੌਲੀ ਹੌਲੀ ਗ੍ਰੈਜੂਅਲੀ ਕਹਿੰਦੇ ਨੂੰ ਵਧਾਵਾਂਗੇ।
ਜਦੋਂ ਡੱਡੂ ਹੁੰਦਾ ਨਾ, ਡੱਡੂ ਨੂੰ ਪਾਣੀ 'ਚ ਪਾ ਦਿਓ, ਹੌਲੀ 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 ਤਾਪਮਾਨ ਵਧਾਓ, ਉਹਨੂੰ ਪਤਾ ਹੀ ਨਹੀਂ ਲੱਗਦਾ
ਤੁਸੀਂ ਕੀਤਾ ਲੱਗਦਾ
ਡੱਡੂ
ਹੁੰਦਾ ਨਾ ਪਾਣੀ 'ਚ ਪਾ ਦਿਓ, ਡੱਡੂ ਆਪੇ ਚੱਲ ਜਾਂਦਾ ਪਾਣੀ 'ਚ,
ਹੌਲੀ ਹੌਲੀ ਤਾਪ ਨਹੀਂ ਨਹੀਂ ਹੌਲੀ ਹੌਲੀ ਤਾਪਮਾਨ ਵਧਾਓ, ਉਹਨੂੰ ਪੈਨ 'ਚ ਪਾ ਦਿਓ ਨਾ।
ਅੱਛਾ ਅੱਛਾ
ਹੌਲੀ ਹੌਲੀ ਤਾਪਮਾਨ ਵਧਾਓ, ਉਹਨੂੰ ਪਤਾ ਹੀ ਨਹੀਂ ਲੱਗਦਾ। ਕੈਨੇਡੀਅਨਸ ਨਾਲ ਇਹੀ ਹੋ ਰਿਹਾ, ਆ ਜਿਹੜਾ ਡੀ ਐਸ ਟੀ
ਬੜੀ ਪਤਾ ਕਿੱਦਾਂ ਦੀ ਫੀਲਿੰਗ ਆਈ, ਉਹ ਸ਼ਾਨ ਦੇ ਵਿੱਚ ਨਹੀਂ ਸੀ ਉਹ ਕੁਲਭੂਸ਼ਣ ਖਰਵਾਉਂਦਾ ਦਾ
ਕੁਲਭੂਸ਼ਣ ਖਰਵਾਉਂਦਾ ਦਾ ਵੀ ਇਹ ਜੋ ਮਗਰਮੱਛ ਹੈ। ਓ ਮੈਨ,
ਕਾਇਮ ਚੂਰਨ ਦੀ ਹੱਡ ਲੱਗਦੀ ਹੈ।
ਓ ਮੈਨ, ਬਸ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ,
ਬਹੁਤ ਸ਼ੁਕਰੀਆ,
ਥੈਂਕ ਯੂ।